ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਹੀ ਹਾਰਦਿਕ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਕੌਫ ਸਰਵਰ ਸਟੂਡੀਓ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਔਰ ਅੱਜ ਕੌਫ ਸਰਵਰ ਦੇ ਵਿੱਚ ਬਿਲਕੁਲ ਝੜੀ ਵਾਲਾ ਮਾਹੌਲ ਬਣਦਾ ਜਾ ਰਿਹਾ ਸਵੇਰੇ ਥੋੜ੍ਹਾ ਠੀਕ ਸੀਗਾ ਰਾਤੀ ਮੀਂਹ ਪਿਆ ਅਤੇ ਹੁਣ ਦਿਨ ਜਿਹੜਾ ਜਿੱਦਾਂ ਜਿੱਦਾਂ ਚੜ੍ਹੀ ਜਾਂਦਾ ਉੱਦਾਂ ਉੱਦਾਂ ਹਨੇਰਾ ਹੋਈ ਜਾਂਦਾ ਹੈ ਕਿਉਂਕਿ ਬੱਦਲ ਬੜੇ ਘਣੇ ਛਾਏ ਹੋਏ ਨੇ ਸੋ ਇਸ ਮੌਸਮ ਦੇ ਵਿੱਚ ਠੰਡ ਦਾ ਮੌਸਮ ਹੈ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਵੀਕਐਂਡ ਸ਼ੁਰੂ ਹੋ ਗਿਆ ਅਤੇ ਸਾਡੀਆਂ ਤੁਹਾਡੀਆਂ ਗੱਲਾਂ ਅੱਜ ਖੁੱਲ੍ਹ ਕੇ ਹੋਣਗੀਆਂ ਅਮਰੀਕ ਭਾਅ ਜੀ ਆ ਰਹੇ ਨੇ ਜੀ ਐਸ ਚਾਲ ਹੁਣੀ ਆ ਰਹੇ ਨੇ ਅਤੇ ਡਿਟੇਲ 'ਚ ਚਿੰਤਨ ਹੋਏਗਾ ਸਾਡੇ ਨਾਲ ਸੰਪਰਕ ਕਰਨ ਦਾ ਪਤਾ ਹੈ ਜੀ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਮੈਸੇਜ ਭੇਜ ਸਕਦੇ ਹੋ ਸਾਨੂੰ ਈਮੇਲ ਰਿਕੁਐਸਟ ਐਟ ਹਰਮਨ ਰੇਡੀਓ .com ਦੇ ਰਾਹੀਂ ਈਮੇਲ ਭੇਜ ਸਕਦੇ ਹੋ ਇਹ ਸੁਨੇਹੇ ਸਾਡੇ ਸਟੂਡੀਓ ਤੱਕ ਪਹੁੰਚਦੇ ਨੇ ਪਿਆਰਿਓ ਇਸ ਵੇਲੇ ਸਿਡਨੀ ਦੇ ਵਿੱਚ 8:02 ਹੋਏ ਨੇ ਇਹ ਸਮਾਂ ਸਾਰੇ ਈਸਟ ਕੋਸਟ ਹੈ ਸ਼ਨਿਚਰਵਾਰ ਚੜ੍ਹ ਚੁੱਕਾ ਹੈ 3 ਜੁਲਾਈ ਔਰ ਐਡਲੇਡ ਦੇ ਵਿੱਚ 7:32 ਨੇ ਸੁਬਾਹ ਦੇ 6:02 ਪਰਥ ਦੇ ਵਿੱਚ ਹੋ ਗਏ ਨੇ ਵੱਡਾ ਤੜਕਾ ਨਵੀਂ ਦਿੱਲੀ ਦੇ ਵਿੱਚ 3:32 ਲੰਡਨ ਦੇ ਵਿੱਚ 11:02 ਸ਼ੁੱਕਰਵਾਰ ਅੱਧੀ ਰਾਤ ਹੋਣ ਵਾਲੀ ਹੈ 2 ਜੁਲਾਈ ਹੀ ਚੱਲ ਰਹੀ ਹੈ ਅਮਰੀਕਾ ਮਹਾਂਦੀਪਾਂ ਦੇ ਵਿੱਚ ਅਤੇ ਵੈਨਕੂਵਰ ਅਤੇ ਐਲਏ ਵਿੱਚ ਦੁਪਹਿਰ ਦੇ 3:03 ਦੇ ਅਤੇ ਸ਼ਾਮਾਂ ਢਲ ਰਹੀਆਂ ਨੇ ਨਿਊਯਾਰਕ ਅਤੇ ਐਲਏ ਦੇ ਵਿੱਚ ਸੋਰੀ ਨਿਊਯਾਰਕ ਅਤੇ ਵੈਨਕੂਵਰ ਦੇ ਵਿੱਚ ਅੱਜ ਸ਼ਹਿਰਾਂ ਦਾ ਅੱਗੇ ਪਿੱਛੇ ਹੋ ਗਿਆ ਨਿਊਯਾਰਕ ਅਤੇ ਟੋਰਾਂਟੋ ਦੇ ਵਿੱਚ ਕੈਨੇਡਾ ਦਾ ਮੇਰੇ ਦਿਮਾਗ ਦੇ ਵਿੱਚ ਚਿੰਤਨ ਫਸਿਆ ਹੋਇਆ ਮੈਂ ਕਰਨੀ ਹੈ ਗੱਲ ਤੁਹਾਡੇ ਨਾਲ ਕੈਨੇਡਾ ਬਾਰੇ ਵੀ ਉੱਥੇ ਗਰਮੀ ਵੀ ਬਹੁਤ ਪੈ ਰਹੀ ਹੈ ਅਸਰ ਮੇਰੇ 'ਤੇ ਹੋ ਰਿਹਾ ਖੈਰ ਉੱਥੇ 6:03 ਸ਼ਾਮ ਦੇ ਹੋਏ ਨੇ ਸੋ ਸਵੇਰ ਦੇ ਹੀ ਸਾਡੇ ਨਾਲ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਸਰਵਣ ਕਰਦੇ ਨੇ ਔਰ ਇੱਕ ਵਾਰੀ ਫਿਰ ਰਿਮਾਈਂਡ ਕਰਾ ਦਈਏ ਕਿ 1 ਅਗਸਤ ਤੋਂ ਜਾਣੀ ਕਿ ਅਗਲੇ ਮਹੀਨੇ ਅਸੀਂ ਸਹਿਜ ਪਾਠ ਫਿਰ ਆਰੰਭ ਕਰ ਰਹੇ ਹਾਂ ਅਤੇ ਸਾਰੇ ਸਰੋਤੇ ਜਿਹੜੇ ਸਵੇਰ ਦੇ ਜੁੜੇ ਨੇ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਵਿਚਾਰਾਂ ਦੀ ਗੱਲ ਚੱਲਦੀ ਹੈ ਸਵੇਰੇ ਤਾਂ ਅਨੇਕ ਸੱਜਣ ਮਿਲਦੇ ਨੇ ਸੁਨੇਹੇ ਵੀ ਭੇਜਦੇ ਨੇ ਵਿਚਾਰ ਸੁਣਨਾ ਚਾਹੁੰਦੇ ਨੇ ਕਹਿੰਦੇ ਚੰਗੀ ਗੱਲ ਹੈ ਗੱਲਾਂ ਜਿਹੜੀਆਂ ਨੇ ਉਹ ਕਰਨੀਆਂ ਚਾਹੀਦੀਆਂ ਦਿਲ ਦੀਆਂ ਗੱਲਾਂ ਦਿਲ ਦੀਆਂ ਹੀ ਗੱਲਾਂ ਕਰਦੇ ਹਾਂ ਸਾਡੇ ਛੋਟੇ ਵੀਰ ਸਮੀਰਪਾਲ ਆਸਟਰੀਆ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਉਹ ਪਹਿਲਾਂ ਹੀ ਆਪਣਾ ਸੁਨੇਹਾ ਭੇਜਦੇ ਨੇ ਕਿਉਂਕਿ ਸ਼ਾਇਦ ਉੱਥੇ ਸਮਾਂ ਥੋੜ੍ਹਾ ਵੱਖਰਾ ਹੈ ਅਤੇ ਸ਼ਾਇਦ ਪੋਡਕਾਸਟ 'ਤੇ ਸੁਣਦੇ ਹੋਣ ਅਤੇ ਉਹ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਅਤੇ ਸਵਾਲ ਪੁੱਛਦੇ ਨੇ ਕਿ ਵੀਰ ਜੀ ਸਿੱਖੀ ਵਿੱਚ ਕਰਾਮਾਤ ਦਾ ਕੀ ਮਹੱਤ ਹੈ ਕਿਉਂ ਜੋ ਵੀ ਇਸ ਬ੍ਰਹਮੰਡ ਵਿੱਚ ਚੱਲ ਰਿਹਾ ਹੈ ਉਹ ਉਸ ਏਕ ਓਂਕਾਰ ਦੀ ਹੀ ਕਰਾਮਾਤ ਹੈ ਫਿਰ ਅਜੋਕੇ ਯੁੱਗ ਵਿੱਚ ਵੀ ਕਿਤੇ ਨਾ ਕਿਤੇ ਕੋਈ ਅਣਡਿੱਠੀ ਕਰਾਮਾਤ ਤਾਂ ਜ਼ਰੂਰ ਹੋਵੇਗੀ ਫਿਰ ਗੁਰੂ ਸਾਹਿਬਾਨ ਤਾਂ ਉਸ ਏਕ ਓਂਕਾਰ ਦੇ ਬਹੁਤ ਨੇੜੇ ਸਨ ਤਾਂ ਉਹਨਾਂ ਵਿੱਚ ਕੋਈ ਨਾ ਕੋਈ ਤਾਂ ਅਨੂਠੀ ਤਾਕਤ ਹੋਵੇਗੀ ਜ਼ਰੂਰ ਕੋਈ ਗਲਤੀ ਹੋਵੇ ਤਾਂ ਭੁੱਲ ਚੁੱਕ ਮਾਫ਼ੀ। ਜਗਿਆਸੂ ਮਨ ਹੈ ਮੇਰਾ, ਹਮੇਸ਼ਾ ਕੁਛ ਨਾ ਕੁਛ ਗਿਆਨ ਲੈਣ ਦੀ ਕੋਸ਼ਿਸ਼ ਕਰਦਾ। ਬਿਲਕੁਲ ਜੀ, ਇਸੇ ਤਰ੍ਹਾਂ ਹੀ ਚਾਹੀਦਾ, ਇਟਸ ਪਰਫੈਕਟਲੀ ਨੋਰਮਲ। ਪਹਿਲਾ ਜਿਹੜਾ ਕੁਐਸਚਨ ਹੈ ਕਿ ਸਿੱਖੀ ਵਿੱਚ ਕਰਾਮਾਤ ਦਾ ਕੀ ਮਹੱਤਵ ਹੈ? ਇਹਦਾ ਮਹੱਤਵ, ਜੇ ਤਾਂ ਕਰਾਮਾਤ ਕਰਨੀ ਹੈ ਫਿਰ ਪੂਰੀ ਤਰ੍ਹਾਂ ਵਰਜਿਤ ਹੈ। ਜੇ ਅਕਾਲ ਪੁਰਖ ਕਰਾਮਾਤ ਵਰਤਾ ਰਿਹਾ ਹੈ ਤਾਂ ਉਸ ਦੇ ਵਿੱਚੋਂ ਵਿਸਮਾਦ, ਉਸ ਦੇ ਵਿੱਚੋਂ ਆਨੰਦ, ਉਸ ਦੇ ਵਿੱਚੋਂ ਸ਼ੁਕਰਾਨਾ, ਉਸ ਦੇ ਵਿੱਚ ਉਸ ਨੂੰ ਦੇਖਣਾ ਮਨਜ਼ੂਰ ਹੈ, ਬਹੁਤ ਭਾਰਾ ਮਨਜ਼ੂਰ ਹੈ। ਕਰਾਮਾਤ ਕਰਨ ਨੂੰ ਰੋਕਿਆ ਗਿਆ ਹੈ, ਕਰਾਮਾਤ ਕਰਕੇ ਲੋਕਾਂ ਨੂੰ ਉਲਝਾਉਣਾ, ਪਰਚਾਉਣਾ, ਇਹ ਬਿਲਕੁਲ ਨਹੀਂ ਕਿਹਾ ਗਿਆ। ਕਿਉਂਕਿ ਇੰਨਾ ਕੁ ਗੰਦਲਾ ਹੋ ਗਿਆ ਸੀ ਸਿਸਟਮ, ਭਾਈ ਗੁਰਦਾਸ ਜੀ ਲਿਖਦੇ ਨੇ ਕਿ ਇੰਨਾ ਕੁ ਮਤਲਬ ਕਨਫਿਊਜ਼ਨ ਪੈਦਾ ਕਰਤੀ ਲੋਕਾਂ ਨੇ। ਓਵਰ ਦਾ ਟਾਈਮ ਹੋ ਜਾਂਦੀ ਹੈ, ਹੁਣ ਸਾਇੰਸ ਦੇ ਵਿੱਚ ਵੀ ਇਹੀ ਕੁਛ ਹੋ ਰਿਹਾ ਵੀ ਕਨਫਿਊਜ਼ਨ ਹੀ ਪੈਦਾ ਹੋਈ ਹੈ, ਕਿਉਂਕਿ ਟੂ ਮੱਚ ਹਰ ਬੰਦਾ ਆਪਣਾ ਆਪਣਾ ਕਰ ਰਿਹਾ। ਜਤ ਸਤ ਸੰਜਮ ਹੋਮ ਜੱਗ, ਜਪ ਤਪ ਦਾਨ ਪੁੰਨ ਬਹੁਤੇਰੇ। ਕਿੰਨੀਆਂ ਵੰਨਗੀਆਂ, ਕਿੰਨੇ ਦੀ ਕਲਾਸੀਫਿਕੇਸ਼ਨ ਕਰ ਦਿੱਤੀ ਗਈ ਹੈ, ਰਿੱਧ ਸਿੱਧ ਨਿੱਧ ਪਖੰਡ ਬਹੁਤੰਤਰ ਮੰਤਰ ਨਾਟਕ ਅਗਲੇਰੇ। ਜਿਹੜੀਆਂ ਰਿੱਧੀਆਂ ਸਿੱਧੀਆਂ ਨਿੱਧੀਆਂ, ਇਹਨਾਂ ਨੂੰ ਬੜਾ ਡਿਫਾਈਨ ਕਰਤਾ ਗਿਆ। ਸੋ ਅਖੀਰ ਦੇ ਵਿੱਚ ਨਹੀਂ, ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਪਾਰਸ ਮਣੀ ਰਸਾਇਣ, ਕਰਾਮਾਤ ਕਾਲਖ ਆਨੇਰੇ। ਕਰਾਮਾਤ ਅਸਲ ਦੇ ਵਿੱਚ ਜਿਹੜੀ ਕਰਕੇ ਦਿਖਾ ਲੈਣੀ, ਉਹ ਪਾਰਸ ਮਣੀ ਰਸਾਇਣ, ਐਲਕੈਮੀ ਜਿਹਨੂੰ ਕਹਿੰਦੇ ਨੇ, ਕੈਮਿਸਟਰੀ ਜਾਂ ਇਹ ਕਰਾਮਾਤਾਂ ਨੇ ਜੋ ਅੱਜ ਐਕਚੁਅਲੀ ਸਾਇੰਸ ਹੈ, ਆਲਮੋਸਟ ਉਹ ਕਰਾਮਾਤਾਂ ਹੀ ਹੈ, ਸਿੱਧੀਆਂ ਹੀ ਨੇ ਉਹ, ਕਿ ਆਹ ਕੈਮੀਕਲ ਘੋਲ ਕੇ ਇੱਦਾਂ ਬਣਾ ਲਿਓ, ਆਹ ਦਵਾਈ ਇੱਦਾਂ ਬਣ ਗਈ, ਇਹਦੇ ਨਾਲ ਆਹ ਅਸਰ ਹੋ ਜਾਏਗਾ, ਜਾਂ ਇੰਨਾ ਬੰਦਾ ਬੇਹੋਸ਼ ਹੋ ਜਾਏਗਾ, ਜਾਂ ਇੰਨਾ ਬੰਦਾ ਮਰ ਜਾਵੇਗਾ, ਜਾਂ ਇੰਨਾ ਬੰਦਾ ਰਿਵਾਈਵ ਹੋ ਜਾਏਗਾ, ਇਹ ਕਰਾਮਾਤਾਂ ਨੇ। ਸੋ ਕਰਾਮਾਤਾਂ ਕਰਕੇ ਲੋਕਾਂ ਦਾ ਸ਼ੋਸ਼ਣ ਕਰਨਾ ਉਹ ਗਲਤ ਹੈ, ਕਰਾਮਾਤ ਕਰਕੇ ਲੋਕਾਂ ਦਾ ਕਲਿਆਣ ਕਰਨਾ, ਉਹ ਪੈਸੇ ਨਾ ਲੈਣੇ ਲਾਲਚ ਵੱਧ, ਉਹ ਕਲਿਆਣਕਾਰੀ ਹੈ। ਪਰ ਬਹੁਤਾਤ ਜਦੋਂ ਬੰਦੇ ਕੋਲ ਕੋਈ ਪਾਵਰ ਆ ਜਾਂਦੀ ਹੈ ਨਾ, ਉਸਦੀ ਦੁਰਵਰਤੋਂ ਹੀ ਕਰਦਾ ਹੈ। ਇਹੋ ਜਿਹੀਆਂ ਕਰਾਮਾਤਾਂ, ਇਹੋ ਜਿਹੇ ਰੁਝਾਨ ਦੁਨੀਆ ਭਰਮ ਭੁਲੇਖਿਆਂ ਦੇ ਵਿੱਚ ਫਸੀ ਹੋਈ ਸੀ ਜਦੋਂ ਬਾਬਾ ਨਾਨਕ ਜੀ ਦੁਨੀਆ 'ਤੇ ਆਏ, ਗੁਰੂ ਨਾਨਕ ਪਾਤਸ਼ਾਹ, ਅਤੇ ਉਹਨਾਂ ਨੇ ਜਦੋਂ ਉਦਾਸੀਆਂ ਕੀਤੀਆਂ ਉਹ ਇਹਨਾਂ ਲੋਕਾਂ ਕੋਲ ਗਏ, ਤਾਂ ਭਾਈ ਗੁਰਦਾਸ ਦੀ ਵਾਰ ਦੇ ਵਿੱਚ ਸੁਮੇਰ ਪਰਬਤ 'ਤੇ ਜਾਣਾ ਵੀ ਉਹਨਾਂ ਦਾ ਲਿਖਿਆ। ਸੁਮੇਰ ਪਰਬਤ, ਵੈਸੇ ਕਈ ਤਾਂ ਉੱਤਰਾਖੰਡ ਵਿੱਚ ਵੀ ਕਹਿ ਦਿੰਦੇ ਨੇ, ਪਰ ਸੁਮੇਰ ਇੱਕ ਕੰਟਰੀ ਆ, ਸੁਮੇਰੀਆ ਜਾਂ ਜਿਸਨੂੰ ਸੀਰੀਆ ਵੀ ਕਹਿ ਦਿੰਦੇ ਨੇ, ਇਰਾਨ ਦੇ ਵਿੱਚ, ਇਰਾਕ ਦੇ ਵਿੱਚ ਇੱਕ, ਉਹ ਸਾਰਾ ਸੁਮੇਰੀਆ ਹੀ ਗਿਣਿਆ ਜਾਂਦਾ ਸੀ, ਉਹਦੇ ਵਿੱਚ ਇੱਕ ਸੁਮੇਰ ਇਲਾਕਾ ਵੀ ਆ, ਸੁਮੇਰ ਪਰਬਤ ਵੀ ਹੈਗਾ ਉੱਥੇ। ਸੋ ਬਾਬੇ ਡਿੱਠੀ ਪ੍ਰਿਥਵੀ ਨਵੇਂ ਖੰਡ, ਜਿੱਥੇ ਤੱਕ ਆਈ ਫਿਰ ਜਾ ਚੜ੍ਹੇ ਸੁਮੇਰ 'ਤੇ, ਸਿੱਧ ਮੰਡਲੀ ਦ੍ਰਿਸ਼ਟੀ ਆਈ। ਉਹ ਕਹਿੰਦੇ ਵੀ ਸਾਰੀ ਧਰਤੀ ਦੇਖੀ ਮਹਾਰਾਜ ਨੇ, ਕਿ ਜਿੱਥੇ ਤੱਕ ਉਹਨਾਂ ਦੀ ਦ੍ਰਿਸ਼ਟੀ ਆਉਂਦੀ ਸੀ, ਨੌਵੇਂ ਖੰਡ ਧਰਤੀ ਦੇ 9 ਜਿਹੜੇ ਸੈਕਸ਼ਨ ਨੇ, 9 ਕੰਟੀਨੈਂਟ ਨੇ, ਫਿਰ ਉਹ ਸੁਮੇਰ ਪਰਬਤ 'ਤੇ ਚੜ੍ਹੇ ਅਤੇ ਉੱਥੇ ਉਹਨਾਂ ਨੂੰ ਸਿੱਧ ਮੰਡਲੀ ਦੀ ਦ੍ਰਿਸ਼ਟੀ ਆਈ, ਅਤੇ ਉੱਥੇ 84 ਸਿੱਧ ਅਤੇ ਗੋਰਖਾ ਆਦਿ ਜਿਹੜੇ ਸੀ ਉਹ ਬੈਠੇ ਆਪਣਾ ਤਪ ਕਰ ਰਹੇ ਸੀ। ਉਹਨਾਂ ਨੂੰ ਦੇਖ ਕੇ, ਬਾਬੇ ਨੂੰ ਦੇਖ ਕੇ ਸਿੱਧ ਪੁੱਛਣ ਲੱਗੇ, ਸਿੱਧ ਪੁੱਛਣ ਸੁਣ ਬਾਲਿਆ, ਕੌਣ ਸ਼ਕਤ ਤੋਂ ਹੈ, ਤੈਨੂੰ ਇੱਥੇ ਤੱਕ ਕਿਹੜੀ ਸ਼ਕਤੀ ਲਿਆਈ ਇੰਨਾ ਉੱਚਾ? ਕਿਉਂਕਿ ਉਹਨਾਂ ਮੰਡਲੀ ਤੱਕ ਪਹੁੰਚਣਾ ਬੜਾ ਮੁਸ਼ਕਲ ਸੀ, ਵੀ ਤੈਨੂੰ ਕਿਹੜੀ ਸ਼ਕਤੀ ਲੈ ਕੇ ਆਈ ਹੈ, ਸਾਨੂੰ ਦੱਸ ਯਾਰਾ। ਉਹ ਮੁਹਰੇ ਉਹਨਾਂ ਨੂੰ ਜਵਾਬ ਦਿੰਦੇ ਨੇ ਕਿ ਹਉਂ ਜਪਿਆ ਪਰਮੇਸ਼ਰੋ, ਕੋਈ ਕਰਾਮਾਤ ਨਹੀਂ ਹੈਗੀ, ਹਉਂ ਜਪਿਆ, ਮੈਂ ਪਰਮੇਸ਼ਰ ਨੂੰ ਜਪਿਆ, ਭਾਉ ਭਗਤ ਸੰਗ ਤਾੜੀ ਲਾਈ, ਮੈਂ ਭਾਉ ਦੇ ਭਗਤੀ ਕੀਤੀ ਹੈ, ਆਖਣ ਸਿੱਧ ਸੁਣ ਬਾਲਿਆ, ਆਪਣਾ ਨਾਉਂ ਤੁਮ ਦਿਓ ਬਤਾਈ। ਬਾਬਾ ਆਖੇ ਨਾਥ ਜੀ, ਬਾਬਾ ਕਹਿੰਦਾ ਵੀ ਨਾਥ ਜੀ, ਨਾਨਕ ਨਾਮ ਜਪੇ ਗਤ ਪਾਈ, ਨੀਚ ਕਹਾਏ ਊਚ ਕਰ ਆਏ। ਗਰਾਊਂਡ ਲੈਵਲ 'ਤੇ ਰਹਿ ਕੇ ਭਗਤੀ ਕੀਤੀ ਹੋਈ ਆ, ਨੀਚ ਕਹਾਇਆ ਆਪਣੇ ਆਪ ਨੂੰ, ਤਾਂ ਇਹ ਉੱਚਾ ਕਰ ਪਾਇਆ ਆ। ਹੁਣ ਉਸ ਤੋਂ ਬਾਅਦ ਸਵਾਲ ਜਵਾਬ ਹੁੰਦੇ ਨੇ ਸਿੱਧਾਂ ਦੇ ਨਾਲ, ਕਰਾਮਾਤਾਂ ਦੇ ਵੀ ਹੁੰਦੇ ਨੇ, ਬਾਬੇ ਦੇ ਨਾਲ ਕਰਾਮਾਤਾਂ ਕਰਦੇ ਨੇ। ਸਿੱਧ ਪੁੱਛਦੇ ਨੇ ਬਾਬੇ ਨਾਨਕ ਨੂੰ ਕਿ ਸਿੱਧ ਬੋਲਣ ਸੁਣ ਨਾਨਕਾ, ਤੋਹੇ ਜੱਗ ਨੂੰ ਕਰਾਮਾਤ ਦਿਖਾਈ। ਤੂੰ ਕਿਹੜੀ ਕਰਾਮਾਤ ਜੱਗ ਨੂੰ ਇਹ ਦਿਖਾਲ ਦਿੱਤੀ ਹੈ? ਕੀ ਕਰਕੇ ਦਿਖਾ ਲਿਆ? ਕੁਛ ਵਿਖਾਲੇ ਅਸਾਂ ਨੂੰ, ਤੋਹੇ ਕਿਉਂ ਢਿੱਲ ਆਵੇ ਹਿਲਾਈ। ਤੂੰ ਢਿੱਲਾ ਕਿਉਂ ਹੈ? ਦਿਖਾਲਦਾ ਕਿਉਂ ਨਹੀਂ? ਸਾਨੂੰ ਵੀ ਦਿਖਾਲ ਨਾ, ਤੂੰ ਜਿਹੜੀ ਜੱਗ ਨੂੰ ਕਰਾਮਾਤ ਦਿਖਾਲੀ ਆ। ਅਤੇ ਬਾਬਾ ਜੀ ਫਿਰ ਕਹਿੰਦੇ ਨੇ ਕਿ ਬਾਬਾ ਬੋਲੇ ਨਾਥ ਜੀ, ਅਸਤੇ ਵੇਖਣ ਜੋਗੀ ਵਸਤ ਨਾ ਕਹੀ। ਇਹ ਜਿਹੜੇ ਕਰਾਮਾਤਾਂ ਕਰਦੇ ਸੀ ਨਾ ਜੋਗੀ, ਉਹ ਕਹਿੰਦੇ ਅਸੀਂ ਤਾਂ ਇਹ ਵੇਖਿਆ ਕਿ ਤੁਸੀਂ ਲੋਕ ਕੱਖ ਨਹੀਂ ਹੈਗੇ। ਗੁਰਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਇੱਕ ਰਾਈ ਦੇ ਦਾਣੇ ਜਿੰਨੀ ਵੀ ਓਟ ਕੋਈ ਹੋਰ ਬੰਦਾ ਨਹੀਂ ਦਿੰਦਾ, ਕੋਈ ਹੋਰ ਚੀਜ਼ਾਂ ਕਰਾਮਾਤਾਂ ਨਹੀਂ ਦਿੰਦੀਆਂ ਜਿੰਨੀ ਗੁਰਸੰਗਤ ਅਤੇ ਬਾਣੀ ਦਿੰਦੀਆਂ ਨੇ। ਸੋ ਸਿੱਧ ਤੰਤਰ ਮੰਤਰ ਕਰ ਝੜ ਪਏ, ਸ਼ਬਦ ਗੁਰੂ ਤੇ ਕੇ ਕਲਾ ਛਪਾਏ। ਸੋ ਇਹ ਸਿੱਧ ਫਿਰ ਬੜੇ ਔਖੇ ਹੋਏ ਹੈ ਨਾ, ਉਹਨਾਂ ਨੇ ਬੜਾ ਬੜਾ ਕਲੇਸ਼ ਕੀਤਾ ਇਹਨਾਂ ਚੀਜ਼ਾਂ ਦੇ ਵਿੱਚ ਵੀ ਇਹ ਇਹ ਕਿੱਦਾਂ ਆ, ਤੂੰ ਸਾਡੀ ਭੇਸ਼ ਨਹੀਂ ਗ੍ਰਹਿਣ ਕਰਦਾ, ਸਾਡੇ ਅਗੇਂਸਟ ਚੱਲ ਰਹੇ ਹਾਂ। ਤਾਂ ਬਾਬਾ ਉਹਨਾਂ ਨੂੰ ਫਿਰ ਆਖੇ ਆਖਦਾ ਆ ਕਿ ਜਿਹੜੇ ਸਿੱਧ ਲੋਕ ਨੇ, ਕਰਾਮਾਤੀ ਲੋਕ ਨੇ, ਜਿਨ੍ਹਾਂ 'ਚ ਕਰਾਮਾਤ ਹੈ ਪਰਮਾਤਮਾ ਦੀ ਹੈਗੀ ਆ, ਉਹ ਪੁੱਠੇ ਪਾਸੇ ਨੂੰ ਤੁਰੇ ਹੋਏ ਨੇ। ਸਿੱਧ ਛੱਪ ਬੈਠੇ ਪਰਬਤੀ, ਕੌਣ ਜਗਤ ਕਉ ਪਾਰ ਉਤਾਰਾ। ਜਿਹੜੇ ਸਿੱਧ ਨੇ ਉਹ ਤਾਂ ਪਰਬਤਾਂ ਦੇ ਵਿੱਚ ਛੁਪੇ ਹੋਏ ਨੇ, ਅਤੇ ਜੋਗੀ ਗਿਆਨ ਵੀ ਹੋਣਿਆ ਨਿਸ ਦਿਨ ਅੰਗ ਲਗਾਏ ਇਸ਼ਾਰਾ, ਸਵਾਹ ਮਲ ਕੇ ਬੈਠੇ ਨੇ। ਅਤੇ ਅੱਜ ਕੱਲ੍ਹ ਵੀ ਇਹੀ ਕੰਮ ਹੋਇਆ, ਬਾਜ ਗੁਰੂ ਡੁੱਬਾ ਜੱਗ ਸਾਰਾ। ਬਿਨਾਂ ਗੁਰੂ ਤੋਂ ਸਾਰਾ ਜੱਗ ਡੁੱਬ ਰਿਹਾ ਹੈ, ਦੇਖੋ ਕਿੰਨਾ ਹਾਹਾਕਾਰ ਮੱਚ ਰਿਹਾ ਹੈ। ਅਤੇ ਪੈਸੇ ਦੀ ਖਾਤਰ ਕਿੰਨਾ ਕੁਛ ਚੱਲ ਰਿਹਾ ਹੈ, ਗਿਆਨ ਵਿਗਿਆਨ ਵੀ ਸਾਰਾ ਪੈਸੇ ਦੇ ਨਾਲ ਚੱਲ ਰਿਹਾ ਹੈ। ਹਰ ਚੀਜ਼ ਜਿਹੜੀ ਹੈ ਉਹ ਇਸੇ ਤਰ੍ਹਾਂ ਹੀ ਹੋ ਰਹੀ ਹੈ। ਜੇ ਆਪਾਂ ਕਹੀਏ ਸਾਇੰਸ ਦੀ ਗੱਲ ਕਰਦੇ ਹਾਂ, ਤਾਂ ਸਾਇੰਸ ਵੀ ਪੈਸੇ ਤੋਂ ਬਿਨਾਂ ਡਾਕਟਰ ਅੰਦਰ ਨਹੀਂ ਵੜਨ ਦਿੰਦਾ, ਪੈਸਾ ਲਾ ਕੇ ਤੋਰਦੇ ਨੇ, ਸਾਰਾ ਕੁਛ ਤੁਹਾਡਾ ਸਰਮਾਇਆ ਖਰਾਬ ਕਰਕੇ ਤੋਰਦੇ ਨੇ। ਪਰ ਕਲਿਆਣਕਾਰੀ ਵੀ ਕਾਫੀ ਹੈ ਜੇ ਆਪਾਂ ਦੇਖਿਆ ਜਾਵੇ, ਧਰਮ ਵੀ ਬਹੁਤ ਜ਼ਿਆਦਾ ਕਲਿਆਣਕਾਰੀ ਹੈ। ਅਤੇ ਅਗਰ ਵਿਗਿਆਨ ਨੂੰ ਸਹੀ ਪਾਸੇ ਨੂੰ ਤੋਰਿਆ ਜਾਵੇ ਤਾਂ ਬਹੁਤ ਅਨੇਕਾਂ ਡਾਕਟਰ ਸਾਇੰਸਦਾਨ ਇਹੋ ਜਿਹੇ ਨੇ ਜਿਹੜੀਆਂ ਆਪਣੀਆਂ ਕਾਢਾਂ ਕੱਢ ਕੇ ਆਪਣੀਆਂ ਕਰਾਮਾਤਾਂ ਕਰਕੇ ਦੁਨੀਆਂ ਦਾ ਕਲਿਆਣ ਕਰਦੇ ਨੇ। ਉਹਨਾਂ ਸਾਰੇ ਧਰਮੀਆਂ ਨੂੰ, ਉਹਨਾਂ ਸਾਰੇ ਸਾਇੰਸਦਾਨਾਂ ਨੂੰ ਸਲੂਟ ਹੈ ਜਿਹੜੇ ਲੋਕਾਂ ਦਾ ਭਲਾ ਮੰਗਦੇ ਨੇ, ਪੈਸੇ ਨਾਲ ਨਹੀਂ ਚੱਲਦੇ ਬਹੁਤਾ ਜ਼ਿਆਦਾ, ਅਤੇ ਮਿਹਨਤਾਂ ਦਾ ਫਲ ਲੈਂਦੇ ਨੇ। ਸੋ ਮੈਂ ਇੱਕ ਗੀਤ ਨਵਾਂ ਆਇਆ, ਸ਼ਾਇਦ ਉਹਦਾ ਟਾਈਟਲ ਵੀ ਇਹੀ ਹੈ, ਮਿਹਨਤਾਂ ਦਾ ਫਲ। ਅਤੇ ਥੋੜ੍ਹਾ ਚੱਕਵਾਂ ਜਿਹਾ ਗੀਤ ਲੱਗਦਾ ਮੈਨੂੰ, ਪਰ ਚਲੋ ਲੱਗਦਾ ਕਿ ਧੀਰੇ ਗਿੱਲ ਨਾਲ ਵਧੀਆ ਗੀਤ ਗਾਇਆ ਹੋਊਗਾ ਕਿਉਂਕਿ ਉਸਦਾ ਹੀ ਗੀਤ ਹੈ। ਸੋ ਇਹ ਗੀਤ ਸੁਣਦੇ ਹਾਂ ਅਤੇ ਇਸ ਤੋਂ ਬਾਅਦ ਫਿਰ ਆਪਣੀਆਂ ਗੱਲਾਂ ਬਾਤਾਂ ਜਾਰੀ ਰੱਖਾਂਗੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਜੀ ਇਸ ਚਾਲ ਆਉਂਦੇ ਹੀ ਹੋਣਗੇ।
ਤੁੱਕਾ ਲੱਗਾ ਨਹੀਂ ਉਹ ਕੋਈ ਗੁੱਡੀ ਐਵੇਂ ਨਹੀਂ ਉਹ ਚੜੀ ਗਈ ਸਾਲ ਕਈ ਮਹੀਨੇ ਤੰਗੀ ਵੇਖੀ ਪਹਿਲਾਂ ਬੜੀ ਕੁਝ ਯਾਰਾਂ ਦੀ ਸਪੋਰਟ ਮਿਲ ਗਈ ਨਾਲੇ ਰੱਬ ਦਿੱਤਾ ਬਾਲੇ ਪੱਲੀਏ ਐਵੇਂ ਲੱਗੇ ਨੀ ਜਗਾਲ ਜੱਟ ਦੇ ਇਹ ਤਾਂ ਮਿਹਨਤਾਂ ਦੇ ਫਾਲੇ ਜਿੰਨਾ ਪਹਿਲੇ
ਕੰਮ ਚੱਲਦਾ ਹੁਣ ਤੁਹਾਡੇ ਬਾਈ ਦਾ
ਜਦੋਂ ਮਿਲੇ ਨੇ ਮਕਾਮ ਅੱਤ ਨਹੀਂ ਉਹ ਕੱਕੀ ਮੈਂ ਕਰਾਂ ਸ਼ੁਕਰਾਨਾ ਸੱਚੇ ਰੱਬ ਦਾ ਜਿਹੜੇ ਕਰਦੇ ਮਖੌਲ ਭੋਰਾ ਗੁੱਸਾ ਨਹੀਂ ਉਹ ਕੀਤਾ ਮੈਂ ਕਰਾਂ ਧੰਨਵਾਦ ਅੱਜ ਸਭ ਦਾ ਬਾਲੀ ਰੱਖੀਏ ਕੁੰਡਲ ਹਰ ਪਾਲੀ ਪੱਲੀਏ ਐਵੇਂ ਲੱਗੇ ਨੀ ਜਗਾੜ ਜੱਟਦੇ ਇਹ ਤਾਂ ਮਿਹਨਤਾਂ ਦੇ ਫਲ ਪੱਲੀਏ ਐਵੇਂ ਲੱਗੇ ਨੀ ਜਗਾੜ ਜੱਟਦੇ ਇਹ ਤਾਂ ਮਿਹਨਤਾਂ ਦੇ ਫਲ ਪੱਲੀਏ
ਜੀ ਕਹਿਣ ਦਾ ਭਾਵ ਹੈ ਕਿ ਮਿਹਨਤ ਕਰਨੀ ਚਾਹੀਦੀ ਆ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਸਵਾਗਤ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਜਿਹੜੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜ ਰਹੇ ਨੇ ਸੁਬਾਹ ਤੋਂ ਸਾਡੇ ਨਾਲ ਜੁੜੇ ਨੇ ਸੁਖਵਿੰਦਰ ਸੌਂਦ ਭਾਅ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਗੌਰਵ ਸ਼ਰਮਾ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਇੱਕ ਸੁਨੇਹਾ ਭੇਜ ਰਹੇ ਨੇ ਅਮਰੀਕ ਭਾਅ ਜੀ ਦੇ ਆਇਆਂ 'ਤੇ ਤੁਹਾਨੂੰ ਸੁਣਾਵਾਂਗੇ ਕੁਲਵੀਰ ਸਿੰਘ ਸੰਧੂ ਕਨੇਡਾ ਵਾਲੇ ਆ ਗਏ ਨੇ ਕੀ ਹਾਲ ਚਾਲ ਹੈ ਪਿਆਰੇ ਹੋ ਠੀਕ ਠਾਕ ਹੋ ਵਿਜੇ ਵਿਰਦੀ ਜੀ ਵੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਬਿਊਟੀਫੁੱਲ ਸਨੀ ਕਲੀਅਰ ਵੈਦਰ ਇਨ ਸਿਡਨੀ ਹੈਵ ਅ ਨਾਈਸ ਡੇ ਐਂਡ ਪ੍ਰੇ ਫੋਰ ਸਰਬੱਤ ਦਾ ਭਲਾ ਵਿਰਦੀ ਸਾਹਿਬ ਸਾਡੇ ਤਾਂ ਇੱਥੇ ਲੱਪਿਆ ਮੀਂਹ ਤੁਹਾਡੇ ਕਹਿਣ 'ਤੇ ਪਰਮਜੀਤ ਸਿੰਘ ਰੂਪਰਾ ਸਾਡੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਸਾਰਿਆਂ ਨੂੰ ਚਾਲ ਸਾਹਿਬ ਦਾ ਵੀ ਕਹਿੰਦੇ ਸਵਾਗਤ ਹੈ ਅਤੇ ਸੁਣ ਰਹੇ ਹਾਂ ਪ੍ਰੋਗਰਾਮ ਜੀ ਸ਼ੁਕਰਾਨਾ ਜੀ ਬਹੁਤ ਬਹੁਤ ਅਤੇ ਰਮਨਦੀਪ ਸਿੰਘ ਸੈਣੀ ਪਰਥ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਲਾਗੇ ਲਾਗੇ ਜੀ ਅਟੈਂਡੈਂਸ ਸਾਡੇ ਉੱਦੇ ਹੀ ਲੱਗ ਜਾਂਦੀ ਹੈ ਹੈਵ ਅ ਗੁੱਡ ਡੇ ਅਤੇ ਲਓ ਜੀ ਮੇਰੇ ਨਾਲ ਚਾਲ ਸਾਹਿਬ ਪ੍ਰੋਗਰਾਮ 'ਚ ਸ਼ਾਮਿਲ ਨੇ ਸੋ ਸਤਿ ਸ਼੍ਰੀ ਅਕਾਲ ਚਾਲ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਗੁੱਡ ਮਾਰਨਿੰਗ
ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਅਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ
ਹਾਂਜੀ ਅਤੇ ਕੀ ਹਾਲ ਚਾਲ ਹੈ ਕਹਿੰਦੇ ਸਿਡਨੀ 'ਚ ਧੁੱਪ ਬੜੀ ਵਧੀਆ ਨਿਕਲੀ ਹੋਈ ਆ ਮੌਸਮ ਠੀਕ ਹੈ ਸਾਡੇ ਤਾਂ ਮੀਂਹ ਪੈਣ ਲੱਗ ਪਿਆ ਹੁਣ
ਹਾਂਜੀ ਬਹੁਤ ਵਧੀਆ ਜੀ ਧੁੱਪ ਲੱਗੀ ਹੋਈ ਹੈ ਅਤੇ ਲੱਗਦਾ ਵਧੀਆ ਦਿਨ ਹੋਏਗਾ ਕੱਲ੍ਹ ਵੀ ਬਹੁਤ ਵਧੀਆ ਸੀਗਾ ਪਹਿਲਾਂ ਸਵੇਰੇ ਤੇ ਸੀਗੀ ਧੁੰਦ ਪਰ ਬਾਅਦ ਦੇ ਵਿੱਚ ਠੀਕ ਹੋ ਗਿਆ ਸੀਗਾ
ਠੀਕ 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 ਚਲੋ ਏਦਾਂ ਹੀ ਚਾਹੀਦਾ ਵਧੀਆ ਅਤੇ ਕੀ ਖਬਰ ਹੈ ਫਿਰ
ਖਬਰ ਪਹਿਲਾਂ ਕੋਵਿਡ ਰਿਲੇਟਡ ਹੀ ਕਰ ਲੈਂਦੇ ਜੀ ਆਪਾਂ ਸ਼ੇਅਰ ਜਿੱਦਾਂ ਕੱਲ 31 ਕੇਸ ਆਏ ਆ ਜੀ ਜਿਹੜੇ 15 ਕਮਿਊਨਿਟੀ ਦੇ ਵਿੱਚ ਹੈਗੇ ਸੀਗੇ ਐਕਟਿਵ
ਤੇ
ਬਾਕੀ 16 ਆਈਸੋਲੇਸ਼ਨ ਚ ਸੀਗੇ ਤੇ ਹੁਣ ਵੱਡਾ ਸਵਾਲ ਬਣਿਆ ਆ ਵੀ ਇਹ ਅਗਲੇ ਸ਼ੁੱਕਰਵਾਰ ਨੂੰ ਲੋਕਡਾਊਨ ਖਤਮ ਹੋਏਗਾ ਜਾਂ ਨਹੀਂ ਹੋਏਗਾ
ਅੱਛਾ
ਹੁਣ ਇਹਦੇ ਬਾਰੇ ਉਹ ਇਹੀ ਕਹਿ ਰਿਹਾ ਵੀ ਜਿੰਨਾ ਚਿਰ ਕਮਿਊਨਿਟੀ ਦੇ ਵਿੱਚ ਐਕਟਿਵ ਕੇਸ ਜ਼ੀਰੋ ਨਹੀਂ ਹੋ ਜਾਂਦੇ ਉਨਾ ਚਿਰ ਲੋਕਡਾਊਨ ਖਤਮ ਨਹੀਂ ਹੋ ਸਕਦਾ
ਜੀ
ਤੇ ਜਦੋਂ ਐਕਟਿਵ ਕੇਸ ਜ਼ੀਰੋ ਆਉਣਗੇ ਫਿਰ ਉਹ ਲੋਕਡਾਊਨ ਖਤਮ ਕਰਨ ਬਾਰੇ ਸੋਚ ਸਕਦੇ ਆ ਹੁਣ ਅਗਲਾ ਹਫਤਾ ਕਾਫੀ ਜ਼ਿਆਦਾ ਹੈਗਾ ਜੀ ਇੰਪੋਰਟੈਂਟ ਉਹਦੇ ਵਿੱਚ ਕਿੰਨੇ ਕੇਸ ਰੋਜ਼ ਆਉਂਦੇ ਆ
ਠੀਕ ਹੈ ਛੁੱਟੀਆਂ ਤੋਂ ਬਾਅਦ ਹੋ ਜਾਣਾ ਜੀ ਅਨਲੌਕ ਸਾਰਾ ਤੁਸੀਂ ਦੇਖ ਲਿਓ
ਸਕੂਲ ਦੀਆਂ ਛੁੱਟੀਆਂ ਤੋਂ ਬਾਅਦ
ਆਹੋ ਉਹ ਤਾਂ ਪਤਾ ਹੀ ਹੈ ਇਹ ਫਾਰਮੂਲੇ ਹੁਣ ਸਾਨੂੰ ਵੀ ਆਉਣ ਲੱਗ ਪਏ ਸਮਝ ਸਰਕਾਰਾਂ ਦੇ ਠੀਕ ਹੈ ਤੇ ਲੱਗੇ ਵੈਸੇ ਸਾਰੇ ਪਾਸੇ ਹੀ ਆ ਉੱਧਰ ਕੁਈਨਜ਼ਲੈਂਡ ਦੀ ਬੀਬੀ ਝਗੜਨ ਲੱਗ ਪਈ ਚੈਨਲ 7 ਵਾਲਿਆਂ ਨਾਲ ਉਹਦਾ ਵੀ ਕਈ ਵਾਰੀ ਪੋਲੀਟੀਸ਼ੀਅਨਾਂ ਚੋਂ ਨਿਕਲ ਜਾਂਦੀਆਂ ਇੱਧਰ ਉੱਧਰ ਦੀਆਂ ਗੱਲਾਂ ਫਿਫਾੜ ਹੋ ਜਾਂਦੇ ਆ
ਹਾਂਜੀ ਹਾਂਜੀ ਹਾਂਜੀ
ਹਾਂਜੀ
ਤੇ ਜਿੱਥੋਂ ਤੱਕ ਦਵਾਈ ਦਾ ਵਾ ਜੀ ਉਹ ਸਿਰਫ 8.3% ਲੋਕਾਂ ਨੂੰ ਹੀ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਦੋਵੇਂ ਡੋਜ਼ਿਸ ਮਿਲ ਚੁੱਕੀਆਂ ਵਾ
ਅੱਛਾ
ਮਤਲਬ ਬਹੁਤ ਜ਼ਿਆਦਾ ਸਲੋ ਹੈਗਾ ਵਾ ਵੈਕਸੀਨ ਰੋਲ ਆਊਟ ਤੇ ਐਸਟਰਾਜੈਨਿਕਾ ਦੀ ਜਦੋਂ ਹੋਰ ਵੀ ਕੋਈ ਨਿਊਜ਼ ਆਉਂਦੀ ਆ ਤੇ ਹੁਣ ਕੱਲ ਦੀ ਨਿਊਜ਼ ਸੀ ਕਿ ਵੀ ਉਹ ਬਹੁਤ ਸਾਰੇ ਜੀਪੀਆਂ ਕੋ ਅਵੇਲੇਬਲ ਹੈ ਦਵਾਈ ਪਰ ਕੋਈ ਲਵਾਉਣ ਲਈ ਤਿਆਰ ਨਹੀਂ
ਅੱਛਾ ਤੇ ਇਹਦਾ ਫਿਰ ਰੌਲਾ ਬਹੁਤ ਪੈ ਗਿਆ ਨਾ ਪਹਿਲਾਂ ਜੀ ਕਲੌਟ ਹੁੰਦੇ ਐਦਾਂ ਨੈਗੇਟਿਵ ਪਬਲਿਸਿਟੀ ਜ਼ਿਆਦਾ ਹੋ ਗਈ
ਹਾਂਜੀ ਹਾਂਜੀ ਉਹਦੇ ਕਰਕੇ ਹੁਣ ਤੇ ਫਾਈਜ਼ਰ ਵਾਲੀ ਦਵਾਈ ਲਈ ਫਿਰ ਵੇਟ ਕਾਫੀ ਲੰਬੀ ਹੈਗੀ ਆ ਤੇ ਆਪਾਂ ਵੀ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ ਵੀ ਆਪਣੀ ਬੁਕਿੰਗ ਲੈ ਲਓ ਜੇ ਉਸ ਟਿਕਟ ਨੂੰ ਤੁਸੀਂ ਨਾ ਵੀ ਅਵੇਲੇਬਲ ਹੋ ਤੇ ਬਾਅਦ ਚ ਕੈਂਸਲ ਕਰਵਾ ਲਓ ਪਰ ਬੁਕਿੰਗ ਜ਼ਰੂਰ ਕਰਵਾ ਲਓ
ਨਹੀਂ ਅਸੀਂ ਤਾਂ ਕਰਾਈ ਹੋਈ ਆ ਬਈ ਸਾਨੂੰ ਤਾਂ ਸਾਨੂੰ ਤਾਂ ਟੀਕੇ ਨਾਲ ਮਤਲਬ ਹੈ ਕਿਉਂਕਿ ਸਾਨੂੰ ਦੁੱਖ ਤਾਂ ਟੀਕੇ ਦਾ ਹੀ ਲੱਗਣਾ ਜਾਂ ਸੂਈ ਅੰਦਰ ਜਾਣੀ ਆ ਹਨਾ ਤੇ ਬਾਕੀ ਆਹੋ ਇੱਦਾਂ ਹੀ ਹੁੰਦੀ ਆ ਮਤਲਬ ਤੁਹਾਨੂੰ ਆਪੇ ਪਤਾ ਆ ਇੰਡੀਆ ਤੁਸੀਂ ਵੀ ਰਹੇ ਹੋਈ ਆ ਕਈ ਵਾਰੀ ਚੇਤਾ ਮੱਝ ਚੋਂ ਆਉਣ ਵਾਲੇ ਟੀਕੇ ਹੁੰਦੇ ਸੀਗੇ ਉਹ ਮਿਲਦੇ ਨਾ ਹੁੰਦੇ ਪਾਣੀ ਦਾ ਭਰ ਕੇ ਲਾ ਦਿੰਦੇ ਉਹ ਬੜੀ ਸੋਹਣੀ ਦੁੱਧ ਦੇ ਦਿੰਦੀ ਹੁੰਦੀ ਸੀ ਸੋ ਇਹ
ਬਿਲਕੁਲ
ਏਦਾਂ ਹੀ ਆਪਾਂ ਨੂੰ ਤਾਂ ਦੇਖੋ ਅਸੀਂ ਕਿਹੜੇ ਡਾਕਟਰ ਹਾਂ ਪਿਓ ਉਹਦੇ ਵਿੱਚ ਕੀ ਪਾਇਆ ਅਗਲੇ ਚਾਹੇ ਪਾਣੀ ਦਾ ਹੀ ਲਾ ਦੇਣ ਸਾਡੇ ਸਾਨੂੰ ਤਾਂ ਇੰਨੀ ਤਸੱਲੀ ਸਾਡਾ ਤਾਂ ਉਦੇ ਇਮਿਊਨ ਸਿਸਟਮ ਵੱਧ ਜਾਣਾ ਪਿਆ ਇਹ ਟੀਕਾ ਲਵਾਇਆ ਆ ਹਨਾ ਪਿਆਰੇ ਹੋ ਕਿਤੇ ਗੁੱਸਾ ਨਾ ਕਰ ਜਿਓ ਮੈਂ ਤਾਂ ਸ਼ੁਕਰ ਕਰਦਾ ਸੱਚੀ ਤੁਸੀਂ ਜਿਹੜਾ ਮਰਜ਼ੀ ਮੈਂ ਮਤਲਬ ਇੱਦਾਂ ਨਾ ਸਮਝੋ ਵੀ ਇਹ ਕਹਿੰਦਾ ਇਸ ਤਰ੍ਹਾਂ ਵੀ ਇੱਕ ਤੁਹਾਨੂੰ ਸੱਭਿਆਚਾਰ ਨਾਲ ਜੋੜ ਰਹੇ ਹਾਂ, ਪਹਿਲਾਂ ਇੰਡੀਆ ਇੱਦਾਂ ਵੀ ਹੁੰਦੀ ਹੁੰਦੀ ਸੀ।
ਤੇ ਇਸ ਤੋਂ ਇਲਾਵਾ ਜੀ ਕੱਲ ਨੈਸ਼ਨਲ ਕੈਬਨਿਟ ਦੀ ਮੀਟਿੰਗ ਹੋਈ ਹੈ ਤੇ ਉਹਦੇ ਚ
ਅੱਛਾ
ਇਹਨਾਂ ਨੇ ਡਿਸਾਈਡ ਕਰ ਲਿਆ ਕਿ ਜਿਹੜੇ ਇੰਟਰਨੈਸ਼ਨਲੀ ਪਰਮਾਨੈਂਟ ਰੈਜੀਡੈਂਟ ਤੇ ਸਿਟੀਜਨ ਲਿਆ ਰਹੇ ਸੀ ਉਹ 14 ਜੁਲਾਈ ਤੋਂ ਜੀ 50% ਘੱਟ ਕਰ ਦੇਣ ਲੱਗੇ ਆ।
ਅੱਛਾ
ਹੁਣ 6370 ਆ ਰਹੇ ਆ ਤੇ ਇਹ 3035 ਹੋ ਜਾਣਗੇ ਜੀ
ਅੱਛਾ
ਵੀਕ ਦੇ।
ਵੀਕ ਦੇ ਤੇ ਇਹਦੇ ਵਿੱਚ
ਹਾਂਜੀ
ਮੈਜੋਰਿਟੀ ਜਿਹੜੀ ਉਹ ਸਿਡਨੀ ਉਤਰ ਰਹੀ ਹੈ, ਬਾਕੀ ਸਟੇਟਾਂ ਤਾਂ ਲੈ ਹੀ ਨਹੀਂ ਰਹੀਆਂ।
ਹਾਂਜੀ ਤੇ ਇਹ ਜਿਹੜੇ ਕੱਟ ਕਰ ਰਹੇ ਆ ਕਮਰਸ਼ੀਅਲ ਫਲਾਈਟਾਂ ਦੀ ਹੋ ਰਹੀ ਆ ਤੇ ਜਿਹੜੀਆਂ ਗਵਰਨਮੈਂਟ ਆਪਰੇਟਡ ਹੋਣਗੀਆਂ ਉਹਨਾਂ ਦੀ ਉਹ ਕਹਿੰਦੇ ਅਸੀਂ ਹੋਰ ਵਧਾ ਦਾਂਗੇ। ਹੁਣ ਕਿੰਨੀਆਂ ਵਧਾਉਂਦੇ ਆ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ।
ਠੀਕ।
ਹਾਂਜੀ ਤੇ ਇਸ ਤੋਂ ਇਲਾਵਾ ਫੈਸਲਾ ਹੋਇਆ ਕਿ ਵੀ 7 ਦਿਨਾਂ ਦਾ ਜਿੱਦਾਂ ਕੁਆਰੰਟਾਈਨ ਹੋਮ ਕੁਆਰੰਟਾਈਨ ਨੂੰ ਜਿੱਦਾਂ ਟ੍ਰਾਇਲ ਤੇ ਰੱਖਿਆ ਜਾਊਗਾ ਲੋਕ ਘਰੇ ਹੀ ਜਿਹਨਾਂ ਨੂੰ ਦੋਵੇਂ ਡੋਜ਼ਿਜ਼ ਲੱਗ ਚੁੱਕੀਆਂ ਜਿਹੜੇ ਓਵਰਸੀਜ਼ ਤੋਂ ਆਉਂਦੇ ਆ ਜਿਹਨਾਂ ਨੂੰ ਦੋਵੇਂ ਦੋਵੇਂ ਲੱਗ ਚੁੱਕੀਆਂ ਉਹਨਾਂ ਨੂੰ 7 ਦਿਨ ਘਰੇ ਰੱਖਣ ਦਾ ਵੇਖਾਂਗੇ। ਜੇ ਉਹ ਸਫਲ ਰਿਹਾ ਤੇ ਫਿਰ ਥੋੜੀ ਤੇਜ਼ ਮਤਲਬ ਹੋਰ ਲੋਕੀ ਵੀ ਆ ਸਕਦੇ ਆ ਬਾਹਰੋਂ।
ਇਹ ਕੈਨੇਡਾ ਦੇ ਵਿੱਚ ਤਾਂ ਵੈਸੇ ਸ਼ੁਰੂ ਤੋਂ ਹੀ ਹੋਮ ਕੁਆਰੰਟੀਨ ਹੈ ਤੇ ਉੱਥੇ ਬਹੁਤੀ ਕੋਈ ਸਮੱਸਿਆ ਵੀ ਹੈ ਨਹੀਂ, ਤੇ ਇੱਥੇ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਉਂ ਇੰਨਾ ਕਰ ਰਹੇ ਆ, ਮਤਲਬ ਖਰਚਾ ਹੀ ਵਧਾ ਰਹੇ ਆ ਲੋਕਾਂ ਦਾ।
ਇਹਦਾ ਇਹੋ ਹੀ ਰੀਜ਼ਨ ਉਹਨਾਂ ਦੱਸਿਆ ਵੀ 7 ਦਿਨਾਂ ਕਰਦੇ ਕਿਉਂਕਿ ਜਿਹੜਾ ਇਹਨਾਂ ਦਾ ਕੁਆਰੰਟਾਈਨ ਸਿਸਟਮ ਉਹ ਵੀ ਕੋਈ ਬਹੁਤਾ ਵਧੀਆ ਨਹੀਂ ਚੱਲ ਰਿਹਾ ਕਿਉਂਕਿ ਸਟਾਫ ਤੇ ਉੱਥੋਂ ਵੀ ਇਨਫੈਕਟਡ ਹੋ ਕੇ ਤੇ ਫਿਰ ਬਾਹਰ ਕਮਿਊਨਿਟੀ 'ਚ ਜਾ ਕੇ ਉੱਥੋਂ ਵੀ ਫੈਲ ਰਿਹਾ ਜੀ ਜਿਹੜੇ ਜਿਹੜੇ ਲੋਕ ਉੱਥੇ ਕੰਮ ਕਰਦੇ ਆ।
ਹਾਂਜੀ ਹਾਂਜੀ ਚਲੋ।
ਤੇ ਇਸ ਕਰਕੇ ਇਹਦੇ ਚ ਇਹ ਚੇਂਜਿਸ ਆਈਆਂ ਰਾਤੀ ਹੁਣ ਇਹ ਇੰਪਲੀਮੈਂਟ ਹੋਣਗੀਆਂ। ਇਹਦੇ ਤੋਂ ਬਾਅਦ ਜੀ ਹੈਗਾ ਕਿ ਵੀ 1 ਜੁਲਾਈ ਤੋਂ ਬਾਅਦ ਕੀ ਕੀ ਚੇਂਜ ਹੋਇਆ ਜਿਹੜਾ ਨਵਾਂ ਫਾਈਨੈਂਸ਼ੀਅਲ ਈਅਰ ਆ ਗਿਆ ਤੇ ਸੁਪਰ ਐਨੀਵੇਸ਼ਨ ਜੀ 9.5% ਤੋਂ 10% ਹੋ ਗਿਆ।
ਠੀਕ ਹੈ।
ਹਾਂਜੀ 0.5% ਜਿੱਦਾਂ ਇਸ ਸਾਲ ਉਹ ਵੱਧ ਗਿਆ। ਤੇ ਉਹਦੇ ਤੋਂ ਇਲਾਵਾ ਜੀ 1080 ਜਿਹੜਾ ਟੈਕਸ ਰਿਟਰਨ ਵਾਲਾ ਸੀਗਾ ਇਹਨਾਂ ਨੇ ਕਿਹਾ ਕਿ ਮੈਕਸੀਮਮ ਜਿਹਨਾਂ ਨੂੰ ਮਿਲੂਗਾ ਇਹਨਾਂ ਦੀ ਇਨਕਮ 1,26,000 ਤੱਕ ਵਾ ਉਹ ਡਿਪੈਂਡ ਕਰਦਾ ਵੀ ਤੁਹਾਡੀ ਆਮਦਨ ਕਿੰਨੀ ਹੈ ਜਦੋਂ ਤੁਸੀਂ ਟੈਕਸ ਰਿਟਰਨ ਕਰਾਓਗੇ ਤਾਂ ਵੱਖਰੀ ਵੱਖਰੀ ਅਮਾਊਂਟ ਸਾਰਿਆਂ ਨੂੰ ਮਿਲੂਗੀ। ਇਸ ਤੋਂ ਇਲਾਵਾ ਜਿਹੜਾ ਕੌਂਸਲ ਰੇਟ 2.5% ਵੱਧ ਰਹੇ ਆ ਜੀ ਇਸ ਸਾਲ।
ਅੱਛਾ ਠੀਕ ਹੈ।
ਤੇ ਇਸ ਤੋਂ ਇਲਾਵਾ ਕਰਾਫਟ ਬੀਅਰ ਵਾਲਿਆਂ ਨੂੰ ਇਹਨਾਂ ਨੇ ਦਿੱਤੀ ਹੈ ਜੀ ਛੋਟ ਐਕਸਾਈਜ਼ ਡਿਊਟੀ ਤੋਂ ਤੇ ਬੀਅਰ ਸਸਤੀ ਹੋ ਸਕਦੀ ਹੈ।
ਨਹੀਂ ਇਹ ਜ਼ਿਆਦਾ ਜ਼ਰੂਰੀ ਸੀਗਾ, ਬਾਕੀ ਤਾਂ ਪਤਾ ਨਹੀਂ ਕੀ ਗੱਲ ਹੈ, ਜਿਹੜੀ ਚੀਜ਼ ਅਸੀਂ ਨਹੀਂ ਖਾਈ ਪੀ ਦੀ ਉਹ ਸਸਤੀ ਹੋਈ ਜਾਂਦੀ ਹੈ ਤੇ ਬਸ ਪਤਾ ਨਹੀਂ ਮੇਰਾ ਖਿਆਲ ਆਪਾਂ ਗਲਤ ਯੁੱਗ ਦੇ ਵਿੱਚ ਜਨਮ ਲੈ ਲਿਆ। ਰੋਂਗ ਪਲੇਸ ਰੋਂਗ ਟਾਈਮ।
ਇਸ ਤੋਂ ਇਲਾਵਾ ਜੀ ਸੁਖਬੀਰ ਬਾਦਲ ਸਾਹਿਬ ਫਾਜ਼ਿਲਕਾ ਜਿੱਦਾਂ ਉਹਨਾਂ ਨੇ ਲਾਇਆ ਸੀ ਧਰਨਾ
ਅੱਛਾ
ਬਿਜਲੀ ਸੰਕਟ ਲਈ ਤੇ ਉਹਨਾਂ ਨੇ ਕਿਹਾ ਵਾ ਵੀ ਜੇ ਸਾਡੀ ਸਰਕਾਰ ਆ ਗਈ ਤੇ ਅਸੀਂ ਸਾਲ ਦੇ ਵਿੱਚ 24 ਮਹੀਨੇ ਪਾਣੀ ਬੱਤੀ ਦਿਆ ਕਰਾਂਗੇ।
ਸਾਲ ਦੇ ਵਿੱਚ 24 ਮਹੀਨੇ?
ਹਾਂਜੀ ਜਿੱਦਾਂ ਉਹ ਕਹਿੰਦੇ ਹੁੰਦੇ ਆ ਉਹ ਫਲੋ ਫਲੋ ਦੇ ਵਿੱਚ ਹੁਣ ਇਹ ਬੋਲ ਗਏ ਕਿ ਅੱਜ ਸਾਡੀ
24 ਘੰਟੇ ਕਹਿਣਾ ਉਹਨਾਂ ਤੇ ਹੈਨਾ
24 ਹਾਂਜੀ ਹਾਂਜੀ 24 ਘੰਟੇ ਕਹਿਣਾ ਸੀ ਤੇ 24 ਮਹੀਨੇ ਕਹਿ ਦਿੱਤਾ ਜੀ।
ਉਹ ਕਿਸੇ ਨੇ ਚੁਟਕਲਾ ਬਣਾਇਆ ਸੀਗਾ ਤੇ
ਹਾਂਜੀ
ਆ ਜਿਹੜਾ ਆਮ ਆਦਮੀ ਪਾਰਟੀ ਦਾ ਬਿਜਲੀ 300 ਯੂਨਿਟ ਤੇ ਉਹ ਤਾਂ ਇਹ ਕਹਿ ਗਿਆ ਵੀ 300 ਯੂਨਿਟ ਫ੍ਰੀ ਦੇਵਾਂਗੇ ਅਸੀਂ ਹੈਨਾ ਤੇ
ਹਾਂਜੀ
ਇੱਕ ਬੰਦਾ ਕਹਿੰਦਾ ਫਿਰ ਹੁਣ 299 ਤੇ ਫਿਰ ਮੀਟਰ ਦੇ ਕੋਲ ਪਹਿਰਾ ਲਾਣਾ ਪਿਆ ਕਰੂਗਾ ਬੈਠ ਕੇ ਅੱਗੇ ਵੀ ਇਹ ਕੰਮ ਹੁੰਦੇ ਹੁੰਦੇ ਸੀ। ਇੱਕ ਬੰਦਾ ਕਹਿੰਦਾ ਇਹ ਕਾਂਗਰਸ ਵਾਲੇ ਕਹਿੰਦੇ 600 ਯੂਨਿਟ ਦੇਣ ਦੀ ਤਿਆਰੀ ਕਰ ਰਹੇ ਨੇ ਹਨਾ ਕਹਿੰਦੇ ਹਾਂਜੀ ਤੇ ਉਧਰੋਂ ਸੁਖਬੀਰ ਬਾਦਲ ਹੁਣਾਂ ਦੀ ਮੀਟਿੰਗ ਹੁੰਦੀ ਆ ਕਹਿੰਦੇ ਕੋਈ ਨੀ ਅਗਲੇ ਭਾਸ਼ਣ ਚ ਕਹਿ ਦਿਓ ਵੀ ਬਿਜਲੀ ਫੂਕੋ ਜਿੰਨੀ ਫੂਕ ਹੁੰਦੀ ਆ ਇੱਥੋਂ ਤੱਕ ਹਰੇਕ 600 ਯੂਨਿਟ ਤੇ ਤੁਹਾਨੂੰ ਪ੍ਰਤੀ 600 ਯੂਨਿਟ 10 ਰੁਪਏ ਪ੍ਰਤੀ ਯੂਨਿਟ 10 ਰੁਪਏ ਤੁਹਾਡੇ ਅਕਾਊਂਟ ਚ ਆਇਆ ਕਰੂਗੇ ਪੈਸੇ ਉਲਟਾ
ਜਿੰਨੀ ਮਰਜ਼ੀ ਖਪਤ ਕਰੋ
ਫੂਕ ਦਿਓ ਬਿਜਲੀ ਜਿੰਨੀ ਮਰਜ਼ੀ ਪ੍ਰਤੀ ਯੂਨਿਟ 10 ਰੁਪਈਏ ਅਸੀਂ ਦਿਆ ਕਰਾਂਗੇ ਤੁਹਾਨੂੰ ਕੋਲੋਂ ਖਰਚਣ ਦੇ
ਉਲਟਾ ਤਾਂ ਜੇਬ ਚੋਂ ਦਿਆ ਕਰਾਂਗੇ।
ਮਤਲਬ ਪੋਲੀਟੀਸ਼ੀਅਨ ਦਾ ਆਹ ਹਾਲ ਹੋਇਆ ਪਿਆ।
ਇਹਨਾਂ ਦੀ ਤੇ ਆਪਣੀ ਪ੍ਰੈਸ ਕਾਨਫਰੰਸ ਹੋ ਰਹੀ ਤੇ ਉਹ ਭਗਵੰਤ ਮਾਨ ਲਾਗੇ ਬੈਠਾ ਜੀ ਉਹਨੂੰ ਕੇਜਰੀਵਾਲ ਨੂੰ ਪੁੱਛ ਰਿਹਾ ਉਹਨਾਂ ਨੂੰ ਆਪ ਨੂੰ ਇੰਨੀ ਕਨਫਿਊਜ਼ਨ ਦਾ ਪਤਾ ਉਹਨੂੰ ਪੁੱਛ ਰਿਹਾ ਜੇ 300 300 ਯੂਨਿਟ ਤੋਂ 301 ਹੋ ਗਿਆ ਤੇ ਫਿਰ 1 ਯੂਨਿਟ ਦੇ ਕਹਿੰਦਾ ਬਿੱਲ ਲੱਗੂਗਾ ਕਿ 301 ਦਾ ਲੱਗੂਗਾ? ਉਹ ਕਹਿੰਦਾ 301 ਦਾ ਲੱਗੂਗਾ,
301 ਦਾ ਲੱਗੂਗਾ ਜੀ।
ਹਾਂਜੀ, ਇਹਨਾਂ ਨੂੰ ਆਪਣੀ ਪੋਲਿਸੀ ਦੇ ਵੀ ਥੋੜਾ ਜਿਹਾ ਜ਼ਿਆਦਾ ਕਲੀਅਰ ਨਹੀਂ ਹੈਗਾ। ਬਾਕੀ ਉਹ ਜੁਮਲੇ ਜਿਹੜੇ ਤੁਸੀਂ ਇਹ ਸਾਰੇ ਹੁਣ ਗਰਮਾਈ ਹੋਈ ਆ ਜਿੱਦਾਂ ਪੋਲਿਟਿਕਸ ਪੰਜਾਬ ਦੀ
ਸੁਣਾ ਦਿੰਦੇ ਹਾਂ ਤੁਹਾਨੂੰ ਹੁਣ ਮੈਂ ਸੋਚਿਆ ਸੀ ਚੁਟਕਲੇ ਸੁਣਾ ਰਹੇ ਸੀ, ਖਬਰਾਂ ਦਾ ਤਾਂ ਬਹਾਨਾ ਹੀ ਹੁੰਦਾ। ਮੈਂ ਸੋਚਿਆ ਪਹਿਲੇ ਚੁਟਕਲੇ ਸੁਣਾ ਰਹੇ ਸੀ ਅਸੀਂ,
ਪਹਿਲਾਂ ਖਬਰਾਂ ਚੁਟਕਲੇ ਹਾਰ ਗਈਆਂ ਜੀ।
ਅੱਛਾ ਅੱਛਾ, ਹੁਣ ਸੁਣਾਓ ਰੀਅਲ ਚੁਟਕਲਾ।
ਹਾਂਜੀ, ਤੇ ਉਹ ਇੱਕ ਬੰਦਾ ਦੂਜੇ ਬੰਦੇ ਨੂੰ ਪੁੱਛਦਾ ਵੀ ਕਹਿੰਦਾ ਜੀ ਯਾਰ ਤੂੰ ਕਿੱਦਾਂ ਦਾ ਕੰਮ ਕਰਦਾ ਵਾ, ਵੀ ਜਿਹੜਾ ਕੰਮ ਕਰਨ ਦਾ ਕੀ ਸਟਾਈਲ ਆ ਨਾ।
ਅੱਛਾ,
ਤੇ ਉਹ ਬੰਦਾ ਉਹਨੂੰ ਕਹਿੰਦਾ ਆਪਾਂ ਤੇ ਇੱਦਾਂ ਦਾ ਕੰਮ ਕਰੀਦਾ, ਇੱਦਾਂ ਦਾ ਕਹਿੰਦਾ ਕੰਮ ਕਰੀਦਾ। ਅਗਲਾ ਕਹਿੰਦਾ ਜਾ ਉਹ ਰਹਿਣ ਦੇ, ਮੈਂ ਆਪੇ ਕਰ।
ਠੀਕ ਹੈ ਜੀ, ਚੱਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ।
ਠੀਕ ਹੈ ਜੀ, ਤੇ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ।
ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਜੀ ਐਸ ਚਾਲ ਸਿਡਨੀ ਤੋਂ ਸਾਡੇ ਨਾਲ ਜੁੜਦੇ ਨੇ, ਤੇ ਲਓ ਤੁਹਾਨੂੰ ਇੱਕ ਹੋਰ ਗੀਤ ਸੁਣਾਉਣੇ ਆ, ਔਰ ਗੀਤ ਤੋਂ ਉਸ ਪਾਰ ਕੁਛ ਸੁਨੇਹੇ, ਔਰ ਅਮਰੀਕ ਭਾਜੀ ਸਾਡੇ ਨਾਲ ਜੁੜਨਗੇ। ਸੁਣਦੇ ਰਹੋ ਹਰਮਨ ਰੇਡੀਓ।
ਸ਼ਾਂਤ ਨਾ ਹੋਵੇ ਗੁੱਸਾ, ਲੜਿਆ ਰੁਕਿਆ ਨਾ। ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਔਰ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ ਇੱਕ ਵਾਰੀ ਫੇਰ, ਜਿਹੜੇ ਹੁਣੇ ਹੁਣੇ ਸਾਡੇ ਨਾਲ ਸੰਪਰਕ ਦੇ ਵਿੱਚ ਆਏ ਨੇ। ਅਗਰ ਤੁਸੀਂ ਪੋਡਕਾਸਟ ਦੇ ਵਿੱਚ ਪ੍ਰੋਗਰਾਮ ਸੁਣ ਰਹੇ ਹੋ ਤਾਂ ਵੀ ਸਵਾਗਤ ਹੈ ਤੁਹਾਡਾ। ਸੋ ਮੇਰੇ ਨਾਲ ਅਮਰੀਕ ਭਾਅ ਜੀ ਜੁੜ ਚੁੱਕੇ ਨੇ, ਅਮਰੀਕ ਸਿੰਘ ਫਲੋਰਾ ਸਿਡਨੀ ਤੋਂ, ਮੈਂ ਉਹਨਾਂ ਦਾ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਭਾਅ ਜੀ, ਗੁੱਡ ਮਾਰਨਿੰਗ।
ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਵੱਖ ਵੱਖ ਦੇਸ਼ਾਂ ਤੋਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ, ਵੱਖ ਵੱਖ ਭੂਖੰਡਾਂ ਦੇ ਵਿੱਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਤੇ ਉਹਦਾ ਆਨੰਦ ਮਾਣ ਰਹੇ ਆ। ਤੇ ਤੁਸੀਂ ਅੱਜ ਸਵੇਰੇ ਤੋਂ ਹੀ ਕਾਫੀ ਖਬਰਾਂ ਦਿੱਤੀਆਂ ਜਿਸਦੇ ਵਿੱਚ ਤੁਸੀਂ ਕਰਾਮਾਤ ਬਾਰੇ ਵੀ ਗੱਲ ਕੀਤੀ ਹੈ ਮਨਦੀਪ। ਕਰਾਮਾਤ ਬਾਰੇ ਵੀ ਗੱਲ ਕਰਾਂਗੇ ਕਿ ਕਰਾਮਾਤ ਜਿਹੜੀ ਆ ਆਮ ਜ਼ਿੰਦਗੀ ਵਿੱਚ ਕਿੱਦਾਂ ਵਰਤਾਈ ਜਾਂਦੀ ਆ, ਜਾਂ ਪੋਲੀਟੀਸ਼ੀਅਨਸ ਕਰਾਮਾਤ ਕਿੱਦਾਂ ਕਰਦੇ ਆ। ਤੇ ਇਸ ਤੋਂ ਇਲਾਵਾ ਬਹੁਤ ਵਧੀਆ ਖਬਰਾਂ ਵੀ ਦੱਸੀਆਂ ਤੁਸੀਂ, ਤੇ ਆਸ ਕਰਦੇ ਹਾਂ ਕਿ ਅੱਜ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ। ਤਾਂ ਜਿਹੜੀਆਂ ਸਾਨੂੰ ਫੀਡਬੈਕ ਮਿਲਣਗੀਆਂ ਆਪਣੇ ਸਰੋਤਿਆਂ ਤੋਂ, ਉਹਨਾਂ ਦੇ ਆਧਾਰ 'ਤੇ ਜਿਹੜਾ ਪ੍ਰੋਗਰਾਮ ਪੇਸ਼ ਕੀਤਾ ਜਾਊਗਾ, ਜਾਂ ਸਮਾਜ ਦਾ ਕੋਈ ਇਸ਼ੂ ਹੋਊਗਾ, ਜਾਂ GST ਬਾਰੇ ਵੀ ਥੋੜ੍ਹੀ ਜਿਹੀ ਮੈਂ ਘੋਖ ਕੀਤੀ ਆ ਕਿ GST ਦੇ ਕੀ ਫਾਇਦੇ ਹੁੰਦੇ ਆ, ਕਿੱਦਾਂ ਦੇਸ਼ ਜਿਹੜਾ ਵਧੀਆ ਉਹਦੇ ਨਾਲ ਚੱਲ ਸਕਦਾ ਆ। ਅਤੇ ਜਿਹੜੇ ਚੀਫ ਮਿਨਿਸਟਰ ਹੋਏ ਆ ਪੰਜਾਬ ਦੇ, ਅਮਨਦੀਪ ਪਹਿਲੇ ਚੀਫ ਮਿਨਿਸਟਰ ਹੋਏ ਆ, ਉਹਨਾਂ ਬਾਰੇ ਵੀ ਥੋੜ੍ਹੀ ਥੋੜ੍ਹੀ ਗੱਲ ਕਰਾਂਗੇ। ਪਹਿਲਾ ਚੀਫ ਮਿਨਿਸਟਰ ਪੰਜਾਬ ਦਾ ਕੌਣ ਸੀਗਾ ਅਤੇ ਉਹਨਾਂ ਦੀ ਪਰਸਨਲ ਲਾਈਫ ਥੋੜ੍ਹੀ ਥੋੜ੍ਹੀ ਦੇਖਣ ਦੀ ਕੋਸ਼ਿਸ਼ ਕਰਾਂਗੇ। ਅਤੇ ਇੱਦਾਂ ਦੀਆਂ ਗੱਲਾਂ ਅੱਜ ਇਸ ਪ੍ਰੋਗਰਾਮ ਵਿੱਚ ਕਰਨ ਦੀ ਕੋਸ਼ਿਸ਼ ਅਮਨਦੀਪ ਕੀਤੀ ਜਾਊਗੀ
ਜੀ। ਭਾਅ ਜੀ ਕੋਸ਼ਿਸ਼ ਕਰਾਂਗੇ ਕਿ ਇਸ ਗੱਲਬਾਤ ਦੇ ਵਿੱਚ ਮਤਲਬ ਅਸੀਂ ਵੀ ਬਹੁਤਾ ਗਿਆਨ ਲਵਾਂਗੇ ਅਤੇ ਆਪਾਂ ਹੋਰਨਾਂ ਨੂੰ ਵੀ ਮੌਕਾ ਦੇਵਾਂਗੇ ਇਸ ਦੇ ਵਿੱਚ ਸ਼ਾਮਿਲ ਹੋਣ ਦਾ। ਪਹਿਲਾਂ ਆਪਾਂ ਇਸ ਤਰ੍ਹਾਂ ਕਰਦੇ ਹਾਂ, ਸੁਨੇਹੇ ਲੈਂਦੇ ਹਾਂ। ਗੁਰਬੀਰ ਸਿੰਘ ਹਾਰਵੀ ਵੇ ਕੁਈਨਜ਼ਲੈਂਡ ਤੋਂ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋਹਣਾ ਵਿਚਾਰ ਹੈ ਜੀ, ਕਹਿੰਦੇ ਸਾਡੇ 3 ਦਿਨ ਹੋ ਗਏ ਨੇ ਕੰਟੀਨਿਊ ਮੀਂਹ ਪੈ ਰਿਹਾ ਹੈ। ਚਲੋ ਮਾਣੋ ਆਨੰਦ ਫਿਰ ਤੁਸੀਂ ਮੀਂਹ ਦਾ। ਅਤੇ ਲਾਡੀ ਬੈਂਸ ਵੀ ਪ੍ਰੋਗਰਾਮ ਆ ਗਏ ਨੇ, ਪ੍ਰੋਗਰਾਮ 'ਚ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਾਲਾ ਬੈਂਸ ਜੀ ਵੀ ਆ ਗਏ ਨੇ, ਕਿਆ ਬਾਤ ਹੈ। ਕਹਿੰਦੇ ਕੀ ਹਾਲ ਚਾਲ ਹੈ ਅਮਰੀਕ ਭਾਅ ਜੀ, ਨੂੰ ਦੱਸ ਦਿਓ ਕਿ ਤੁਹਾਡਾ ਆਉਣ ਵਾਲਾ ਸੁੱਕਾ CM ਤਾਂ ਪਹਿਲਾਂ ਹੀ ਬੁੰਦਲਿਆ ਪਿਆ ਆ, 10 AM ਤੱਕ ਕਹਿੰਦੇ ਨਜ਼ਾਰੇ ਲਵਾਂਗੇ। ਭਾਅ ਜੀ ਚਾਲ ਸਾਹਿਬ ਦੀ ਖਬਰ ਸੁਣੀ ਸੀ, ਕਹਿੰਦੇ
ਦੁਬਾਰਾ ਰਿਪੀਟ ਕਰ ਦਿਓ।
ਚਾਲ ਸਾਹਿਬ ਦੀ ਖਬਰ ਸੁਣੀ ਸੀ, ਉਹਨਾਂ ਨੇ ਕਿਹਾ ਸੀਗਾ ਵੀ ਦਿਨ ਦੇ ਵਿੱਚ ਪਤਾ ਨੀ ਕਿੱਦਾਂ ਦਿਨ ਦੇ ਵਿੱਚ 24 ਮਹੀਨੇ ਹਾਂ ਕਹਿੰਦੇ ਸਾਲ ਦੇ
ਵਿੱਚ 24 ਮਹੀਨਿਆਂ ਚ ਤੁਹਾਨੂੰ ਫ੍ਰੀ, ਹਾਂਜੀ 24 ਮਹੀਨੇ ਤੁਹਾਨੂੰ ਫ੍ਰੀ ਬਿਜਲੀ ਦਿੱਤੀ ਜਾਊਗੀ ਇਹ ਆਪਣੇ ਆਮ ਆਦਮੀ ਪਾਰਟੀ ਦਾ ਬਿਆਨ ਆ ਕਿ 24 ਮਹੀਨੇ ਨਹੀਂ ਸਾਲ ਦੇ ਵਿੱਚ
ਨਹੀਂ
ਇੱਕ ਮਿੰਟ
ਨਹੀਂ ਇਹ ਬਾਦਲ ਇਹ ਸੁਖਬੀਰ ਬਾਦਲ ਸਾਹਿਬ ਦਾ ਇਹ ਬਿਆਨ ਹੈ ਅਤੇ ਉਹਨਾਂ ਨੇ ਬਿਜਲੀ ਦੇਣੀ ਹੈ। ਖੈਰ ਇਹ 'ਤੇ ਆਪਾਂ ਗੱਲਬਾਤ ਕਰਦੇ ਹਾਂ ਜੀ, ਇੱਧਰ ਸਾਡੇ ਵੀ ਤਾਰਾਂ ਹਿੱਲ ਗਈਆਂ ਤਾਂ ਕੋਈ ਗੱਲ ਨਹੀਂ। ਅਤੇ ਹਰਨੇਕ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਖਵਿੰਦਰ ਸੌਂਦ ਭਾਅ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸੁਖਪ੍ਰੀਤ ਸਿੱਧੂ ਨਿਊਜ਼ੀਲੈਂਡ ਵਲਿੰਗਟਨ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਅਤੇ ਉਹ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਅਮਰੀਕ ਭਾਅ ਜੀ ਤੁਹਾਡਾ ਤਾਂ ਮਾਈਕ ਹਿੱਲ ਗਿਆ ਗੱਲਾਂ ਬਾਤਾਂ ਕਰਨ ਦੇ।
ਇੱਕ ਮਿੰਟ ਮੈਮ, ਠੀਕ ਕਰ ਰਿਹਾ।
ਅੱਛਾ ਠੀਕ ਚਲੋ। ਅਤੇ ਉਹ ਸੈੱਟ ਕਰ ਰਹੇ ਨੇ ਆਪਣਾ ਮਾਈਕ ਅਤੇ ਇਨ ਦਾ ਮੇਨ ਟਾਈਮ। ਹਾਂਜੀ ਆਵਾਜ਼ ਉਹਨਾਂ ਦੀ ਬਹੁਤ ਵਧੀਆ ਆ ਰਹੀ ਅਮਰੀਕ ਭਾਅ ਜੀ ਉਹਨਾਂ ਦੀ ਮੈਨੂੰ, ਅਤੇ ਜਦੋਂ ਵੀ ਰੈਡੀ ਹੋਊਗੇ ਤਾਂ ਮੈਂ ਤੁਹਾਨੂੰ ਸ਼ਾਮਿਲ ਉਹਨਾਂ ਨੂੰ ਕਰਾਂਗਾ। ਪਰ ਸੁਨੇਹੇ ਤੁਸੀਂ ਵੀ ਸਾਡੇ ਤੱਕ ਸਾਂਝੇ ਕਰ ਸਕਦੇ ਹੋ। ਅਮਰੀਕ ਭਾਅ ਜੀ ਹੁਣ ਬਿਲਕੁਲ ਆਵਾਜ਼ ਤੁਹਾਡੀ ਸਹੀ ਹੈ ਅਤੇ ਕੋਈ ਗੱਲ ਨਹੀਂ। ਇੱਦਾਂ ਹਿੱਲ ਜਾਂਦੇ ਹੁੰਦੇ ਮਾਈਕ ਜਦੋਂ, ਫਿਰ ਇੱਦਾਂ ਮੈਨੂੰ ਲੱਗਦਾ ਬਾਦਲ ਸਾਹਿਬ ਦਾ ਵੀ ਇੱਦਾਂ ਹਿੱਲ ਗਿਆ ਆਪਣੇ PM ਸਾਹਿਬ ਦਾ, ਜਿਹੜੇ ਤੁਸੀਂ PM ਬਣਾਏ ਸੀਗੇ ਪਿਛਲੀ ਵਾਰੀ। ਇਹ ਥੋੜ੍ਹਾ ਬਹੁਤ ਇੱਦਾਂ ਨਿਕਲੇ ਜਾਂਦਾ ਹੁੰਦਾ, ਟੰਗ ਆਫ ਦਾ ਸਲਿਪ ਆਫ ਦਾ ਟੰਗ ਜਿਹਨੂੰ ਕਹਿੰਦੇ ਨੇ। ਅਤੇ ਅਮਰੀਕ ਭਾਅ ਜੀ ਚਲੋ ਬਿਜਲੀ ਤੋਂ ਸ਼ੁਰੂ ਕਰਦੇ ਹਾਂ, ਜਿਹੜਾ ਮਤਲਬ ਤੁਹਾਨੂੰ ਨਹੀਂ ਲੱਗਦਾ ਵੀ ਇਹ ਬਹੁਤ ਛੇਤੀ ਇਹ ਸ਼ੋਸ਼ਾ ਛੱਡ ਦਿੱਤਾ ਆਮ ਆਦਮੀ ਪਾਰਟੀ ਨੇ ਬਿਜਲੀ ਵਾਲਾ?
ਨਹੀਂ ਅਮਨਦੀਪ, ਸ਼ੋਸ਼ੇ ਤਾਂ ਜਿੱਦਾਂ ਭਾਰਤੀ ਜਨਤਾ ਪਾਰਟੀ ਨੇ ਬਹੁਤ ਛੱਡੇ ਸੀ ਪਹਿਲਾਂ, ਜਿੱਦਾਂ 15-15 ਲੱਖ ਰੁਪਇਆ ਮਿਲਣਾ ਸੀਗਾ ਘਰ ਘਰ ਨੌਕਰੀ, ਅਕਾਲੀ ਦਲ ਨੇ ਵੀ ਸ਼ੋਸ਼ੇ ਛੱਡੇ ਸੀ, ਤੇ ਸਮਾਰਟਫੋਨ ਫ੍ਰੀ ਬੰਨਣ ਦੀ ਕੋਸ਼ਿਸ਼ ਕੀਤੀ ਗਈ ਸੀ ਆਪਣੇ ਅਕਾਲੀ ਦਲ ਕਾਂਗਰਸ ਵੱਲੋਂ। ਪਰ ਜਿਸ ਵੇਲੇ ਸ਼ੋਸ਼ੇ ਛੱਡੇ ਜਾਂਦੇ ਆ, ਅਮਨਦੀਪ ਸਾਡਾ ਕੀ ਫਰਜ਼ ਆ, ਸਾਡਾ ਸਮਾਜ ਦਾ ਕੀ ਫਰਜ਼ ਆ, ਲੋਕਾਂ ਦਾ ਕੀ ਫਰਜ਼ ਆ ਕਿ ਅਸੀਂ ਇਹਨਾਂ ਤੇ ਯਕੀਨ ਕਰਾਂਗੇ? ਜੇ ਅਸੀਂ ਇਹਨਾਂ ਤੇ ਯਕੀਨ ਕਰਦੇ ਹਾਂ ਤਾਂ ਅਸੀਂ ਇੱਕ ਭਿਖਾਰੀ ਦੀ ਤੌਰ ਤੇ ਸਾਡੀ ਪ੍ਰਕਿਰਿਆ ਹੁੰਦੀ ਹੈ ਉਹਦੇ ਤੇ। ਜਿੱਦਾਂ ਤੁਸੀਂ ਕੋਈ ਦਾਨ ਦੇਣਾ ਆ, ਤੁਸੀਂ ਮੁਫ਼ਤ ਚੀਜ਼ ਦੇਣੀ ਆ, ਕਿਉਂ ਕਿਉਂ ਸਾਨੂੰ ਮੁਫ਼ਤ ਚੀਜ਼ ਦਿੱਤੀ ਜਾਊਗੀ, ਕਿਉਂ ਅਸੀਂ ਇਹਨਾਂ ਚੀਜ਼ਾਂ 'ਤੇ ਵਿਸ਼ਵਾਸ ਕਰਦੇ ਹਾਂ? ਕੀ ਤੁਸੀਂ ਬਿਜਲੀ ਦੇ ਸਕਦੇ ਹਾਂ? ਤੁਹਾਡੇ ਕੋਲ ਤਾਂ ਪਹਿਲਾਂ ਹੀ ਬਿਜਲੀ ਹੈ ਨਹੀਂ ਹੈ, ਪਹਿਲਾਂ ਬਿਜਲੀ ਤੁਹਾਡੇ ਸਰਕਾਰ ਦੇ ਇੰਨੇ ਕਰੋੜਾਂ 300-400 ਲੱਖ ਕਰੋੜ ਤੁਹਾਡੇ ਕਰਜ਼ਾ ਚੜਿਆ ਆ, ਕੌਣ ਯਕੀਨ ਕਰੂਗਾ? ਤੁਹਾਡੇ ਕੋਲ ਬਲੀਵ ਪ੍ਰਾਂਟ ਕੀ ਆ, ਵਾਈਟ ਪੇਪਰ ਕੀ ਆ? ਵਾਈਟ ਪੇਪਰ ਜਿਹੜੇ ਆਸਟ੍ਰੇਲੀਅਨ ਕੰਟਰੀ ਆ ਜਾਂ ਆਸਟ੍ਰੇਲੀਆ ਵਰਗੇ ਜਿਹੜੇ ਡੈਮੋਕਰੇਟਿਕ ਐਡਵਾਂਸ ਕੰਟਰੀ ਹੁੰਦੇ ਆ, ਉਹਦੇ ਵਿੱਚ ਜਿਸ ਵੇਲੇ ਤੁਸੀਂ ਕੋਈ ਵੀ ਪ੍ਰੋਮਿਸ ਕਰਦੇ ਆ, ਨਾਲ ਤੁਹਾਨੂੰ ਇਹ ਵੀ ਦੱਸਣਾ ਪੈਂਦਾ ਕਿ ਫੰਡ ਕਿੱਥੋਂ ਆਊਗੇ, ਤੁਹਾਡੇ ਇਨਕਮ ਦੇ ਰਿਸੋਰਸਿਸ ਕੀ ਕੀ ਆ, ਕਿੰਨੇ ਫੰਡ ਤੁਸੀਂ ਕਿੱਥੋਂ ਲਊਂਗੇ, ਤੁਹਾਡੇ ਕੋਲ ਇਕਨੋਮਿਕ ਪੋਲਿਸੀਜ਼ ਕੀ ਆ, ਕਿੱਦਾਂ ਤੁਸੀਂ ਫੰਡ ਜਨਰੇਟ ਕਰੋਗੇ, ਫਿਰ ਫੈਸਿਲਿਟੀਜ਼ ਪ੍ਰੋਵਾਈਡ ਕਿੱਦਾਂ ਕਰੋਗੇ। ਹੁਣ ਜੇ ਅਸੀਂ ਗੱਲ ਮੰਨ ਲਈਏ ਕਿ 24 ਘੰਟੇ ਤੁਹਾਨੂੰ 24 ਮਹੀਨੇ ਤੁਹਾਨੂੰ ਬਿਜਲੀ ਦਿੱਤੀ ਜਾਊਗੀ, ਬੇਸ਼ੱਕ 12 ਮਹੀਨੇ ਹੁੰਦੇ ਸਾਲ ਦੇ ਵਿੱਚ, ਤਾਂ ਤੁਸੀਂ ਇੱਥੇ ਕਿੱਦਾਂ ਯਕੀਨ ਕਰ ਲਉਂਗੇ ਕਿ 300 ਯੂਨਿਟ ਕਿੱਦਾਂ ਤੁਸੀਂ ਫ੍ਰੀ ਦੇ ਸਕਦੇ ਆ? ਇਹਦਾ ਸਟੇਟ ਐਕਸਚੇਕਰ 'ਤੇ ਜਾਂ ਸਟੇਟ ਦੇ ਜਿਹੜੇ ਫੰਡ ਆ ਉਹ 'ਤੇ ਕਿੰਨਾ ਪ੍ਰਭਾਵ ਪਊਗਾ? ਅਗਰ ਤੁਸੀਂ ਅਜਿਹੀਆਂ ਗੱਲਾਂ ਸਮਝ ਕੇ ਅਜਿਹੀਆਂ ਗੱਲਾਂ ਨੂੰ ਆਧਾਰ ਬਣਾ ਕੇ ਕਿਸੇ ਪਾਰਟੀ ਨੂੰ ਜਿਤਾਉਣੇ ਆ, ਤਾਂ ਤੁਹਾਡੇ ਕੀ ਉਹ ਚਾਰ ਚੰਨ ਕੀ ਲਾਊਗੀ ਤੁਹਾਡੇ ਸਮਾਜ ਨੂੰ, ਤੁਹਾਡੇ ਆਰਥਿਕ ਵਿਵਸਥਾ ਨੂੰ? ਇੱਦਾਂ ਦੀਆਂ ਪਾਰਟੀਆਂ ਜਿਹੜੀਆਂ ਤੁਹਾਨੂੰ ਲੋਲੀਪੋਪ ਦਿੰਦੀਆਂ, ਚਾਹੇ ਉਹ ਭਾਰਤੀ ਜਨਤਾ ਪਾਰਟੀ ਚਾਹੇ ਕੋਈ ਵੀ ਆ, ਉਹਨੂੰ ਦਰਕਾਰੋ, ਉਹਨੂੰ ਕਹੋ ਤੂੰ ਸਾਨੂੰ ਦੱਸ ਕਿ ਫੰਡ ਤੈਨੂੰ ਕਿੱਥੋਂ ਆਊਗੇ, ਤੇ ਕਰਜ਼ਾ ਤੂੰ ਕਿੱਦਾਂ ਲਾਊਂਗਾ, ਫਿਰ ਦੱਸ ਬਿਜਲੀ ਤੁਹਾਨੂੰ ਫ੍ਰੀ ਕਿੱਥੇ ਦੂੰਗਾ? ਜਦੋਂ ਤੱਕ ਤੁਹਾਡਾ ਇਹ ਐਟੀਚਿਊਡ ਨਹੀਂ ਹੁੰਦਾ ਸਮਾਜ ਦਾ, ਉਦੋਂ ਤੱਕ ਤੁਹਾਡੇ ਤਰੱਕੀ ਨਹੀਂ ਹੋ ਸਕਦੀ, ਤੁਹਾਡੇ ਨਾਲ ਜਿੱਦਾਂ ਪਹਿਲਾਂ ਹੁੰਦੀ ਰਹੀ ਹੈ ਉੱਦਾਂ ਹੀ ਹੁੰਦੀ ਰਹੂਗੀ।
ਭਾਜੀ ਇੱਕ ਗੱਲ ਤਾਂ ਮੰਨਣੀ ਪਏਗੀ, ਮੈਨੂੰ ਯਾਦ ਹੈ ਕਿ 2006 ਦੇ ਵਿੱਚ ਸਾਡੀ ਇੰਟਰਵਿਊ ਵੀ ਹੋਈ ਸੀ ਰੇਡੀਓ ਦੇ ਉੱਤੇ, ਉਦੋਂ ਬੀਜੇਪੀ ਦੇ ਸੀਗੇ ਬਿਜਲੀ ਮੰਤਰੀ, ਅਤੇ ਉਹਨਾਂ ਨੂੰ ਅਸੀਂ ਜੀ ਬਿਜਲੀ ਐਂ ਕਰਾਂਗੇ, ਬਿਜਲੀ ਦੇਵਾਂਗੇ, ਅਤੇ ਉਹ ਸਾਡੇ ਮੁਕੇਸ਼ ਸੀਗੇ, ਉਹਨਾਂ ਨੂੰ ਪੁੱਛਿਆ ਸੀਗਾ ਕਿ ਉਹ ਬਿਜਲੀ ਜਿਹੜੀ ਬਾਅਦ 'ਚੋਂ ਤੁਸੀਂ ਜਿੱਤਿਆਂ ਦੇ ਦਊਂਗੇ ਉਹ ਹੈ ਕਿੱਥੇ ਆ, ਹੁਣ ਇਹਦਾ ਮਤਲਬ ਹੈਗੀ ਆ ਤੁਹਾਡੇ ਕੋਲ? ਅਤੇ ਉਹ ਕਾਫੀ ਉਹਨਾਂ ਨੂੰ ਘੇਰਿਆ ਸੀ, ਅਤੇ ਉਹਨਾਂ ਨੇ ਜੀ ਅਸੀਂ ਐਂ ਕਰਾਂਗੇ ਓਂ ਕਰਾਂਗੇ, ਜਦ ਉਹਨਾਂ ਦੀ ਖਿਚਾਈ ਹੋਈ ਤਾਂ ਦੇਖੋ ਇੱਕ ਗੱਲ ਮੰਨਣੀ ਪਏਗੀ ਕਿ ਦੂਸਰੀ ਟਰਮ ਜਦੋਂ ਅਕਾਲੀ ਦਲ ਨੇ ਜਿੱਤੀ ਹੈ ਨਾ, ਤਾਂ ਉਹਦੇ ਵਿੱਚ ਬਿਜਲੀ ਦੀ ਪਿਛਲੇ 3-4-5 ਸਾਲ ਤੋਂ ਕੋਈ ਪ੍ਰੋਬਲਮ ਨਹੀਂ ਆ ਰਹੀ, ਕੱਟ ਬਹੁਤ ਮਿਨੀਮਮ ਲੱਗ ਰਹੇ ਨੇ, ਸਪੈਸ਼ਲੀ ਜਿਹੜੇ ਵਸੋਂ ਵਾਲੇ ਇਲਾਕੇ ਨੇ। ਹੁਣ ਖੇਤੀਬਾੜੀ ਦਾ ਮੈਂ ਬਹੁਤਾ ਡਿਟੇਲ ਦੇ ਵਿੱਚ ਮੈਨੂੰ ਨਹੀਂ ਪਤਾ, ਪਰ ਕੱਟ ਜਿਹੜੇ ਨੇ ਲੋਕਾਂ ਵਾਸਤੇ ਉਹ ਬੜੇ ਘੱਟ ਲੱਗ ਰਹੇ ਨੇ। ਪਹਿਲਾਂ ਬੜੇ ਮਾੜੇ ਹਾਲਾਤ ਹੁੰਦੇ ਸੀ, ਉਹ ਬਿਜਲੀ ਆ ਗਈ ਹੋਏ ਚਲੇ ਗਈ ਹੋਏ ਆ ਗਈ ਹੋਏ ਚਲੇ ਗਈ। ਹਾਂ ਬਿਜਲੀ ਮਹਿੰਗੀ ਜ਼ਰੂਰ ਹੈ ਬਾਕੀ ਸੂਬਿਆਂ ਨਾਲੋਂ, ਅਤੇ ਦੂਜੀ ਗੱਲ ਇਹ ਹੈ ਵੀ ਉਹ ਜਿਹੜੀ ਕਪੈਸਿਟੀ ਵੀ ਵਧਾਈ ਆ ਉਹ ਪ੍ਰਾਈਵੇਟ ਚਲੋ ਹੱਥਾਂ ਵਿੱਚ ਦਿੱਤਾ, ਬਿਜਲੀ ਦੇ ਬਹੁਤ ਵੱਡੇ ਘਪਲੇ ਵੀ ਹੋਏ ਨੇ ਐਸੀ ਗੱਲ ਨਹੀਂ, ਪਰ ਹੁਣ ਜਿਹੜਾ ਪਹਿਲਾਂ ਹੀ ਇਹ ਡਿਪਾਰਟਮੈਂਟ ਜਿਹੜੇ ਨੇ ਬੜੇ ਵੱਡੇ ਵੱਡੇ ਘਾਟਿਆਂ 'ਚ ਚੱਲ ਰਹੇ ਨੇ, ਤਾਂ ਉਸਦੇ ਉੱਤੋਂ ਫਿਰ ਸਬਸਿਡਾਈਜ਼ ਹੋਰ ਕਰ ਦੇਣੀ, 300 ਯੂਨਿਟ ਦੀ ਸਬਸਿਡੀ ਦੇਣੀ ਆ, ਉਹ ਕਿਹਨੇ ਵੇਅਰ ਦੇ ਗੈਟਿੰਗ ਦਿਸ ਮਨੀ ਫਰੋਮ, ਕਿਹੜੀਆਂ ਚੀਜ਼ਾਂ ਹੋਰ ਵੇਚਣਗੇ, ਕਿਹੜੇ ਕਿਹੜੇ ਐਸੈਟ ਹੋਰ ਵੇਚਣਗੇ, ਕਿੰਨਾ ਹੋਰ ਟੈਕਸ ਲੱਗੇਗਾ। ਸੋ ਇਹ ਜਿਹੜੀ ਇਹਦਾ ਕੋਈ ਪਲੈਨ ਨਹੀਂ ਹੈਗਾ, ਇਹ ਵੈਸੇ ਹਜੇ ਫਿਲਹਾਲ ਜੁਮਲੇ ਹੁੰਦੇ ਨੇ। ਜੇ ਹੋ ਵੀ ਗਿਆ ਤਾਂ ਵੀ 300 ਯੂਨਿਟ ਫ੍ਰੀ ਕਰ ਦਿਓ, ਲੋਕਾਂ ਨੇ ਇੰਨੇ 'ਚ ਲੋਲੀਪੋਪ ਲਾਉਣੀ, ਬੋਲਣਾ ਹੀ ਨਹੀਂ, ਦੂਜੇ ਪਾਸੇ ਛਿੱਲ ਲਾਈ ਜਾਣੀ ਹੈ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਮੈਨੂੰ ਲੱਗਦਾ ਜਿਹੜਾ ਆਮ ਆਦਮੀ ਪਾਰਟੀ ਨੇ ਇਹ ਇੱਕ ਨਾ ਡਿਬੇਟ ਸ਼ੁਰੂ ਕਰ ਦਿੱਤਾ ਵੀ ਅਸੀਂ ਵੀ ਹੈਗੇ ਹਾਂ। ਸੋ ਉਹ ਕੀ ਕਰ ਰਹੇ ਨੇ, ਇੱਕ ਡਿਬੇਟ ਸ਼ੁਰੂ ਕਰ ਰਹੇ ਨੇ, ਅਤੇ ਉਹਦੇ ਨਾਲ ਉਹਨਾਂ ਦੀ ਪਬਲਿਸਿਟੀ ਹੋ ਰਹੀ ਆ ਪੰਜਾਬ ਦੇ ਵਿੱਚ। ਇਹ ਸਿਰਫ ਪਬਲਿਸਿਟੀ ਸਟੰਟ ਆ ਕਿ ਆਮ ਆਦਮੀ ਪਾਰਟੀ ਹੈਗੀ ਆ ਹਜੇ, ਉਹਨਾਂ ਨੇ ਰਿਕਰੂਟਮੈਂਟ ਕਰਨੀ ਆ, ਉਹਨਾਂ ਨੇ ਕੈਂਡੀਡੇਟ ਭਾਲਣੇ ਆ, ਵੀ ਕੈਂਡੀਡੇਟ ਫਿਰ ਉਹਨਾਂ ਨੂੰ 2-2-4-4 ਕਰੋੜ ਰੁਪਈਆ ਦੇਣਗੇ ਟਿਕਟਾਂ ਲੈਣ ਦੇ, ਜਿਸ ਤਰ੍ਹਾਂ ਪਿਛਲੀ ਵਾਰੀ ਉਹਨਾਂ ਨੇ ਕੜੀ ਘੋਲੀ ਆ। ਉਹ ਸਾਨੂੰ ਸਾਰਿਆਂ ਨੂੰ ਹੀ ਪਤਾ, ਸਾਡੇ ਮਤਲਬ ਸਾਡੇ ਇਲਾਕੇ ਦੇ ਬੰਦੇ ਇੱਦਾਂ, ਉਹ ਸਾਰਾ ਕੁਛ ਪਤਾ ਹੀ ਆ ਕੀ ਹੋਇਆ। ਸੋ ਉਹ ਇੱਕ ਵਾਰੀ ਫਿਰ ਦਿੱਲੀ ਤੋਂ ਆ ਕੇ ਜਿੱਦਾਂ ਮਮਤਾ ਬੈਨਰਜੀ ਬੰਗਾਲ ਤੋਂ ਆਉਂਦੀ ਹੈ ਅਤੇ ਆਪਣੇ ਇੱਧਰ ਬਸਪਾ ਵਾਲੇ ਯੂਪੀ ਤੋਂ 300 ਕਰੋੜ ਲੈ ਜਾਂਦੇ ਆ, ਮੈਨੂੰ ਲੱਗਦਾ ਇਹਨਾਂ ਦਾ ਵੀ ਕੁਛ ਇਹੋ ਜਿਹਾ ਚੱਕਰ ਹੈ ਕਿ ਪੈਸਾ ਇਕੱਠੇ ਅਗਰਾਈ ਵਾਲਾ ਹੀ ਕੰਮ ਲੱਗਦਾ ਭਾਅ ਜੀ ਮੈਨੂੰ ਤਾਂ।
ਨਹੀਂ ਜਿੱਥੋਂ ਤੱਕ ਅਮਨਦੀਪ, ਆਮ ਆਦਮੀ ਪਾਰਟੀ ਦਾ ਵਰਤਾਵ ਰਿਹਾ ਹੈ, ਪੋਲੀਟੀਕਲ ਬਿਹੇਵੀਅਰ ਰਿਹਾ ਹੈ ਜਾਂ ਇਕਨੋਮਿਕ ਬਿਹੇਵੀਅਰ ਦਿੱਲੀ ਦੇ ਵਿੱਚ ਰਿਹਾ ਹੈ, ਕਿਉਂਕਿ ਉਹ ਕੌਂਸਲ ਟਾਈਪ ਸਰਕਾਰ ਆ ਉੱਥੇ, ਜਿੱਦਾਂ ਇੱਕ ਸਟੇਟ ਦੀ ਕੌਂਸਲ ਨਹੀਂ ਹੁੰਦੀ, ਉਹਦੇ ਵਿੱਚ ਥੋੜ੍ਹੇ ਜਿਹੇ ਇਲਾਕੇ 'ਚ ਉਹ ਰਾਜ ਕਰਦੇ ਆ ਦਿੱਲੀ ਦੇ ਵਿੱਚ, ਅਤੇ ਉਹਨਾਂ ਕੋਲ ਫੁੱਲ ਪਾਵਰਸ ਵੀ ਨਹੀਂ ਹੈ ਕਿ ਉਹਨੂੰ ਚਲਾਉਣੀ, ਪੁਲਿਸ ਉਹਨਾਂ ਦੇ ਕੋਲ ਨਹੀਂ ਆ ਕਿ ਰਾਜ। ਜਿਸ ਵੇਲੇ ਕਿਸੇ ਵੀ ਸਰਕਾਰ ਦੀ ਕਾਰਜਗੁਜ਼ਾਰੀ ਉਦੋਂ ਪਤਾ ਲੱਗਦੀ ਹੈ ਜਿਸ ਵੇਲੇ ਉਹ ਕਾਨੂੰਨ ਅਤੇ ਕਾਨੂੰਨ ਵਿਵਸਥਾ ਨੂੰ ਪੂਰੀ ਤਰ੍ਹਾਂ ਸਟੇਟ ਵਿੱਚ ਲਾਗੂ ਕਰਦੀ ਆ। ਇਹ ਗੱਲ ਤਾਂ ਉਹਨਾਂ ਕੋਲ ਹੈ ਹੀ ਨਹੀਂ, ਕਿਉਂਕਿ ਇਸ ਫਰੰਟ 'ਤੇ ਤਾਂ ਚੈੱਕ ਹੋ ਹੀ ਨਹੀਂ ਰਹੇ, ਕਿਉਂਕਿ ਕਾਨੂੰਨ ਦੀ ਜਿਹੜੀ ਵਿਵਸਥਾ ਹੈ ਦਿੱਲੀ ਦੇ ਵਿੱਚ ਉਹ ਕੇਂਦਰੀ ਸਰਕਾਰ ਦੇ ਕੋਲ ਆ, ਅਤੇ ਉਸ ਫਰੰਟ 'ਤੇ ਚੈੱਕ ਹੋ ਰਹੀ। ਜੇ ਕਿਸੇ ਥੋੜ੍ਹੇ ਬਹੁਤੇ ਫਰੰਟ 'ਤੇ ਚੈੱਕ ਹੋ ਰਿਹਾ, ਕਿਉਂਕਿ ਉੱਥੇ ਜਿਹੜਾ ਟੈਕਸ ਰਿਫੋਰਮਸ ਦਿੱਲੀ 'ਚ ਟੈਕਸ ਸਿਸਟਮ ਆ, ਉਹ ਬਹੁਤ ਟੈਕਸ ਉੱਥੇ ਆ ਰਿਹਾ ਆ, ਗੌਰਮੈਂਟ ਕੋਲ ਪੈਸਾ ਜ਼ਿਆਦਾ ਆ, ਤਾਂ ਉਹ ਇੱਦਾਂ ਦੇ ਲੋਲੀਪੋਪ ਦੇ ਸਕਦੇ ਆ, 300 ਯੂਨਿਟ ਮਾਫ਼ ਕਰ ਸਕਦੇ ਆ। ਉਹਨਾਂ ਨੇ ਤਾਂ ਇਹ ਵੀ ਵਾਅਦਾ ਕੀਤਾ ਸੀ ਕਿ ਦਿੱਲੀ ਦੇ ਵਿੱਚ ਜਿੰਨੇ ਵੀ ਝੁੱਗੀ ਝੌਂਪੜੀ ਆ ਉਹਨਾਂ ਸਾਰਿਆਂ ਨੂੰ ਮਕਾਨ ਬਣਾ ਕੇ ਦੇ ਦਿੱਤੇ ਜਾਊਗੇ, ਪਰ ਦਿੱਤੇ ਨਹੀਂ ਗਏ, ਉਹ ਜੁਮਲਾ ਹੀ ਰਿਹਾ ਇੱਕ। ਅਤੇ ਸਕੂਲ ਜਿਹੜੇ ਆ, ਜੇ ਤੁਸੀਂ ਜਾ ਕੇ ਦੇਖੋ, ਹਕੀਕਤ ਦੇਖੋ ਦਿੱਲੀ ਦੇ ਸਕੂਲਾਂ ਦੀ, ਤਾਂ ਉਹ ਲਗਭਗ ਪੰਜਾਬ ਦੇ ਸਕੂਲਾਂ ਵਰਗੇ ਆ, ਉਹਨੂੰ ਜ਼ਿਆਦਾ ਐਡਵਰਟਾਈਜ਼ ਬਹੁਤ ਕੀਤਾ ਗਿਆ ਹੈ ਦਿੱਲੀ ਦੇ ਵਿੱਚ। ਅਤੇ ਇਸ ਤੋਂ ਇਲਾਵਾ ਅਮਨਦੀਪ, ਦਿੱਲੀ ਦੇ ਵਿੱਚ ਫਰੀ ਸਰਵਿਸ ਜਿਹੜੀ ਇੱਕ ਦਿੱਤੀ ਗਈ ਸੀ ਔਰਤਾਂ ਨੂੰ ਦਿੱਲੀ ਦੀਆਂ ਬੱਸਾਂ ਦੇ ਵਿੱਚ ਅਤੇ ਮੈਟਰੋ ਦੇ ਵਿੱਚ, ਉਹ ਗਲਤ ਪਿਰਤ ਪਾਈ ਸੀ, ਉਹ ਫਿਰ ਤੋਂ ਬਾਅਦ ਹਰਿਆਣੇ ਨੇ ਕੀਤਾ, ਜਿੱਥੇ ਜਿਸ ਵੇਲੇ ਉੱਥੇ ਇਲੈਕਸ਼ਨਸ ਆਈਆਂ, ਅਤੇ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਵੀ ਪਿੱਛੇ ਜਿਹਾ ਕੀਤਾ ਸੀ ਕਿ ਜਿੰਨੀਆਂ ਵੀ ਔਰਤਾਂ ਹੈ ਉਹਨਾਂ ਨੂੰ ਪੰਜਾਬ ਦੇ ਵਿੱਚ ਫਰੀ ਟਰੈਵਲਿੰਗ ਫੈਸਿਲਿਟੀ ਦਿੱਤੀ ਜਾਊਗੀ, ਅਤੇ ਦਿੱਤੀ ਵੀ ਗਈ ਆ। ਪਰ ਇਹਦੇ ਨਾਲ ਕੀ ਆ ਕਿ ਸਰਕਾਰ ਦਾ ਜਿਹੜਾ ਫੰਡ ਜਨਰੇਸ਼ਨ ਪ੍ਰੋਸੈਸ ਆ ਉਹਦੇ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ। ਪਹਿਲਾਂ ਹੀ ਘਾਟੇ ਵਿੱਚ ਜਾਂਦੀ ਹੋਈ ਇਕਾਨਮੀ, ਪਹਿਲਾਂ ਹੀ ਘਾਟੇ ਵਿੱਚ ਡੈਫਿਸਿਟ ਬਜਟ ਜਿਹੜੇ ਆ ਉੱਤੇ ਹੋਰ ਜ਼ਿਆਦਾ ਉਹਦੇ ਪ੍ਰਭਾਵ ਪਿਆ। ਕੋਈ ਚੰਗੀ ਗੱਲ ਨਹੀਂ ਹੈ ਕਿ ਤੁਸੀਂ ਇੱਕ ਸੈਕਸ਼ਨ ਨੂੰ ਸਮਾਜ ਵਿੱਚ ਜ਼ਿਆਦਾ ਸਹੂਲਤਾਂ ਦਿੰਦੇ ਆ। ਮੇਰੇ ਤਾਂ ਖਿਆਲ ਤਾਂ ਅਗਲੀਆਂ ਇਲੈਕਸ਼ਨ 'ਤੇ ਇੰਨਾ ਵੀ ਹੋ ਜਾਊਗਾ ਕਿ ਪੰਜਾਬ ਸਰਕਾਰ ਦੀਆਂ ਬੱਸਾਂ ਦੇ ਵਿੱਚ ਸਭ ਨੂੰ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਦਿੱਤੀ ਜਾਊਗੀ, ਚਾਹੇ ਉਹ ਮੈਨਸ ਆ, ਚਾਹੇ ਉਹ ਵਿਮੈਨਸ ਆ, ਚਾਹੇ ਉਹ ਸਟੂਡੈਂਟ ਆ, ਚਾਹੇ ਕੋਈ ਵੀ ਆ। ਜਿੱਦਾਂ ਚੱਲ ਰਿਹਾ ਸਿਸਟਮ, ਜਿੱਦਾਂ ਇਹਨਾਂ ਦੇ ਲੋਲੀਪੋਪ ਚੱਲ ਰਿਹਾ, ਉਹਦੇ ਅਨੁਸਾਰ ਤਾਂ ਸਭ ਕੁਛ ਇਹ ਫਰੀ ਕੀਤਾ ਜਾਊਗਾ ਪੰਜਾਬ ਵਿੱਚ। ਹਰ ਬੱਸ ਦੇ ਵਿੱਚ ਹਰ ਵਿਅਕਤੀ ਨੂੰ ਫਰੀ ਟਿਕਟ ਲੈਣ ਦੀ ਸਹੂਲਤ ਹੋਊਗੀ। ਇੱਦਾਂ ਦਾ ਵੀ ਇਹ ਹੋ ਸਕਦਾ ਹੈ ਜਿੱਥੋਂ ਤੱਕ ਤੁਸੀਂ ਪਾਵਰ ਨੂੰ ਹੜੱਪਣਾ ਆ ਜਾਂ ਪਾਵਰ ਨੂੰ ਲੈਣਾ ਆ ਜਾਂ ਰਾਜ ਕਰਨ ਦੀ ਤੁਹਾਡੇ 'ਚ ਜਿਹੜੀ ਕਸ਼ਮਤਾ, ਇਹ ਗਲਤ ਰੀਤਾਂ ਹੈ, ਗਲਤ। ਇਹ ਕੋਈ ਵੀ ਪਾਰਟੀ ਹੋਵੇ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਉਹ ਬੀਜੇਪੀ ਹੋਵੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਅਗਰ ਇੱਦਾਂ ਦੇ ਲੋਲੀਪੈਪ ਤੁਹਾਨੂੰ ਮੁਫ਼ਤ ਦੀਆਂ ਚੀਜ਼ਾਂ ਵੰਡਦੇ ਆ, ਫਿਰ ਉਹ ਕੀ ਰਾਜ ਕਰੂਗੇ, ਕੀ ਕਿੱਦਾਂ ਦੀ ਵਿਵਸਥਾ ਤੁਹਾਨੂੰ ਦਊਗੇ। ਇਹਦੀ ਆਲੋਚਨਾ ਹੋਣੀ ਚਾਹੀਦੀ ਆ, ਇਹਦੇ ਨੈਗੇਟਿਵ ਇੰਪੈਕਟ ਇਲੈਕਸ਼ਨ 'ਤੇ ਪੈਣੇ ਚਾਹੀਦੇ ਉਸ ਪਾਰਟੀ ਦੇ, ਜਿਹੜੇ ਕਿ ਅਨਰੀਅਲਿਸਟਿਕ ਵਾਅਦੇ ਤੁਹਾਡੇ ਨਾਲ ਕਰਦੇ ਆ, ਜਿਹੜੇ ਕਿ ਪੂਰੇ ਕੀਤੇ ਨਹੀਂ ਜਾ ਸਕਦੇ। ਜੇ ਕਰਦੇ ਵੀ ਆ ਤਾਂ ਉਹਦਾ ਇਕਨੋਮਿਕ ਬੈਨੀਫਿਟ ਜਿਹੜੇ ਬਹੁਤ ਘੱਟ ਹੋਊਗੇ, ਉਹ ਬੈਕਫਾਇਰ ਕਰੂਗੇ, ਬੈਕਲੈਸ਼ ਕਰੂਗੇ, ਉਹ ਇਕਾਨਮੀ ਨੂੰ ਥੱਲੇ ਲਾਉਣ ਦੀ ਪੂਰੀ ਪੂਰੀ ਵਿਵਸਥਾ ਕਰੂਗੇ। ਇੱਦਾਂ ਹੁੰਦਾ ਆ, ਮੈਨੂੰ ਹੁੰਦਾ ਆ ਰਿਹਾ। ਇਹੀ ਕਾਰਨ ਆ ਕਿ ਅੱਜ ਅਸੀਂ ਇੱਕ ਪਾਸੇ ਪੈਸੇ ਬਚਾ ਰਹੇ ਹਾਂ ਕਿ ਸਾਨੂੰ ਫਰੀ ਚੀਜ਼ਾਂ ਮਿਲਣੀਆਂ, ਦੂਜੇ ਪਾਸੇ ਅਸੀਂ ਡਾਕਟਰਸ ਨੂੰ ਕਿੰਨੇ ਪੈਸੇ ਦੇ ਰਹੇ ਹਾਂ, ਲੱਖਾਂ ਰੁਪਏ। ਅਗਰ ਤੁਸੀਂ 4-5 ਦਿਨ ਕਿਸੇ ਹੋਸਪਿਟਲ ਵਿੱਚ ਰਹਿ ਕੇ ਆਉਂਦੇ ਹਾਂ, ਤੁਹਾਡੀ ਸਾਰੀ ਜ਼ਿੰਦਗੀ ਦੀ ਕਮਾਈ ਉਹ ਤੁਹਾਡੇ ਤੋਂ ਲੈ ਲੈਂਦੇ ਆ। ਅਗਰ ਇਹੀ ਕਮਾਈ ਥੋੜ੍ਹੀ ਥੋੜ੍ਹੀ ਕਰਕੇ ਤੁਸੀਂ ਸਰਕਾਰ ਨੂੰ ਦਿੱਤੀ ਹੁੰਦੀ ਹੈ, ਟੈਕਸਾਂ ਦੇ ਰੂਪ ਵਿੱਚ ਦਿੱਤੀ ਹੁੰਦੀ ਹੈ, ਤਾਂ ਤੁਹਾਡੇ ਲਈ ਸਰਕਾਰ ਜਿਹੜੀ ਉਹ ਚੰਗੇ ਹੋਸਪਿਟਲ ਬਣਾ ਕੇ ਫਰੀ ਇਲਾਜ ਕੀਤਾ ਜਾ ਸਕਦਾ ਸੀ। ਜਾਂ ਤੁਸੀਂ ਸਰਕਾਰ ਨੂੰ ਇਹ ਪੈਸੇ ਦਿੱਤੇ ਹੁੰਦੇ ਐਜ ਏ ਟੈਕਸ ਰਿਫੋਰਮ ਦੇ ਵਿੱਚ, ਟੈਕਸਿਸ ਦੇ ਵਿੱਚ, ਤਾਂ ਪੰਜਾਬ ਵਿੱਚ ਚੰਗੀਆਂ ਸਰਕਾਰੀ ਬੱਸਾਂ ਚੱਲ ਸਕਦੀਆਂ ਸੀ, ਮੁਫ਼ਤ ਵਿਵਸਥਾ ਕਰਨ ਦੀ ਲੋੜ ਨਹੀਂ ਪੈਣੀ ਸੀ। ਇੱਦਾਂ ਹੀ ਜਿਹੜੇ ਹੋਰ ਕਈ ਪ੍ਰੋਜੈਕਟ ਹੈ ਜਿਹੜੇ ਕਿ ਸਾਡੇ ਸਮਾਜ ਨੂੰ ਚਾਹੀਦੇ ਆ, ਇਸ ਕਰਕੇ ਹੀ ਨਹੀਂ ਇਨੀਸ਼ੀਏਟ ਹੋ ਰਹੇ, ਚਾਲੂ ਹੋ ਰਹੇ ਸਰਕਾਰਾਂ ਦੇ ਦੁਆਰਾ, ਕਿਉਂਕਿ ਉਹਨਾਂ ਕੋਲ ਫੰਡ ਹੀ ਨਹੀਂ ਹੈ। ਸਰਕਾਰ ਨੂੰ ਜਿੰਨੀਆਂ ਵੀ ਜੋਬਸ ਆ ਸਰਕਾਰੀ ਖੇਤਰ ਦੇ ਵਿੱਚ, ਉਹ ਅੱਜ ਕੱਲ੍ਹ ਕੰਟਰੈਕਟ 'ਤੇ ਜ਼ਿਆਦਾ ਰੱਖਦੇ ਆ, ਇਹੀ ਇਸ ਕਰਕੇ ਰੱਖਦੇ ਆ। ਸਰਕਾਰ ਕੋਲ ਪੈਸਾ ਹੈ ਨਹੀਂ, ਅਸੀਂ ਮੁਫ਼ਤ ਹੀ ਚੀਜ਼ ਲੈਣੀ ਚਾਹੁੰਦੇ ਹਾਂ, ਲੇਕਿਨ ਟੈਕਸ ਦੇਣ ਦੀ ਕੋਸ਼ਿਸ਼ ਨਹੀਂ ਕਰਦੇ, ਟੈਕਸ ਦੇਣਾ ਚਾਹੁੰਦੇ ਹੀ ਨਹੀਂ ਹੈ। ਇੱਕ ਪਾਸੇ ਅਸੀਂ ਥੋੜ੍ਹੇ ਜਿਹੇ ਪੈਸੇ ਸਾਨੂੰ ਜ਼ਿਆਦਾ ਮਿਲ ਜਾਂਦੇ ਆ, ਅਤੇ ਦੂਜੇ ਪਾਸੇ ਲੱਖਾਂ ਰੁਪਏ ਅਸੀਂ ਵਕੀਲਾਂ ਨੂੰ ਦੇ ਰਹੇ ਹਾਂ, ਲੱਖਾਂ ਰੁਪਏ ਅਸੀਂ ਡਾਕਟਰ ਜਿਹੜੇ ਪ੍ਰਾਈਵੇਟ ਹੋਸਪਿਟਲ ਉਹਨਾਂ ਨੂੰ ਦੇ ਰਹੇ ਹਾਂ। ਅਤੇ ਜਿਹੜੀਆਂ ਬੱਸਾਂ ਦੀ ਗੱਲ ਸੁਣ ਲਓ, ਅਤੇ ਜਿਹੜੀਆਂ ਪ੍ਰਾਈਵੇਟ ਬੱਸਾਂ ਆ, ਜਿੱਦਾਂ ਕਹਿੰਦੇ ਆ ਕਿ ਫਲਾਨੀ ਪਾਰਟੀ ਦੀਆਂ ਬੱਸਾਂ, ਉਹਨਾਂ ਵਿੱਚ ਅਸੀਂ ਮਹਿੰਗੀਆਂ ਟਿਕਟਾਂ ਲੈ ਕੇ ਸਫ਼ਰ ਕਰ ਰਹੇ ਹਾਂ। ਇੱਕ ਪਾਸੇ ਅਸੀਂ ਨਹੀਂ ਸਰਕਾਰ ਨੂੰ ਦੇ ਰਹੇ, ਦੂਜੇ ਪਾਸੇ ਅਸੀਂ ਆਪਣਾ ਜਿਹੜਾ ਧਨ ਆ ਲੁਟਾ ਰਹੇ ਹਾਂ। ਅਗਲੀਆਂ ਇਲੈਕਸ਼ਨ ਦੇ ਵਿੱਚ ਜਾਂ ਭਵਿੱਖ ਵਿੱਚ ਸਾਨੂੰ ਇਸ ਗੱਲ ਦੀ ਅਮਨਦੀਪ ਚੇਤਨਤਾ ਸਾਡੇ ਵਿੱਚ ਆਉਣੀ ਚਾਹੀਦੀ ਆ ਕਿ ਅਸੀਂ ਕੀ ਕਰਨਾ ਆ, ਅਸੀਂ ਸਰਕਾਰ ਨੂੰ ਪੈਸੇ ਟੈਕਸ ਦੇ ਰੂਪ ਵਿੱਚ ਦੇਣੇ ਆ ਜਾਂ ਅਸੀਂ ਆਪਣਾ ਜਿਹੜਾ ਸ਼ੋਸ਼ਣ ਅਦਰਵਾਈਜ਼ ਲੋਕਾਂ ਤੋਂ ਕਰਾਉਣਾ ਆ। ਜੀ ਅਮਨਦੀਪ
ਭਾਅ ਜੀ, ਇਹ ਥੋੜ੍ਹਾ ਜਿਹਾ ਨਾ ਮੈਂ ਤੱਕਦਾ ਕਿ ਆਪਾਂ ਨੂੰ ਐਜ਼ ਏ ਸੁਸਾਇਟੀ ਸੁਧਰਨਾ ਪਵੇਗਾ। ਹੁਣ ਸਰਕਾਰਾਂ, ਮੈਨੂੰ ਯਾਦ ਹੈ ਕਿ ਇੱਕ ਟ੍ਰੇਨ ਨਵੀਂ ਕਰੀ ਸੀ, ਉਹਦੇ ਸਕਰੀਨਾਂ ਲਾਈਆਂ, ਸਾਰਾ ਕੁਛ ਕੀਤਾ, ਅਤੇ ਮੈਨੂੰ ਸਮਝ ਨਹੀਂ ਆਉਂਦੀ ਮਤਲਬ ਉਹ ਦੂਜੇ ਪਹਿਲੀ ਹੀ ਰਾਈਡ ਦੇ ਵਿੱਚ ਲੋਕ ਸਕਰੀਨਾਂ ਪੱਟ ਕੇ ਲੈ ਗਏ। ਮਤਲਬ ਜੇ ਤੁਸੀਂ ਪਬਲਿਕ ਚੀਜ਼ ਦਿੰਦੇ ਹੋ, ਲੋਕ ਲਾਈਟਾਂ ਲਾਉਂਦੇ ਨੇ, ਸਰਕਾਰ ਕੋਈ ਵਧੀਆ ਆਫਿਸਰ ਆ ਜਾਂਦਾ ਉਹ ਲਾਈਟਾਂ ਲਾ ਦਿੰਦਾ ਅਤੇ ਉਹ ਲੋਕ ਲਾਈਟਾਂ ਲਾ ਕੇ ਲੈ ਜਾਂਦੇ ਨੇ, ਹੈ ਨਾ। ਮਤਲਬ ਜਿਹੜੀ ਅੰਧੀ ਰਈਅਤ ਗਿਆਨ ਵੀ ਹੋਣੀ, ਭਾਏ ਭਾਏ ਮਰਦਾਰ, ਵੀ ਜਿਹੜੀ ਰਈਅਤ ਮਤਲਬ ਲੋਕ ਵੀ ਅੰਨੇ ਹੋਏ ਨੇ, ਗਿਆਨ ਵੀ ਹੋਣੇ ਹੋਏ ਨੇ। ਸੋ ਜੇ ਸਰਕਾਰ ਦੇਣ ਦੀ ਕੋਸ਼ਿਸ਼ ਕਰਦੀ ਫੈਸਿਲਿਟੀ, ਉਹਦਾ ਜਾੜਾ ਪਾ ਦਿੰਦੇ ਨੇ, ਠੀਕ ਹੈ, ਉਹ ਕੋਈ ਨਾ ਕੋਈ ਉਹਨੂੰ ਪੱਟ ਕੇ ਲੈ ਜਾਂਦਾ। ਸੋ ਉਹ ਇਟਸ ਜਿੱਧਰ ਵੀ ਦੇਖੋ ਮਤਲਬ ਇਹੀ ਕੁਛ ਹੋਇਆ ਪਿਆ। ਅਤੇ ਖੈਰ ਪਾਲਾ ਬੈਂਸ ਕਹਿ ਰਹੇ ਨੇ ਕਿ ਭਾਜੀ ਦੁੱਕੀ ਨਹੀਂ ਦੇਣੀ ਪਾਰਟੀ, ਨਾ ਕਿਤੇ ਲੁੱਟੀ ਜਾਵੇ, ਧਿਆਨ ਰੱਖਿਓ ਆਪਣੇ ਗਲੇ ਦਾ ਬਾਬਾ ਸਿੱਧੂ ਜੀ। ਹਾਂਜੀ ਹਾਂਜੀ, ਕਿਤੇ ਸਾਡੀ ਪਾਰਟੀ ਨੂੰ ਘਾਟਾ ਨਾ ਪੈ ਜਾਵੇ। ਵੈਸੇ ਸਾਡੀ ਪਾਰਟੀ ਦਾ ਨਾ ਹੀ ਦੁੱਕੀ ਨਹੀਂ ਦੇਣੀ ਪਾਰਟੀ, ਅਤੇ ਇਸ ਕਰਕੇ ਸਾਨੂੰ ਕੋਈ ਦਿੰਦਾ ਵੀ ਨਹੀਂ ਹੈਗਾ। ਪਰ ਗੱਲ ਇਹ ਆ ਵੀ ਹਰਨੇਕ ਸਿੰਘ ਵੀ ਕਹਿ ਰਹੇ ਨੇ, ਹਾਂਜੀ ਆਮ ਆਦਮੀ ਪਾਰਟੀ ਸਿਰਫ ਪੈਸੇ ਮਗਰ ਹੈ, ਅਤੇ ਉਹਨਾਂ ਨੇ ਪੰਜਾਬ ਤੋਂ ਪੈਸਾ ਹੀ ਟਿਕਟਾਂ ਵੰਡ ਕੇ ਲੈ ਕੇ ਜਾਣਾ ਨੇ, ਅਤੇ ਇਹ ਵੀ ਸਾਡੀ ਆਪਣੀ ਰਾਏ ਆ। ਪਰਮਜੀਤ ਸਿੰਘ ਧਾਲੀਵਾਲ ਜੋ ਪ੍ਰੋਗਰਾਮ ਨੂੰ ਸਪੋਂਸਰ ਵੀ ਕਰਦੇ ਨੇ, ਉਹ ਵੀ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਅਤੇ ਕਹਿੰਦੇ ਸਾਰਿਆਂ ਨੂੰ, ਅਤੇ ਸਾਡੇ ਵੀ ਕਹਿੰਦੇ ਕਾਫੀ ਦਿਨ ਤੋਂ ਮੀਂਹ ਪੈ ਰਿਹਾ ਹੈ। ਅਮਰੀਕ ਭਾਅ ਜੀ, ਇੱਕ ਨਾ ਮੁੱਦਾ ਆਇਆ ਸੀਗਾ ਲਵ ਮੈਰਿਜ ਦਾ ਅਤੇ ਅਰੇਂਜਡ ਮੈਰਿਜ ਦਾ, ਹੈ ਨਾ, ਮਤਲਬ ਮੈਰਿਜ ਨੋਟ ਅਰੇਂਜਡ ਮੈਰਿਜ, ਅਤੇ ਉੱਧਰ ਕਸ਼ਮੀਰ ਦੇ ਵਿੱਚ ਵੀ ਬੜਾ ਮੁੱਦਾ ਭਖਿਆ ਹੋਇਆ ਆ, ਸਿੱਖ ਕੁੜੀਆਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਧਰਮ ਪਰਿਵਰਤਨ ਕਰਨਾ। ਸੋ ਇਹੋ ਜਿਹੀਆਂ ਕਾਫੀ ਗੱਲਾਂ ਆ ਰਹੀਆਂ ਨੇ, ਅਤੇ ਇੰਗਲੈਂਡ ਦੇ ਵਿੱਚ ਬਹੁਤ ਪਹਿਲਾਂ ਹੋ ਚੁੱਕਾ ਅਤੇ ਹੁਣ ਦੂਸਰੇ ਪਾਸੇ ਵੀ ਹੋ ਰਿਹਾ ਹੈ। ਇਸ ਦੇ ਬਾਰੇ ਆਪਾਂ ਚਰਚਾ ਕਰਾਂਗੇ, ਪਰ ਸਾਡੇ ਇੱਕ ਸੱਜਣ ਨੇ ਕਿਹਾ ਸੀਗਾ ਕਿ ਲਵ ਮੈਰਿਜ ਦੇ ਬਾਰੇ ਦੱਸਿਓ ਕਿ ਉਹ ਕੀ ਉਸਦੇ ਫਾਇਦੇ ਆ ਅਤੇ ਕੀ ਨੁਕਸਾਨ ਹੈ। ਭਾਜੀ ਪਹਿਲਾਂ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ
ਅਮਨਦੀਪ, ਮੈਂ ਪਹਿਲਾਂ ਇੱਕ ਗੱਲ ਹੋਰ ਕਰਨੀ ਚਾਹੁੰਦਾ, ਪਿੱਛੇ ਜਾਣਾ ਚਾਹੁੰਦਾ ਥੋੜ੍ਹੀ ਜਿਹੀ, ਇਸ ਚੀਜ਼ ਦਾ ਸਟੇਟਮੈਂਟ ਦਿੱਤੀ ਸੀ ਕਿ ਸਾਡਾ ਜਿਹੜਾ ਸਮਾਜ ਦਾ ਐਟੀਟਿਊਡ ਹੈ ਉਹ ਕਿੱਦਾਂ ਦਾ ਆ। 2009 ਦੇ 2010 ਦੇ ਵਿੱਚ ਪੰਜਾਬ ਵਿੱਚ ਨਵੀਆਂ ਸੜਕਾਂ ਬਣੀਆਂ ਸੀਗੀਆਂ, ਪ੍ਰਾਈਵੇਟਾਈਜ਼ ਉਹਨਾਂ ਨੂੰ ਕੀਤਾ ਸੀ, ਉਹਨਾਂ ਨੇ ਰਿਫਲੈਕਟਰ ਬਣਾ ਕੇ ਨਾ ਪ੍ਰਾਈਵੇਟ ਕੰਪਨੀਆਂ ਨੇ, ਜਿੱਥੇ ਸੜਕ ਡਿਵਾਈਡ ਹੁੰਦੀ ਹੈ ਜਿੱਦਾਂ ਇੱਥੇ ਰਿਫਲੈਕਟਰ ਜਿਹੜੇ ਰਾਤ ਨੂੰ ਚਮਕਦੇ ਆ ਉਹ ਲਾਏ ਸੀਗੇ, ਲੋਕ ਉਹ ਰਿਫਲੈਕਟਰ ਲਾ ਕੇ ਲੈ ਗਏ,
ਉਹ ਪੱਟ ਕੇ ਲੈ ਗਏ, ਆਪਣੀ ਕੋਠੀਆਂ ਦੇ ਕਾਰਨ ਆਪਣੇ ਘਰਾਂ ਦੇ ਕਾਰਨਰ ਤੇ ਲਾ ਲਏ।
ਹਾਂਜੀ, ਇਹ ਹੁਣ ਜੇ ਇੱਦਾਂ ਗੱਲਾਂ ਹੋ ਗਈਆਂ, ਸਰਕਾਰ ਤਾਂ ਜੀ ਕੁਛ ਨਹੀਂ ਸਾਡੇ ਲਈ ਕਰਦੀ, ਜੇ ਤੁਸੀਂ ਸੜਕਾਂ ਤੋਂ ਰਿਫਲੈਕਟਰ ਹੀ ਲਾ ਕੇ ਲੈ ਜਾਂਦੇ ਆ, ਸਰਕਾਰ ਉੱਥੇ ਕੀ ਕਰੂਗੀ? ਜਿੰਨੀਆਂ ਵੀ ਫੈਸਿਲਿਟੀਜ਼ ਦਿੱਤੀਆਂ ਜਾਂਦੀਆਂ, ਜਿੱਦਾਂ ਕਈ ਥਾਂ ਤੇ ਜਿੱਥੇ ਪਾਣੀ ਵਾਲੀ ਵਿਵਸਥਾ ਹੁੰਦੀ, ਪਾਣੀ ਪਿਲਾਉਣ ਦੇ ਲਈ ਗਲਾਸ ਰੱਖੇ ਹੁੰਦੇ, ਕੱਚ ਦੇ ਗਲਾਸ ਰੱਖੇ ਹੁੰਦੇ ਸੀਗੇ, ਜਿੱਦਾਂ ਕੋਸ਼ਿਸ਼ ਕੀਤੀ ਉਹ ਗਲਾਸ ਚੱਕ ਕੇ ਲੈ ਜਾਂਦੇ ਸੀ। ਹੁਣ ਕਈ ਸ਼ੋਪਿੰਗ ਸੈਂਟਰ ਜਿਹੜੇ ਨਵੇਂ ਨਵੇਂ ਹਿੰਦੁਸਤਾਨ ਵਿੱਚ ਬਣੇ, ਉਹਦੇ ਟੋਇਲਟ ਪੇਪਰ ਰੱਖੇ ਜਾਂਦੇ ਸੀ, ਟੋਇਲਟ ਪੇਪਰ ਰੱਖਦੇ ਸੀ, ਉਹ ਟੋਇਲਟ ਪੇਪਰ ਹੀ ਲੋਕ ਆਪਣੇ ਬੈਗ ਵਿੱਚ ਪਾ ਕੇ ਲੈ ਆਉਂਦੇ ਸੀ। ਦੇਖੋ ਸਮਾਜ ਦਾ ਐਟੀਟਿਊਡ ਕੀ ਆ, ਕੋਈ ਵੀ ਪਬਲਿਕ ਜਿਹੜੀ ਪ੍ਰੋਪਰਟੀਜ਼ ਆ ਉਹ ਇੱਦਾਂ ਸਮਝਦੇ ਤਾਂ ਇਹ ਤਾਂ ਬੇਕਾਰ ਦੀ ਚੀਜ਼ ਆ, ਇਹਨੂੰ ਡਿਸਟਰੋਏ ਕਰੋ, ਇਹਨੂੰ ਡਿਸਟਰੋਏ ਕਰਕੇ ਆਪਣਾ ਆਪਣੇ ਘਰ ਨੂੰ ਲੈ ਜਾਓ। ਜਦੋਂ ਤੱਕ ਸਮਾਜ ਦਾ ਐਟੀਟਿਊਡ ਅਮਨਦੀਪ ਠੀਕ ਨਹੀਂ ਹੁੰਦਾ, ਬਹੁਤ ਵਾਰੀ ਪਹਿਲਾਂ ਵੀ ਅਸੀਂ ਗੱਲ ਕੀਤੀ ਆ ਕਿ ਸਰਕਾਰਾਂ ਦਾ ਕਸੂਰ ਹੈਗਾ ਆ, ਸਰਕਾਰਾਂ ਦਾ ਕਸੂਰ 20% ਹੋ ਸਕਦਾ ਆ, ਲੇਕਿਨ ਸਾਡੇ ਸਮਾਜ ਦਾ ਕਸੂਰ, ਸਾਡਾ ਐਟੀਟਿਊਡ, ਸਾਡੇ ਕਲਚਰ ਦਾ ਕਸੂਰ 80% ਆ। ਜਦੋਂ ਤੱਕ ਇਹਦੇ ਵਿੱਚ ਅਸੀਂ ਸੁਧਾਰ ਨਹੀਂ ਕਰਦੇ ਉਦੋਂ ਤੱਕ ਇਹ ਵਿਵਸਥਾ ਠੀਕ ਨਹੀਂ ਹੋ ਜਾਂਦੀ ਹੁੰਦੀ। ਜਿੱਦਾਂ ਅਸੀਂ ਕਈ ਵਾਰੀ ਇੱਦਾਂ ਗੱਲ ਕਰਦੇ ਹੁੰਦੇ, ਮੇਰਾ ਜਿਹੜਾ ਪੋਤਾ ਹੈ ਨਾ ਉਹ ਬਹੁਤ ਹੀ ਚਲਾਕ ਹੋ ਗਿਆ ਆ, ਬਹੁਤ ਹੀ ਐਕਟਿਵ ਆ, ਬਹੁਤ ਹੀ ਸਮਾਰਟ ਆ। ਉਹ ਤਾਂ ਇੱਦਾਂ ਕਹਿੰਦਾ ਜਿੱਦਾਂ ਕਿ ਜਿੱਦਾਂ ਅਸੀਂ ਨਾ ਕੋਈ ਘਰ ਬਾਹਰ ਬੂਹਾ ਖੜਕਾਉਂਦਾ ਹੈ ਤਾਂ ਸਿੱਧਾ ਹੀ ਕਹਿੰਦਾ ਮੇਰਾ ਤਾਂ ਡੈਡੀ ਘਰ ਹੈ ਨਹੀਂ, ਜਿੱਦਾਂ ਮੇਰੀ ਤਾਂ ਮੰਮੀ ਘਰ ਹੈ ਨਹੀਂ। ਜੇ ਇੱਦਾਂ ਉਹ ਸਿੱਖ ਗਿਆ ਹੈ ਸਾਰੀਆਂ ਗੱਲਾਂ ਜਿੱਦਾਂ ਅਸੀਂ ਘਰ ਕਰੀ ਨੇ, ਪਹਿਲਾਂ ਹੀ ਕਹਿੰਦਾ ਦੇਖੋ ਕਿੰਨਾ ਸਮਾਰਟ ਹੋ ਗਿਆ ਆ। ਪਤਾ ਕੀ ਕਹਿੰਦਾ, ਮੈਂ ਨਾ ਬੜਾ ਹੋ ਕੇ ਜਿੱਦਾਂ ਬਹੁਤ ਇਮਾਨਦਾਰ ਬਣਨਾ ਆ। ਹੁਣ ਉਹਦਾ ਐਟੀਟਿਊਡ ਇਹ ਹੈ, ਮੇਰਾ ਪੋਤਾ ਕਹਿੰਦਾ ਬਹੁਤ ਜ਼ਿਆਦਾ ਇਮਾਨਦਾਰ ਬਣਨਾ ਆਪਣੇ ਡੈਡੀ ਮੰਗਰ, ਆਪਣੇ ਡੈਡੀ ਜਿੱਦਾਂ ਮੇਰਾ ਡੈਡੀ ਇਮਾਨਦਾਰ ਹੈ ਨਾ, ਇੱਦਾਂ ਹੀ ਬਣਨਾ। ਬਹੁਤ ਬੜੀ ਕੋਠੀ ਪਾਣੀ ਆ, ਬਹੁਤ ਵਧੀਆ ਵਧੀਆ ਕਾਰਾਂ ਲੈ ਕੇ ਆਉਣੀਆਂ, ਸਮਾਨ ਬਹੁਤ ਵਧੀਆ ਘਰ ਵਿੱਚ, ਪੂਰੇ ਇਮਾਨਦਾਰੀ ਨਾਲ ਕੰਮ ਕਰਨਾ। ਉਹ ਮੇਰੇ ਵਰਗਾ ਜਾਂ ਤੁਹਾਡੇ ਵਰਗਾ ਉਹਨੂੰ ਪੁੱਛਦਾ ਵਾ ਕਾਕਾ ਤੂੰ ਬਣਨਾ ਕੀ ਆ, ਕਹਿੰਦਾ ਮੈਂ ਨਾ ਦੂਜਾ ਬਣਨਾ ਆ, ਦੂਜਾ ਬੜਾ ਤਹਿਸੀਲਦਾਰ ਬਣਨਾ ਆ। ਉਹ ਤੋਂ ਫਿਰ ਮੈਂ ਕਹਿੰਦਾ ਤਰੱਕੀ ਕਰਕੇ ਫਿਰ ਮੈਂ ਕਹਿੰਦਾ ਫਿਰ ਨਾਇਬ ਤਹਿਸੀਲਦਾਰ ਬਣਨਾ, ਫਿਰ ਕਹਿੰਦਾ ਮੈਂ ਤਰੱਕੀ ਕਰਕੇ ਫਿਰ ਕਹਿੰਦਾ ਕਾਨੂੰਗੋ ਬਣ ਜਾਣਾ, ਅਖੀਰ 'ਚ ਮੈਂ ਫਿਰ ਪਟਵਾਰੀ ਬਣਨਾ। ਫਿਰ ਕਹਿੰਦਾ ਇੱਦਾਂ ਜਿੱਦਾਂ ਇਮਾਨਦਾਰੀ ਜਿੱਦਾਂ ਚੱਲੀ ਜਾਣੀ ਅੱਗੇ ਤੋਂ ਅੱਗੇ। ਦੇਖੋ ਕਹਿੰਦਾ ਸਾਡੇ ਨਾਲ ਗੁਆਂਢੀ ਆ ਇੱਕ, ਸਾਡੇ ਨਾਲ ਗੁਆਂਢੀ ਉਹਦਾ ਕਹਿੰਦਾ ਡੈਡੀ ਨਾ ਸਦਾਈ ਆ, ਉਹਦਾ ਡੈਡੀ ਸਦਾਈ ਆ, ਉਹ ਕਹਿੰਦਾ ਪ੍ਰੋਫੈਸਰ ਲੱਗਾ ਆ ਯੂਨੀਵਰਸਿਟੀ, ਟੁੱਟੀ ਹੋਈ ਕਾਰ ਰੱਖੀ ਉਹ ਟੁੱਟਿਆ ਸਾਈਕਲ ਆ ਉਹਨਾਂ ਕੋਲ, ਘਰ ਕਹਿੰਦਾ ਫਰਨੀਚਰ ਵੀ ਹੈ ਨਹੀਂ ਹੈ, ਏਦਾਂ ਦੀ ਜੋਬ। ਕਹਿੰਦਾ ਮੈਂ ਇੰਨਾ ਪੜ੍ਹ ਕੇ ਪ੍ਰੋਫੈਸਰ ਲੱਗਣ ਦੀ ਕੋਸ਼ਿਸ਼ ਹੀ ਨਹੀਂ ਕਰਨੀ, ਮੈਂ ਤਾਂ ਕਹਿੰਦਾ ਪਟਵਾਰੀ ਤੱਕ ਤਰੱਕੀ ਕਰਦੇ ਕਰਦੇ ਨੇ ਆਣਾ ਆ ਏਦਾਂ ਦਾ ਮੇਰੇ।
ਭਾਜੀ ਆਹ ਕਿਹੜੀ ਹੋ ਗਈ ਤਰੱਕੀ, ਉੱਪਰ ਨੂੰ ਜਾਂਦੀ ਹੁੰਦੀ ਹੈ, ਤੁਸੀਂ ਪੁੱਠੇ ਪਾਸੇ ਨੂੰ, ਤਹਿਸੀਲਦਾਰ ਤੋਂ ਨੈਬ, ਨੈਬ ਤੋਂ ਕਾਨੂੰਗੋ, ਕਾਨੂੰਗੋ ਤੋਂ, ਇਹ ਉਲਟ ਹੁੰਦਾ ਆ, ਪਟਵਾਰੀ ਤੋਂ ਹੁੰਦਾ ਏਦਾਂ, ਇੱਧਰ ਉੱਪਰ ਨੂੰ ਜਾਈਦਾ ਹੁੰਦਾ।
ਹਾਂਜੀ ਹਾਂਜੀ, ਉਹ ਨਹੀਂ ਉਹ ਦੇਖਦਾ ਪਟਵਾਰੀ ਦੀ ਇਨਕਮ ਬਹੁਤ ਹੁੰਦੀ, ਜਿੱਦਾਂ ਟੌਰ ਪੰਜਾਬ ਦੇ ਵਿੱਚ ਪਟਵਾਰੀ ਦੀ ਪਿੰਡ ਦੇ ਵਿੱਚ ਫੁੱਲ ਟੌਰ ਬਣਾਉਣੀ ਜਿੱਦਾਂ ਪਟਵਾਰੀ ਬਣਨਾ ਆ। ਜਿੱਦਾਂ ਨਾ ਸਾਡੇ ਸਕੂਲ ਦੇ ਵਿੱਚ ਇੱਕ ਵਾਰੀ ਇੱਕ ਟੀਚਰ ਸੀਗਾ, ਉਹ ਨਾ ਉਹ ਪੀਟੀ ਟੀਚਰ ਸੀਗਾ, ਪੀਟੀ ਟੀਚਰ ਅਸੀਂ ਹੁੰਦੇ ਸੀ ਲੈਕਚਰਾਰ, ਤੇ ਮੁੰਡੇ ਕਹਿੰਦੇ ਨਾ ਅਸੀਂ ਉਹ ਫਲਾਨੇ ਵਰਗਾ ਪੀਟੀ ਟੀਚਰ ਬਣਨਾ, ਕਹਿੰਦਾ ਰੋਹ ਬਹੁਤ ਹੁੰਦਾ ਸਕੂਲ ਦੇ ਵਿੱਚ, ਉਹਨਾਂ ਨੂੰ ਇਹ ਨੀ ਪਤਾ ਹੁੰਦਾ ਪੀਟੀ ਟੀਚਰ ਨਾਲ ਜੇ ਲੈਕਚਰਾਰ ਉਹ ਬੜਾ ਹੁੰਦਾ ਆ, ਉਹਨੇ ਦੇਖਿਆ ਬੰਦੇ ਦਾ ਰੋਹ ਛੋਹ ਆ ਜਾਂ ਬੰਦਾ ਕਿੱਦਾਂ ਵਿਚਰਦਾ ਕਿੱਦਾਂ ਡੰਡੇ ਮਾਰਦਾ ਨਾ ਪੂਰਾ ਰੋਹ ਪਿਆ, ਅਸੀਂ ਤਾਂ ਉਹ ਬਣਨਾ, ਨਿਆਣੇ ਨੂੰ ਥੋੜਾ ਪਤਾ ਹੁੰਦਾ, ਨਿਆਣੇ ਤਾਂ ਕਹਿੰਦੇ ਫੁੱਲ ਫੁੱਲ ਟੌਰ ਹੈ ਜਿੱਦਾਂ ਹੁਣ ਮੈਂ ਪਟਵਾਰੀ ਬਣਨਾ ਵੱਡਾ ਹੋ ਕੇ, ਜਿੱਦਾਂ ਤਰੱਕੀ ਕਰਨੀ ਆ ਤਹਿਸੀਲਦਾਰ ਤੋਂ ਪਟਵਾਰੀ ਤੱਕ ਆਉਣਾ, ਕਹਿੰਦੇ ਮੈਂ ਤਾਂ ਡੈਡੀ ਤਾਂ ਸਦਾਈ ਜਿਹੜਾ ਤਹਿਸੀਲਦਾਰ ਲੱਗਾ ਹੈ ਪਟਵਾਰੀ ਬਣਨਾ ਚਾਹੀਦਾ ਉਹਨੂੰ। ਇਹ ਜਦੋਂ ਤੱਕ ਇਹ ਐਟੀਟਿਊਡ ਅਮਨ ਦੀ ਸਾਡਾ ਨਹੀਂ ਸੁਧਰੂਗਾ ਉਦੋਂ ਤੱਕ ਤੁਸੀਂ ਸਾਨੂੰ ਲੋਲੀਪੋਪ ਦਿੱਤੇ ਹੀ ਜਾਣਗੇ, ਤੁਸੀਂ ਲੋਲੀਪੋਪਾਂ ਦਾ ਸ਼ਿਕਾਰ ਹੁੰਦੇ ਹੀ ਰਹੋਗੇ ਜਦ ਤੱਕ ਤੁਸੀਂ ਸਮਾਜ ਸੁਧਾਰ ਨਹੀਂ ਕਰਦੇ।
ਆਪਾਂ ਭਾਜੀ ਸਮਾਜ ਦੀ ਵੀ ਗੱਲ ਕਰਨੀ ਹੈ, ਲਵ ਮੈਰਿਜ ਦੀ ਵੀ ਗੱਲ ਕਰਨੀ ਹੈ, ਮੇਰੇ ਕੋਲ ਇੱਕ ਆਰਟੀਕਲ ਭੇਜਿਆ ਗਿਆ, ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗਾ। ਅਤੇ ਉੱਧਰ ਗੌਰਵ ਸ਼ਰਮਾ ਜੀ ਕਹਿੰਦੇ ਨੇ ਕਿ ਪਿਛਲੇ ਹਫ਼ਤੇ ਅਮਰੀਕ ਭਾਜੀ ਦੱਸ ਰਹੇ ਸੀ ਕਿ ਮੇਰੇ ਫਾਰਮੂਲੇ ਦਾ ਪੁੱਠਾ ਅਸਰ ਹੋਇਆ, ਮੇਰਾ ਮੰਨਣਾ ਹੈ ਕਿ ਫਾਰਮੂਲਾ ਲਗਾਉਣ ਦੇ ਢੰਗ ਦੇ ਵਿੱਚ ਕੁਛ ਕਮੀ ਰਹਿ ਗਈ ਹੋਣੀ ਹੈ। ਮੇਰੇ ਵੱਲੋਂ ਇਹ ਗੱਲ ਅਮਰੀਕ ਭਾਜੀ ਨੂੰ ਜ਼ਰੂਰ ਸੁਣਾ, ਪਿਛਲੇ ਹਫ਼ਤੇ ਡਰਾਈਵਿੰਗ ਕਰ ਰਿਹਾ ਸੀ ਇਸ ਕਰਕੇ ਲੰਬਾ ਸੁਨੇਹਾ ਲਿਖਣਾ ਮੁਸ਼ਕਲ ਸੀ। ਅਤੇ ਦੂਜਾ ਉਹਨਾਂ ਨੇ ਇੱਕ ਹੋਰ ਗੱਲ ਉਹਨਾਂ ਨੇ ਸਾਂਝੀ ਕੀਤੀ ਹੈ ਵੀ ਕਹਿੰਦੇ ਇੱਕ ਵਾਰੀ ਇੱਕ ਬੰਦਾ ਨਾ ਕਿਸੇ ਮਸ਼ਹੂਰ ਲੇਖਕ ਦੀ ਰੂਬਰੂ ਦੇ ਵਿੱਚ ਹਿੱਸਾ ਲੈਣ ਚਲੇ ਗਿਆ, ਉੱਥੇ ਲੇਖਕ ਨੇ ਨਾ ਆਪਣੀ ਜੀਵਨੀ ਦੱਸੀ ਅਤੇ ਉਹਦੇ ਵਿੱਚ ਕਹਿ ਰਿਹਾ ਸੀਗਾ, ਕਹਿੰਦਾ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਚੰਗਾ ਸਮਾਂ ਇੱਕ ਔਰਤ ਦੀਆਂ ਬਾਹਾਂ ਵਿੱਚ ਗੁਜ਼ਾਰਿਆ, ਪਰ ਉਹ ਔਰਤ ਮੇਰੀ ਪਤਨੀ ਨਹੀਂ ਸੀ। ਇਹ ਸੁਣ ਕੇ ਉਹ ਚੁੱਪ ਛਾ ਗਈ ਉੱਥੇ ਸਾਰੇ। ਕੁਛ ਪਲਾਂ ਬਾਅਦ ਉਹ ਚੁੱਪੀ ਤੋਂ ਬਾਅਦ ਲੇਖਕ ਨੇ ਮੁਸਕਰਾਉਂਦਿਆਂ ਗਿਆ, ਕਹਿੰਦੇ ਉਹ ਔਰਤ ਮੇਰੀ ਮਾਂ ਸੀ। ਸਾਰਾ ਹਾਲ ਤੌੜੀਆਂ ਅਤੇ ਹਾਸੇ ਨਾਲ ਭਰ ਗਿਆ। ਉਹ ਬੰਦਾ ਇਸ ਗੱਲ ਤੋਂ ਬੜਾ ਪ੍ਰਭਾਵਿਤ ਹੋਇਆ, ਹੈ ਨਾ, ਵੀ ਇਹ ਬੰਦੇ ਨੇ ਇੱਦਾਂ ਕਹੀ ਗੱਲ। ਉਹ ਵੀ ਘਰ ਗਿਆ ਅਤੇ ਘਰ ਦਾ ਨਾ ਸਾਰਾ ਟੱਬਰ ਇਕੱਠਾ ਬੈਠ ਕੇ ਚਾਹ ਪੀ ਰਿਹਾ ਸੀ ਅਤੇ ਉਹ ਵੀ ਕਹਿਣ ਲੱਗਿਆ, ਉੱਦਾਂ ਹੀ ਉਸੇ ਤਾਅ ਦੇ ਵਿੱਚ ਕਾਪੀ ਕਰਕੇ, ਕਹਿੰਦਾ ਵੀ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਚੰਗਾ ਸਮਾਂ ਇੱਕ ਔਰਤ ਦੀਆਂ ਬਾਹਾਂ ਵਿੱਚ ਗੁਜ਼ਾਰਿਆ। ਕਹਿਣ ਦੇ ਨਾਲ ਹੀ ਨਾ ਉਹਨੇ ਆਪਣੀ ਪਤਨੀ ਵੱਲ ਦੇਖ ਕੇ ਕਹਿਣ ਲੱਗਾ ਨਾ, ਅਤੇ ਆਪਣੀ ਘਰ ਵਾਲੀ ਵੱਲ ਦੇਖਿਆ ਅਤੇ ਕਹਿਣ ਲੱਗਾ ਉਹ ਔਰਤ ਤੂੰ ਨਹੀਂ ਸੀ, ਆਪਣੀ ਪਤਨੀ ਨੂੰ ਕਹਿਣ ਲੱਗਾ। ਬਸ ਇਹ ਕਹਿਣ ਤੋਂ ਬਾਅਦ ਉਸਨੇ ਚਾਹ ਦਾ ਕੱਪ ਚੁੱਕ ਲਿਆ ਅਤੇ ਅਗਲੀ ਗੱਲ ਉਹ ਬੋਲਣੀ ਭੁੱਲ ਗਿਆ। ਬਸ ਫਿਰ ਇਸ ਤੋਂ ਬਾਅਦ ਉਸਨੂੰ ਹੋਸ਼ ਹਸਪਤਾਲ ਦੇ ਬਿਸਤਰੇ 'ਤੇ ਹੀ ਆਈ, ਅਤੇ ਕਿਉਂਕਿ ਉਹ ਭੁੱਲ ਗਿਆ ਨਾ ਵੀ ਉਹ ਮੇਰੀ ਮਾਂ ਕਹਿਣਾ। ਸੋ ਮੋਰਲ ਇਸ ਸਟੋਰੀ ਦਾ ਇਹ ਹੈ ਵੀ ਤੁਸੀਂ ਕਾਪੀ ਨਾ ਕਰੋ ਜੇ ਤੁਸੀਂ ਪੇਸਟ ਨਹੀਂ ਕਰ ਸਕਦੇ ਪ੍ਰੋਪਰ।
ਸਾਡਾ ਗੌਰਵ ਸ਼ਰਮ ਵਾਲੀ ਗੱਲ ਇੱਦਾਂ ਹੀ ਹੋਈ ਹੈ, ਪ੍ਰੋਸੈਸ ਗਲਤ ਸੀ।
ਹਾਂ, ਪ੍ਰੋਸੈਸ ਤੁਸੀਂ ਉਹਦੀ ਕਾਪੀ ਤਾਂ ਕਰ ਲਈ ਪਰ ਪ੍ਰੋਪਰ ਉਹਨੂੰ ਇੰਪਲੀਮੈਂਟ ਨਹੀਂ ਕੀਤਾ। ਸੋ ਅਮਰੀਕ ਭਾਜੀ ਇਹ ਜਿਹੜੇ ਟੋਟਕੇ ਚੁਟਕਲੇ ਨਾ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਆਪਣੇ ਸਰੋਤਿਆਂ ਦੇ ਨਾਲ, ਚਲੋ ਹਾਸਾ ਮਜ਼ਾਕ ਵੀ ਨਾਲ, ਇਨਫੋਰਮੇਸ਼ਨ ਵੀ ਦੇਣੀ ਹੁੰਦੀ ਆ ਅਤੇ ਇੱਕ ਸਮਾਜਿਕ ਮੁੱਦਾ ਵੀ ਆਪਾਂ ਸ਼ੇਅਰ ਕਰਨਾ ਹੈ। ਗੁਰਿੰਦਰ ਸਿੰਘ ਵਰਜੀਨੀਆ ਵਾਲੇ ਵੀ ਸ਼ਾਮਿਲ ਹੋ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੱਲ ਚੱਲ ਰਹੀ ਹੈ ਟੈਕਸ ਦੀ ਅਤੇ ਆਪਣੇ ਵਾਲੇ ਤਾਂ ਇੱਥੇ ਟੈਕਸ ਨਹੀਂ ਦਿੰਦੇ, ਤੁਸੀਂ ਭਾਰਤ ਦੀ ਗੱਲ ਕਰ ਰਹੇ ਹੋ, ਬਾਕੀ ਰਹੇ 300 ਫ੍ਰੀ ਯੂਨਿਟ ਦੀ, ਆਪਾਂ 300 ਤੋਂ ਉੱਪਰ ਹੋਣ ਹੀ ਨਹੀਂ ਦੇਣੀ ਆ, ਕਰੂਜ਼ ਲਾ ਕੇ ਰੱਖਣਾ ਮੀਟਰ ਨੂੰ, ਬਿਲਕੁਲ ਕੁੰਡੀ ਕਲਚਰ ਫਿਰ ਸ਼ੁਰੂ ਹੋ ਜਾਏਗਾ। ਅਮਰੀਕ ਭਾਜੀ ਪਿਛਲੀ ਵਾਰੀ ਇਹ ਚਿੰਤਨ ਹੋਇਆ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੇ ਚੀਫ ਮਿਨਿਸਟਰ ਹੈ ਉਹ ਵਧੀਆ ਨਹੀਂ ਰਹੇ, ਕਿੱਦਾਂ ਨਹੀਂ ਰਹੇ, ਤੁਸੀਂ ਥੋੜ੍ਹੀ ਰਿਸਰਚ ਕੀਤੀ ਆ, ਕੁਛ ਚਾਨਣਾ ਪਾਉਂਗੇ, 5-10 ਮਿੰਟ ਆਪਾਂ ਸਾਂਝ ਪਾਈਏ ਵੀ ਕਿਸ ਤਰ੍ਹਾਂ ਦੇ ਕਿਰਦਾਰ ਰਹੇ?
ਮੈਂ ਨਾ ਲਿਸਟ ਕੱਢੀ ਪੰਜਾਬ ਦੇ ਜਿਹੜੇ ਚੀਫ ਮਿਨਿਸਟਰ ਕਿੰਨੇ ਕਦੋਂ ਰਹੇ ਆ ਪੰਜਾਬ ਦੇ ਵਿੱਚ, ਜਦੋਂ ਦੇਸ਼ ਆਜ਼ਾਦ ਹੋਇਆ ਉਹਦੇ ਵਿੱਚ ਪਹਿਲੇ ਚੀਫ ਮਿਨਿਸਟਰ ਕੌਣ ਸੀ? ਪਹਿਲੇ ਚੀਫ ਮਿਨਿਸਟਰ ਜਦੋਂ ਪੰਜਾਬ ਇੰਡੀਆ ਵਾਲਾ ਇਕੱਠਾ ਹੁੰਦਾ ਸੀ ਉਹ ਸਨ ਗੋਪੀ ਚੰਦ ਭਾਰਗਵ, ਜਿਹੜੇ ਕਿ 1947 ਵਿੱਚ 15 ਅਗਸਤ 1947 ਵਿੱਚ ਪੰਜਾਬ ਦੇ ਚੀਫ ਮਿਨਿਸਟਰ ਬਣੇ ਸੀ। ਉਹ ਇਲੈਕਸ਼ਨ ਤੋਂ ਪਹਿਲਾਂ 52 ਦੇ ਵਿੱਚ ਇਲੈਕਸ਼ਨ ਹੋਈ ਸੀ, ਉਦੋਂ ਉਹ ਵੀ ਦੱਸਦੇ ਹਾਂ। ਅਤੇ ਉਹ 1949 ਤੱਕ ਭਾਰਤ ਦੇ ਪੰਜਾਬ ਦੇ ਜਿਹੜੇ ਕੰਬਾਈਨਡ ਪੰਜਾਬ ਹੁੰਦਾ ਸੀ ਉਹਦੇ ਚੀਫ ਮਿਨਿਸਟਰ ਰਹੇ ਆ। ਉਸ ਤੋਂ ਬਾਅਦ ਭੀਮ ਸੈਮ ਸੱਚਰ, ਜਿਹੜੇ ਕਿ ਕਾਫੀ ਮਹਾਨ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਕਿਹਾ ਜਾ ਸਕਦਾ ਕਿ ਪੰਜਾਬ ਦੇ ਬੜੇ ਸਕਸੈਸਫੁਲ ਚੀਫ ਮਿਨਿਸਟਰ ਰਹੇ 1949 ਤੋਂ ਥੋੜ੍ਹੇ ਜਿਹੇ ਟਾਈਮ ਵਿੱਚ ਰਹੇ, ਅਤੇ 1949 ਵਿੱਚ ਦੁਬਾਰਾ ਉਹ ਬਣੇ ਸੀ ਅਤੇ ਦੋ ਵਾਰ ਇਹ ਪੰਜਾਬ ਦੇ ਚੀਫ ਮਿਨਿਸਟਰ ਬਣੇ। ਉਹਨਾਂ ਦੀ ਉਪਲਬਧੀ ਅਮਨਦੀਪ ਬਹੁਤ ਵਧੀਆ ਆ, ਉਹਨਾਂ ਦਾ ਜਿਹੜਾ ਜੀਵਨ ਹੈ ਜੇ ਤੁਸੀਂ ਉਹਨਾਂ ਨੂੰ ਦੇਖੋ ਤਾਂ ਉਹ ਪਹਿਲਾਂ ਪੰਜਾਬ ਜਦੋਂ ਦੇਸ਼ ਆਜ਼ਾਦ ਹੋਇਆ 1947 ਦੇ ਵਿੱਚ ਤਾਂ ਉਹਨਾਂ ਨੇ ਪਾਕਿਸਤਾਨ ਦੀ ਸਿਟੀਜਨਸ਼ਿਪ ਲਈ ਸੀ, ਅਤੇ ਪਾਕਿਸਤਾਨ ਦੀ ਸਿਟੀਜਨਸ਼ਿਪ ਲੈ ਕੇ ਉਹ ਪਾਕਿਸਤਾਨ ਦੀ ਜਿਹੜੀ ਪੰਜਾਬ ਅਸੈਂਬਲੀ ਵਿੱਚ ਉਹਦੇ ਵਿੱਚ MLA ਵੀ ਰਹੇ ਆ 2-3 ਸਾਲ। ਉਸ ਤੋਂ ਬਾਅਦ 1949 ਦੇ ਵਿੱਚ ਉਹ ਭਾਰਤ ਆ ਗਏ ਅਤੇ ਉਹਨਾਂ ਨੇ ਫਿਰ ਭਾਰਤ ਦੀ ਸਿਟੀਜਨਸ਼ਿਪ ਲਈ, ਪਾਕਿਸਤਾਨ ਦੀ ਸਿਟੀਜਨਸ਼ਿਪ ਉਹਨਾਂ ਨੇ ਛੱਡ ਦਿੱਤੀ ਸੀ। ਅਤੇ 1949 ਦੇ ਵਿੱਚ ਉਹਨਾਂ ਨੂੰ ਇੱਥੇ ਦਾ ਚੀਫ ਮਿਨਿਸਟਰ, ਜਿਹੜਾ ਕੰਬਾਈਨਡ ਪੰਜਾਬ ਸੀ ਜਿਹਨੂੰ ਅਸੀਂ ਪੂਰਬੀ ਪੰਜਾਬ ਕਹਿੰਦੇ ਹਾਂ, ਉਹਦੇ ਚੀਫ ਮਿਨਿਸਟਰ ਬਣੇ। ਉਹਨਾਂ ਦੇ ਅਮਨਦੀਪ 3 ਪੁੱਤਰ ਸਨ, ਜਿਹਨਾਂ ਵਿੱਚੋਂ ਇੱਕ ਪੁੱਤਰ ਉਹਨਾਂ ਦੇ ਬਹੁਤ ਹੀ ਵੱਡੇ ਜਿਹੜੇ ਹਿੰਦੁਸਤਾਨ ਦੇ ਜਰਨਲਿਸਟ ਹਨ ਕੁਲਦੀਪ ਨਈਅਰ, ਉਹ ਉਹਨਾਂ ਦੇ ਬੇਟੇ ਸਨ। ਉਹ ਇੱਕ ਉਹਨਾਂ ਦਾ ਜਿਹੜਾ ਬੇਟਾ ਸੀ ਉਹ ਦਿੱਲੀ ਹਾਈ ਕੋਰਟ ਦਾ ਜੱਜ ਸੀ। ਅਮਨਦੀਪ, ਇਹ ਗੱਲ ਆਮ ਤੌਰ 'ਤੇ ਕਹੀ ਜਾਂਦੀ ਹੈ ਕਿ ਜਿਹੜੇ ਸਾਡੇ ਲੀਡਰ ਆ ਨਾ ਇਹ ਆਪਣੇ ਪੁੱਤ ਫੌਜ ਵਿੱਚ ਨਹੀਂ ਕਰਵਾਉਂਦੇ ਭਰਤੀ, ਅਤੇ ਜਿਹੜੇ ਗੈਰ ਦੂਜੇ ਲੋਕ ਆ ਦੂਜੇ ਆਮ ਜਨਤਾ ਦੇ ਪੁੱਤ ਫੌਜ ਵਿੱਚ ਭਰਤੀ ਕਰਵਾਏ ਜਾਂਦੇ ਆ। ਪਰ ਇੱਥੇ ਇਹ ਵੀ ਗੱਲ ਸਾਬਤ ਹੁੰਦੀ ਆ, ਉਹਨਾਂ ਦੇ ਇੱਕ ਪੁੱਤ ਸੀ ਵਿਜੇ ਸੱਚਰ ਜਿਹੜੇ ਕਿ ਆਰਮੀ ਦੇ ਵਿੱਚ ਕੈਪਟਨ ਸਨ, ਅਤੇ ਉਹ ਗਾਜ਼ਾ ਦੇ ਵਿੱਚ ਜਾ ਕੇ ਜਿਹਨੂੰ ਅਸੀਂ ਮਿਡਲ ਈਸਟ ਕੰਟਰੀ ਉੱਥੇ ਆਰਮੀ ਦੇ ਵਿੱਚ ਜਿਹੜੀ ਇੰਡੀਅਨ ਆਰਮੀ ਉੱਥੇ ਗਈ ਸੀ ਉੱਥੇ ਵਿਵਸਥਾ ਠੀਕ ਕਰਨ, ਉੱਥੇ ਸ਼ਹੀਦ ਹੋਏ ਸਨ। ਅਸੀਂ ਇਹ ਨਹੀਂ ਕਹਿ ਸਕਦੇ ਜਿਹੜੇ ਸਾਡੇ ਲੀਡਰ ਆ ਉਹਨਾਂ ਦੇ ਪੁੱਤ ਜਿਹੜੇ ਆ ਉਹ ਆਰਮੀ ਦੇ ਵਿੱਚ ਨਹੀਂ ਹੁੰਦੇ। ਇੱਥੇ ਇੱਕ ਐਗਜ਼ਾਮਪਲ ਅਸੀਂ ਸੈੱਟ ਕਰ ਸਕਦੇ ਹਾਂ ਕਿ ਭੀਮ ਸੈਮ ਸੱਚਰ ਉਹਨਾਂ ਦੇ ਜਿਹੜੇ ਪੁੱਤ ਸਨ ਉਹ ਆਰਮੀ ਦੇ ਵਿੱਚ ਸਨ, ਉਹਨਾਂ ਦਾ ਨਾਂ ਸੀ ਕੈਪਟਨ ਵਿਜੇ ਸੱਚਰ, ਅਤੇ ਉਹ ਗਾਜ਼ਾ ਦੇ ਵਿੱਚ ਇੱਕ ਮਿਲਟਰੀ ਐਕਸ਼ਨ ਦੇ ਵਿੱਚ ਭਾਰਤੀ ਫੌਜ ਦੁਆਰਾ ਸ਼ਹੀਦ ਹੋਏ ਸੀ ਉੱਥੇ ਜਾ ਕੇ। ਅਤੇ ਉਹਨਾਂ ਦੀ ਪਰਸਨਲ ਲਾਈਫ ਵੀ ਬੜੀ ਵਧੀਆ ਰਹੀ ਹੈ ਅਮਨਦੀਪ, ਕਿ ਉਹਨਾਂ ਨੇ ਪੰਜਾਬ ਵਿੱਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਿਹੜੇ ਉਸ ਵੇਲੇ ਕਾਫੀ ਡਿਫੀਕਲਟ ਸਿਚੁਏਸ਼ਨ ਹੁੰਦੀ ਆ
ਜੀ,
ਜਿਸ ਵੇਲੇ ਤੁਹਾਡੇ ਕੋਲ ਫੰਡ ਵੀ ਨਹੀਂ ਹੁੰਦੇ, ਦੇਸ਼ ਜਿਹੜਾ ਨਵਾਂ ਨਵਾਂ ਆਜ਼ਾਦ ਹੋਇਆ ਹੁੰਦਾ, ਲੋਕਾਂ ਵਿੱਚ ਹਫੜਾ ਦਫੜੀ ਵੀ ਪਈ ਹੁੰਦੀ ਆ, ਅਤੇ ਉਸ ਵੇਲੇ ਇੱਕ ਤਰ੍ਹਾਂ ਦੇ ਨਾਲ ਪ੍ਰਦੇਸ਼ ਨੂੰ ਸੰਗਠਿਤ ਕਰਕੇ ਰੱਖਣਾ, ਇੱਕਜੁੱਟ ਕਰਕੇ ਰੱਖਣਾ, ਬਹੁਤ ਵੱਡਾ ਪੰਜਾਬ ਹੁੰਦਾ ਸੀ ਉਦੋਂ, ਇੱਥੋਂ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੋਂ ਵੀ ਉੱਪਰ ਹਰਿਆਣਾ ਵੀ ਵਿੱਚੇ ਹੁੰਦਾ ਸੀ, ਉਹਨੂੰ ਕੰਬਾਈਨ ਕਰਕੇ ਰੱਖਣਾ ਇੱਕ ਬਹੁਤ ਵੱਡੀ ਗੱਲ ਸੀ। ਅਤੇ ਉਹਨਾਂ ਦਾ ਜਿਹੜਾ ਆਮ ਜੀਵਨ ਸੀ ਉਹ ਬਹੁਤ ਵਧੀਆ ਰਿਹਾ ਆ, ਅਤੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸੈਕਰੀਫਾਈਸਿਸ ਵੀ ਕੀਤੀਆਂ, ਆਪਣੀ ਫੈਮਿਲੀ ਮੈਂਬਰ ਵੀ ਉਹਨਾਂ ਦੇ ਕਾਫੀ ਐਕਟਿਵ ਰਹੇ ਆ। ਅਤੇ ਦੱਸਿਆ ਹੈ ਕਿ ਉਹਨਾਂ ਦਾ ਇੱਕ ਬੇਟਾ ਸੀ ਵਿਜੇ ਸੱਚਰ, ਜਿਹੜੇ ਕਿ ਭਾਰਤ ਦੇ ਲਈ ਭਾਰਤੀ ਆਰਮੀ ਵਿੱਚ ਸ਼ਹੀਦ ਵੀ ਹੋਏ ਸਨ। ਅਮਦੀ UNEF ਜਿਹੜੀ ਇੱਕ ਯੂਨਾਈਟਡ ਨੇਸ਼ਨਸ ਦੀ ਸ਼ਾਖਾ ਹੈ ਉਹਦੇ ਵਿੱਚ ਉਹ ਕੰਮ ਕਰਦੇ ਹੁੰਦੇ ਸੀ ਜਦੋਂ ਗਾਜ਼ਾ ਵਿੱਚ ਗਏ ਸੀ। ਅਤੇ ਇੰਨੀ ਗੱਲ ਕਰਦੇ ਹਾਂ, ਅਗਲੀ ਵਾਰ ਕਿਸੇ ਹੋਰ ਚੀਫ ਮਿਨਿਸਟਰ ਦੀ ਅਮਨਦੀਪ ਅਸੀਂ ਗੱਲ ਕਰਾਂਗੇ ਜਿਨ੍ਹਾਂ ਨੇ ਪੰਜਾਬ ਨੂੰ ਇੱਕ ਸੇਧਾਂ ਦਿੱਤੀਆਂ ਆ, ਉਹਨਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਆ, ਉਹਨਾਂ ਦੇ ਬਾਰੇ ਗੱਲ ਕਰਾਂਗੇ। ਅਤੇ ਭੀਮ ਸਿੰਘ ਸੱਚਰ ਦੇ ਬਾਰੇ ਅਸੀਂ ਅੱਜ ਗੱਲ ਕੀਤੀ ਹੈ ਬਹੁਤ ਬਰੀਫ ਦੇ ਵਿੱਚ, ਅਤੇ ਅਗਲੀ ਵਾਰ ਜਦੋਂ ਅਸੀਂ ਗੱਲ ਕਰਾਂਗੇ ਉਹ ਥੋੜ੍ਹੀ ਡਿਟੇਲ ਦੇ ਵਿੱਚ ਕਿਸੇ ਹੋਰ ਚੀਫ ਮਿਨਿਸਟਰ ਬਾਰੇ ਗੱਲ ਕਰਾਂਗੇ ਜਿਹੜੇ ਪੰਜਾਬ ਦੇ ਰਹੇ ਆ। ਜੀ ਅਮਨਦੀਪ
ਜੀ, ਨਹੀਂ ਬਹੁਤ ਵਧੀਆ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਅਤੇ ਇਸ ਤਰ੍ਹਾਂ ਕਰਦੇ ਹਾਂ ਕਿ ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਕੁਝ ਸਮਾਜਿਕ ਮੁੱਦੇ ਆ ਜਿਨ੍ਹਾਂ ਦੇ ਵਿੱਚ ਲਵ ਮੈਰਿਜ ਦੀ ਵੀ ਗੱਲ ਹੋਏਗੀ, ਅਤੇ ਹੋਰ ਵੀ ਸਾਡੇ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਨੇ, ਅਤੇ ਉਹਨਾਂ ਦੀ ਵੀ ਆਪਾਂ ਗੱਲਬਾਤ ਸਾਂਝੀ ਕਰਾਂਗੇ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ, ਮਿਲਦੇ ਹਾਂ ਬ੍ਰੇਕ ਦੇ ਉਸ ਪਾਰ। ਹਾਂਜੀ, ਮਾਫ਼ੀ ਚਾਹੁੰਦਾ, ਥੋੜ੍ਹੀ ਜਿਹੀ ਸਮੱਸਿਆ ਆ ਰਹੀ ਹੈ ਪਰ ਆਪਾਂ ਇਸਨੂੰ ਦਰੁਸਤ ਕਰਾਂਗੇ। ਮੇਰੇ ਨਾਲ ਅਮਰੀਕ ਭਾਅ ਜੀ ਜੁੜੇ ਹੋਏ ਨੇ, ਮੇਰਾ ਸਿਸਟਮ ਥੋੜ੍ਹਾ ਜਿਹਾ ਕੰਮ ਕਰ ਰਿਹਾ ਐਕਸਟਰਾ। ਸੋ ਅਮਰੀਕ ਭਾਅ ਜੀ ਚਲੋ ਆਪਾਂ ਕੈਰੀ ਔਨ ਰੱਖਦੇ ਹਾਂ, ਬ੍ਰੇਕ ਆਪਾਂ ਥੋੜ੍ਹੀ ਦੇਰ ਬਾਅਦ ਵੀ ਲੈ ਲਾਂਗੇ। ਅਤੇ ਇੱਥੇ ਨਾ ਮੈਂ ਇੱਕ ਆਰਟੀਕਲ ਸਾਂਝਾ ਕਰਨਾ ਚਾਹਾਂਗਾ ਜਿਹੜਾ ਮੇਰੇ ਤੱਕ ਪੜਿਆ, ਲਵ ਮੈਰਿਜ ਦੇ ਬਾਰੇ ਕੁਛ ਐਟੀਚਿਊਡ ਜਿਹੜੇ ਨੇ। ਪਰ ਉਸ ਤੋਂ ਪਹਿਲਾਂ ਮੈਂ ਤੁਹਾਤੋਂ ਪੁੱਛਣਾ ਚਾਹੁੰਦਾ, ਤੁਹਾਡੀ ਲਵ ਮੈਰਿਜ ਹੋਈ ਸੀ ਜਾਂ ਲਵ ਮੈਰਿਜ ਹੋਈ ਸੀ?
ਅਰੇਂਜ ਮੈਰਿਜ ਕਹਿ ਸਕਦੇ
ਹਾਂ, ਲਵ ਮੈਰਿਜ ਜਾਨੀ ਕਿ ਅਰੇਂਜ,
ਲੱਭ ਕੇ
ਘਰਦਿਆਂ ਨੇ ਲੱਭਿਆ ਸੀ। ਠੀਕ ਹੈ ਜੀ। ਅਤੇ ਬਾਕੀ ਚਲੋ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਨਾ, ਉਹ ਇਸ ਗੱਲ ਤੋਂ ਹੈਰਾਨ ਕਈ ਵਾਰੀ ਹੋ ਜਾਂਦੇ ਨੇ ਕਿ ਇਹ ਕਿਹੋ ਜਿਹੀਆਂ ਗੱਲਾਂ ਕਈ ਵਾਰੀ ਰੇਡੀਓ 'ਤੇ ਕਰਨ ਲੱਗ ਪੈਂਦੇ ਨੇ। ਪਰ ਇਹ ਸਾਰੇ ਸਮਾਜਿਕ ਮੁੱਦੇ ਨੇ, ਇਹ ਰੁਝਾਨ ਬਹੁਤ ਵੱਧ ਰਿਹਾ ਸਾਡੇ ਸੁਸਾਇਟੀ ਦੇ ਵਿੱਚ। ਅਤੇ ਲਵ ਮੈਰਿਜ ਜਿਹੜੀ ਆ ਉਹ ਉਸਨੂੰ ਹੁਣ ਮਤਲਬ ਪ੍ਰਵਾਨਿਤ ਕੀਤਾ ਜਾ ਰਿਹਾ। ਪਰ ਉਹਦੇ ਵੀ ਜਿਹੜੇ ਰੰਗ ਨੇ ਅਮਰੀਕ ਭਾਅ ਜੀ, ਮੈਂ ਇਹ ਸੋਚਦਾ ਹਾਂ ਸਮਝਦਾ ਕਿ ਉਹ ਨਾ ਅਲਾਹਦਾ ਵੱਖਰੇ ਹੋਏ ਨੇ। ਇੱਕ ਤਾਂ ਹੁੰਦੀ ਆ ਮਤਲਬ ਸੱਚੀ ਮਤਲਬ ਪਿਆਰ ਹੁੰਦਾ ਉਹਦੇ ਵਿੱਚ, ਆਪਾਂ ਦੇਖਦੇ ਨਹੀਂ ਹੈ ਨਾ, ਜੌਬਾਂ ਨਹੀਂ ਦੇਖਦੇ, ਪੈਸਾ ਧੇਲਾ ਨਹੀਂ ਦੇਖਦੇ, ਆਹ ਨਹੀਂ ਕਰਦੇ ਉਹ ਨਹੀਂ ਕਰਦੇ। ਚਲੋ ਹੋ ਗਿਆ ਪਿਆਰ ਹੈ ਨਾ, ਚਲੋ ਵਿਆਹ ਕਰਾ ਲਿਆ ਉਸ ਤੋਂ ਬਾਅਦ। ਇੱਕ ਹੁੰਦਾ ਹੈ ਕਿ ਪੂਰਾ ਨਾਪ ਤੋਲ ਕੇ ਉਹ, ਇਹਦੇ ਨਾਲੋਂ ਜਿਹੜੀ ਮਤਲਬ ਅਰੇਂਜਡ ਮੈਰਿਜ ਚੰਗੀ ਆ ਜੇ ਹਿਸਾਬ ਨਾਲ ਉਹ ਸੌਦੇਬਾਜ਼ੀ ਪੈਕੇਜ ਚੱਲ ਰਹੇ ਨੇ। ਅਤੇ ਇਸ ਦੇ ਨਾਲ ਹੀ ਲੱਗਦੀ ਗੱਲਾਂ ਹੁਣ ਉਹ ਕਸ਼ਮੀਰ ਦੀਆਂ, ਉਹ ਤੋਂ ਬਾਅਦ 'ਚੋਂ ਕਰਾਂਗੇ। ਪਰ ਪਹਿਲਾਂ ਮੈਂ ਆਰਟੀਕਲ ਸ਼ੇਅਰ ਕਰਾਂ ਤੁਹਾਡੇ ਨਾਲ, ਬਲਵਿੰਦਰ ਭੌਰੇ ਹੁਣਾਂ ਦਾ ਆਰਟੀਕਲ ਹੈ। ਇਹ 2006 ਦੇ ਵਿੱਚ ਨਾ ਇਹਨਾਂ ਨੇ ਇੱਕ ਕਿਤਾਬ ਲਿਖੀ ਸੀ, ਕੌੜੀਆਂ ਪਰ ਸੱਚੀਆਂ ਬਾਤਾਂ, ਅਤੇ ਉਹ ਅਮਰੀਕਾ ਦੇ ਰਹਿਣ ਵਾਲੇ ਆ। ਤੇ ਉਹਨਾਂ ਨੇ ਇਹ ਆਰਟੀਕਲ ਸ਼ੇਅਰ ਕੀਤਾ।
ਕਿਹੜੇ ਰਾਈਟਰ ਕੌਣ ਹੈ ਮਨਦੀਪ?
ਬਲਵਿੰਦਰ ਭੌਰਾ ਜੀ, ਇਹ ਫਲੋਰ ਦੇ ਲਾਗੇ ਆ, ਕੋਰੀਆਂ ਪਰ ਸੱਚੀਆਂ, ਨਿਊਯਾਰਕ ਦੇ ਵਿੱਚ ਇਹ ਰਹਿੰਦੇ ਨੇ। ਤਾਂ ਉਹਨਾਂ ਨੇ ਬਹੁਤ ਸਮਾਜਿਕ ਉਹਦੇ ਵਿੱਚ ਨਾ ਵਿਅੰਗ ਕੱਸੇ ਸੀਗੇ। ਤੇ ਉਹ ਕਹਿੰਦੇ ਨੇ ਕਿ ਦੁਨੀਆਂ ਦਾ ਕੋਈ ਹੀ ਐਸਾ ਦੇਸ਼ ਜਾਂ ਕਬੀਲਾ ਹੋਵੇਗਾ ਜਿੱਥੇ ਮੁਹੱਬਤ ਵਰਗੀ ਸੱਚੀ ਤੇ ਸੁੱਚੀ ਨਿਆਮਤ ਨਾ ਹੁੰਦੀ ਹੋਵੇ। ਇਹ ਮੁਹੱਬਤਾਂ ਬਿਨਾਂ ਇਨਸਾਨ ਅਧੂਰਾ ਹੈ। ਇਹ ਮੁਹੱਬਤ ਜਾਂ ਪਿਆਰ ਕਿਸੇ ਵੀ ਕਿਸਮ ਦਾ ਹੋ ਸਕਦਾ ਹੈ, ਭੈਣ ਭਰਾ ਦਾ ਪਿਆਰ, ਮਾਂ ਪੁੱਤ, ਯਾਰਾਂ ਦੋਸਤਾਂ ਦਾ ਪਿਆਰ, ਦੇਸ਼ ਦਾ, ਕੌਮ ਦਾ, ਵਗੈਰਾ ਵਗੈਰਾ। ਪਰ ਇਸ ਪਿਆਰ 'ਚ ਇੱਕ ਰਿਸ਼ਤਾ ਅਹਿਮ ਉੱਭਰ ਕੇ ਸਾਰੇ ਦਾ ਸਾਰਾ ਧਿਆਨ ਆਪਣੇ ਵੱਲ ਖਿੱਚ ਲੈਂਦਾ ਹੈ। ਅਗਰ ਇਹ ਕਹਿ ਲਈਏ ਕਿ ਇਹ ਜੋੜਾ ਰਿਸ਼ਤਾ ਸਾਰੇ ਰਿਸ਼ਤਿਆਂ ਵਿੱਚੋਂ ਹੀਰੇ ਵਾਂਗ ਹੈ ਤਾਂ ਕੋਈ ਅਤਕਤਨੀ ਨਹੀਂ ਹੋਵੇਗੀ। ਆਓ ਅੱਜ ਆਪਾਂ ਗੱਲ ਕਰੀਏ ਅੱਜ ਦੇ ਚਰਚਿਤ ਰਿਸ਼ਤੇ, ਲਵ ਮੈਰਿਜ ਦੇ ਰਿਸ਼ਤੇ ਦੀ, ਭਾਵ ਪਿਆਰ ਵਿਆਹ ਦਾ ਜੋੜ। ਮੈਂ ਉਹੀ ਲਿਖ ਰਿਹਾ ਜੋ ਮੈਂ ਆਪਣੀ ਜ਼ਿੰਦਗੀ ਵਿੱਚ ਦੇਖਿਆ, ਅਨੁਭਵ ਕੀਤਾ। ਕੋਈ ਜ਼ਮਾਨਾ ਸੀ ਜਦ ਇਸ ਵਿਆਹ ਦੀ ਚਰਚਾ ਸਾਰੇ ਦੇਸ਼ ਵਿੱਚ ਜਾਂ ਸਾਰੀ ਜਾਤ ਬਰਾਦਰੀ ਵਿੱਚ ਅੱਜ ਦੀ ਵੱਡੀ ਖਬਰ 11 ਸਤੰਬਰ ਵਾਂਗ, ਜਾਣੀ ਕਿ 9/11 ਵਾਂਗਰ ਸੁਣੀ ਜਾਂਦੀ ਸੀ। ਅਤੇ ਉਸ ਜੋੜੇ ਨੂੰ ਕਈ ਵਾਰੀ ਤਾਂ ਜਾਤ ਬਰਾਦਰੀ ਵਿੱਚੋਂ ਛੇਕ ਦਿੱਤਾ ਜਾਂਦਾ ਸੀ। ਪਰ ਅੱਜ ਦੌਰ ਇਹ ਹੈ ਕਿ ਕੁਛ ਮਾਪੇ ਇਸ ਵਿੱਚ ਹੀ ਆਪਣਾ ਮਾਣ ਸਮਝਦੇ ਹਨ ਕਿ ਉਹਨਾਂ ਦਾ ਮੁੰਡਾ ਜਾਂ ਕੁੜੀ ਲਵ ਮੈਰਿਜ ਕਰਵਾ ਰਹੇ ਹਨ। ਇਹ ਦੌਰ ਇੰਡੀਆ ਵਿੱਚ ਵੀ ਕਾਫ਼ੀ ਸਰਗਰਮ ਹੈ। ਅਤੇ ਇਹ ਕਹਿ ਲਈਏ ਕਿ ਸਾਰੇ ਸੰਸਾਰ ਨੂੰ ਹੀ ਅੱਜ ਇਸ ਸੰਦਰਭ ਵਿੱਚੋਂ ਲੰਘਣਾ ਪੈ ਰਿਹਾ ਹੈ। ਲਵ ਮੈਰਿਜ ਕੋਈ ਮਾੜੀ ਚੀਜ਼ ਨਹੀਂ, ਪਿਆਰ ਮੁਹੱਬਤ ਕਰਨਾ ਬਹੁਤ ਚੰਗੀ ਗੱਲ ਹੈ। ਆਪੋ ਵਿੱਚ ਦੋਨੋਂ ਪਾਰਟੀਆਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝ ਲੈਂਦੀਆਂ ਹਨ। ਆਉਣ ਵਾਲੀ ਜ਼ਿੰਦਗੀ ਖੂਬਸੂਰਤ ਬਣਨ ਦੇ 100% ਚਾਂਸ ਬਣ ਜਾਂਦੇ ਨੇ। ਪਰ ਮੇਰੇ ਇਸ ਲੇਖ ਨੂੰ ਪੜ੍ਹ ਕੇ ਲਵ ਮੈਰਿਜ ਨਹੀਂ ਕਰਵਾਉਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ। ਖੂਬਸੂਰਤ ਜ਼ਿੰਦਗੀ ਬਹੁਤ ਘੱਟ ਜੋੜਿਆਂ ਦੀ ਬਣਦੀ ਹੈ, ਨਹੀਂ ਤਾਂ ਖੱਜਲ ਖੁਆਰੀ ਜ਼ਿਆਦਾ ਹੁੰਦੀ ਹੈ। ਇਹ ਪਿਆਰ ਵਿਆਹ ਕਾਮਯਾਬ ਕਿੱਥੇ ਅਤੇ ਕਿਵੇਂ ਰਹਿ ਸਕਦੇ? ਅਗਰ ਪਿਆਰ ਤੁਹਾਡਾ ਤੁਹਾਡੀ ਹੀ ਜ਼ਾਤ ਬਰਾਦਰੀ ਵਿੱਚ ਹੈ, ਭਾਵ ਜਦੋਂ ਇਸ ਤਰ੍ਹਾਂ ਹੋਵੇਗਾ ਦੋਨਾਂ ਪਰਿਵਾਰਾਂ ਨੂੰ ਇੱਕ ਦੂਜੇ ਪ੍ਰਤੀ ਸਮਝਣਾ ਅਤੇ ਰੀਤੀ ਰਿਵਾਜ਼ਾਂ ਦਾ ਬਹੁਤ ਸਾਹਮਣਾ ਨਹੀਂ ਕਰਨਾ ਪਵੇਗਾ। ਇਹ ਗੱਲ ਅਸੀਂ ਜ਼ਰੂਰ ਮੰਨਦੇ ਹਾਂ ਕਿ ਪਿਆਰ ਕਰਨ ਵਾਲੇ ਜ਼ਾਤਾਂ ਪਾਤਾਂ ਨਹੀਂ ਦੇਖਦੇ, ਪਰ ਇੱਥੇ ਨਾਲ ਹੀ ਨਾਲ ਇਹ ਵੀ ਦੱਸ ਦਈਏ ਕਿ ਬਹੁਤ ਸਾਰੇ ਇਹੋ ਜਿਹੇ ਰਿਸ਼ਤੇ ਮਤਲਬ ਲਈ ਹੀ ਹੁੰਦੇ ਹਨ। ਪਿੱਛੇ ਜੇ ਨਿਊਯਾਰਕ ਵਿੱਚ ਵੀ ਲਵ ਮੈਰਿਜ ਦਾ ਕਾਫ਼ੀ ਸਰਗਰਮ ਦੌਰ ਕਾਫ਼ੀ ਸਰਗਰਮੀ ਫੜਦਾ ਹੁਣ ਪੂਰੇ ਜੋਬਨ 'ਤੇ ਹੈ। ਇੱਥੇ ਬਹੁਤ ਪਿਆਰ ਵਿਆਹ ਜਾਣੀ ਕਿ ਲਵ ਮੈਰਿਜਾਂ ਕਿਹੜੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਹੁੰਦੇ ਹਨ? ਮੁੰਡਾ ਕੱਚਾ ਹੁੰਦਾ ਹੈ, ਭਾਵ ਉਹ ਅਮਰੀਕਾ 'ਚ ਸੈਟਲ ਨਹੀਂ ਹੋ ਸਕਿਆ ਹੁੰਦਾ। ਆਖਰ 4-5 ਸਾਲ ਬਾਅਦ ਉਹਨੂੰ ਇਹੋ ਜਿਹਾ ਇੱਕ ਸੌਖਾ ਤਰੀਕਾ ਪੱਕੇ ਹੋਣ ਦਾ ਸੁੱਝਦਾ ਹੈ। ਕੁੜੀਆਂ ਦੀ ਭਾਲ 'ਚ ਆਸ਼ਕ ਚੱਕਰ ਸ਼ੁਰੂ ਕਰ ਦਿੰਦਾ ਹੈ, ਕਾਲਜਾਂ ਅਤੇ ਗੁਰੂ ਘਰਾਂ ਦੇ ਦੁਆਲੇ ਸੋਹਣੀਆਂ ਕਾਰਾਂ ਲੈ ਕੇ ਘੁੰਮਣਾ ਵਗੈਰਾ ਵਗੈਰਾ। ਉਸ ਟਾਈਮ ਉਸ ਦੇ ਜਾਲ ਵਿੱਚ ਕੁੜੀ ਆ ਜਾਵੇ ਤਾਂ ਵਿਆਹੀ ਹੋਈ ਔਰਤ ਉਹ ਆਪਣਾ ਪਿਆਰ ਮਜਨੂੰ ਵਾਂਗ ਨਿਸ਼ਾਵਰ ਕਰ ਦਿੰਦੀ ਹੈ, ਜਾਂ ਨਾ ਜਾਤ, ਨਾ ਬਰਾਦਰੀ, ਨਾ ਸੋਹਣੀ, ਨਾ ਚੰਗੀ ਮਾੜੀ, ਬਸ ਉਹਦੇ ਦਿਮਾਗ ਵਿੱਚ ਇਹੋ ਹੀ ਕੁੱਤਾ ਫਸਿਆ ਹੁੰਦਾ ਕਿ ਮੈਂ ਪੱਕਾ ਕਿੱਦਾਂ ਹੋਣਾ ਹੈ। ਥੋੜ੍ਹੇ ਚਿਰ ਬਾਅਦ ਮੁਲਾਕਾਤਾਂ, ਲੰਚ, ਡਿਨਰ ਅਤੇ ਕੌਫੀ ਦੀਆਂ ਮਿੱਠੀਆਂ ਮਿੱਠੀਆਂ ਚੁਸਕੀਆਂ ਆਖਰ ਗੱਲ ਦੋਵਾਂ ਦੇ ਦਿਮਾਗ ਦੇ ਵਿੱਚ ਉਸ ਮਛੇਰੇ ਵਾਂਗ ਆਉਂਦੀ ਹੈ ਜਿਹੜਾ ਸਵੇਰ ਤੋਂ ਮੱਛੀ ਫੜਨ ਲਈ ਕੁੰਡੀ ਲਾ ਕੇ ਬੈਠਾ ਬੈਠਾ ਸੋਚਦਾ, ਬਈ ਕੁੰਡੀ ਪਾਣੀ ਦੇ ਵਿੱਚੋਂ ਵਾਰ ਕੱਢ ਦੇ ਤਾਂ ਵੇਖੀਏ ਕਿ ਮੱਛੀ ਫਸੀ ਕਿ ਨਹੀਂ। ਬਸ ਉਸੇ ਤਰ੍ਹਾਂ ਜਦੋਂ ਇਹ ਜੋੜਾ ਇੱਕ ਦੂਜੇ ਦੇ ਬਿਲਕੁਲ ਲਾਗੇ ਹੁੰਦਾ ਹੈ ਤਾਂ ਆਪਣੇ ਪਰਿਵਾਰਾਂ ਬਾਰੇ, ਆਪਣੇ ਰਹਿਣ ਸਹਿਣ ਬਾਰੇ ਅਤੇ ਅਖੀਰ ਵਿੱਚ ਅਮਰੀਕਾ ਵਿੱਚ ਕਿਸ ਸਥਿਤੀ ਵਿੱਚ ਰਹਿੰਦੇ ਹਨ। ਕਈ ਵਾਰ ਤਾਂ ਇੰਝ ਹੁੰਦਾ ਕਿ ਦੋਨਾਂ ਮੁੰਡੇ ਕੁੜੀ ਕੱਚੇ ਨਿਕਲਦੇ ਹਨ। ਭਾਅ ਜੀ ਇਸ ਤਰ੍ਹਾਂ ਹੋਇਆ, ਇੱਥੇ ਵੀ ਹੋਇਆ ਇਸ ਤਰ੍ਹਾਂ, ਇਹਦਾ ਮੈਂ ਮਤਲਬ ਚਸ਼ਮਦੀਦ ਗਵਾਹ ਹਾਂ। ਅਤੇ ਅਖੀਰ 'ਤੇ ਗੱਲ ਟੁੱਟੀ ਜਾ ਗਈ। ਖੈਰ ਮੈਂ ਗੱਲ ਇਸ ਆਰਟੀਕਲ ਦੀ ਅੱਗੇ ਤੋਰਦਾ। ਅਤੇ ਕੁੜੀ ਮੁੰਡੇ ਕੋਲ ਇਸ ਕਰਕੇ ਆਉਂਦੀ ਹੈ ਕਿ ਮੈਂ ਪੱਕੀ ਹੋ ਜਾਵਾਂਗੀ, ਅਤੇ ਮੁੰਡਾ ਕੁੜੀ ਕੋਲ ਇਸ ਕਰਕੇ ਇਰਾਦੇ ਨਾਲ ਆਉਂਦਾ ਕਿ ਮੈਂ ਪੱਕਾ ਹੋ ਜਾਵਾਂਗਾ। ਪਰ ਫਾਇਰ ਦੋਵਾਂ ਦਾ ਜਦੋਂ ਫੋਕਾ ਨਿਕਲਦਾ ਹੈ ਤਾਂ ਬਿਨਾਂ ਦੱਸਿਆਂ ਦੋਨੋਂ ਅਡਾਰੀ ਕਿਸੇ ਹੋਰ ਥਾਂ ਮਾਰ ਜਾਂਦੇ ਹਨ। ਬਹੁਤ ਘੱਟ ਹਨ ਜੋ ਪਿਆਰ ਵਿਆਹ ਮਤਲਬ ਲਵ ਮੈਰਿਜ ਹਨ, ਬਹੁਤੇ ਤਾਂ ਮਤਲਬ ਦੇ ਵਿਆਹ ਹਨ। ਇਹ ਬਿਮਾਰੀ ਸਿਰਫ ਇੱਥੇ ਨੌਜਵਾਨਾਂ ਵਿੱਚ ਹੀ ਨਹੀਂ, ਸਗੋਂ ਇਹ ਤਾਂ ਵਿਆਹੇ ਹੋਇਆਂ ਵਿੱਚ ਵੀ ਜ਼ਿਆਦਾ ਹੈ। ਕਈ ਪਰਿਵਾਰਾਂ ਵਿੱਚ ਦੋ ਦੋ ਬੱਚੇ ਵੀ ਹਨ। ਅੰਤ ਸੁਣੀਦਾ ਹੈ ਕਿ ਫਲਾਣੇ ਦੀ ਘਰਵਾਲੀ ਫਲਾਣੇ ਨਾਲ ਰਹਿਣ ਲੱਗ ਪਈ, ਬੜੇ ਹੀ ਆਰਾਮ ਨਾਲ। ਇਹਦੇ ਵਿੱਚ ਵੀ ਕਈ ਕਾਰਨ ਸਾਹਮਣੇ ਆਏ ਹਨ। ਕਈ ਔਰਤਾਂ ਇਸ ਰੰਗਲੀ ਧਰਤੀ 'ਤੇ ਆ ਕੇ ਹਮੇਸ਼ਾ ਰੰਗਲੇ ਸੁਪਨਿਆਂ ਦੀ ਹੀ ਤਸਵੀਰ ਬਣ ਕੇ ਰਹਿਣਾ ਚਾਹੁੰਦੀਆਂ ਹਨ, ਭਾਵ ਉਹ ਹਰ ਕੋਈ ਹੋਰ ਤਕੜਾ ਬਿਜ਼ਨਸਮੈਨ ਜਾਂ ਵਧੀਆ ਆਪਣੇ ਨਾਲੋਂ ਘੱਟ ਉਮਰ ਦੇ ਜਵਾਨ ਲੱਭ ਲੈਂਦੀਆਂ ਹਨ। ਕਈ ਬੰਦੇ ਵੀ ਇਸੇ ਤਰ੍ਹਾਂ ਹੀ ਕਰਦੇ ਹਨ, ਆਪਣੇ ਇੰਡੀਆ ਤੋਂ ਆਏ ਬੱਚੇ ਅਤੇ ਜਨਾਨੀ ਨੂੰ ਛੱਡ ਕੇ ਕਿਤੇ ਹੋਰ ਆਲਣਾ ਪਾ ਲੈਂਦੇ ਹਨ, ਕਿਉਂਕਿ ਇੱਥੇ ਕਿਸੇ ਨੇ ਇੰਡੀਆ ਵਾਂਗ ਪੰਚਾਇਤਾਂ ਜਾਂ ਹੋਰ ਰਿਸ਼ਤੇਦਾਰਾਂ ਦੇ ਡਰਾਉਣਾ ਜਾਂ ਸਮਝਾਉਣ ਤੱਕ ਨਹੀਂ ਪਹੁੰਚਣਾ ਹੁੰਦਾ। ਪਰ ਇਹੋ ਜਿਹੇ ਲੋਕ ਸਾਰੀ ਕੌਮ ਵਿੱਚ ਹੁੰਦੇ ਹਨ, ਇੱਕ ਜਾਂ 2% ਹੀ ਹਨ, ਪਰ ਸਾਰੀ ਕੌਮ ਨੂੰ ਬਦਨਾਮੀ ਦਾ ਦਾਗ ਲਾ ਦਿੰਦੇ ਹਨ। ਇੱਥੇ ਕੁੜੀਆਂ ਮੁੰਡਿਆਂ ਦਾ ਸ਼ਰਿਆਂ ਮਿਲਣਾ, ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਵਿਦੇਸ਼ੀ ਮਾਪੇ ਆਪਣੇ ਬੱਚਿਆਂ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ। ਬੰਦਾ ਅਤੇ ਜਨਾਨੀ ਦੋਵੇਂ ਕੰਮ 'ਤੇ ਲੱਗੇ ਹੋਣ ਕਾਰਨ ਕਈ ਵਾਰੀ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਤਾਂ ਕੀ, ਆਪਣੇ ਆਪ ਵੀ ਘਰ ਵਿੱਚ ਰਹਿਣ ਦੇ ਬਾਵਜੂਦ ਹਫ਼ਤਾ ਹਫ਼ਤਾ ਨਹੀਂ ਮਿਲਦੇ। ਕੰਮ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਜਿਨ੍ਹਾਂ ਲਈ ਅਸੀਂ ਕੰਮ ਕਰ ਰਹੇ ਹਾਂ ਅਗਰ ਉਹੀ ਸਾਡੇ ਕੋਲ ਨਹੀਂ ਤਾਂ ਫਿਰ ਇਹਨਾਂ ਡਾਲਰਾਂ ਨੂੰ ਅਸੀਂ ਕੀ ਕਰਨਾ ਹੈ। ਹੋਰ ਵੀ ਬਹੁਤ ਘੱਟ ਹਨ ਵਿਦੇਸ਼ੀ ਮਾਪਿਆਂ ਵਿੱਚ ਜਿਸ ਦਾ ਕਾਰਨ ਲਵ ਮੈਰਿਜ ਬਣਦਾ ਜਾ ਰਿਹਾ ਹੈ। ਸਾਡਾ ਤਾਂ ਦੇਸੀ ਅਤੇ ਵਿਦੇਸ਼ੀ ਮਾਪਿਆਂ ਨੂੰ ਇਹੀ ਸੁਝਾਅ ਹੈ ਕਿ ਆਪਣੇ ਬੱਚਿਆਂ ਪ੍ਰਤੀ ਸੁਚੇਤ ਹੋਵੋ ਤਾਂ ਕਿ ਅਸੀਂ ਉਹਨਾਂ ਨੂੰ ਪੂਰੇ ਰਸਮਾਂ ਰਿਵਾਜ਼ਾਂ ਅਨੁਸਾਰ ਆਪਣੋ ਆਪਣੇ ਘਰੇ ਵਸਾਈਏ, ਬਜਾਏ ਕਿ ਕੋਰਟ ਕਚਹਿਰੀਆਂ ਦੇ ਧੱਕੇ ਖਾਣ ਨਾਲੋਂ ਅਤੇ ਕਮਿਊਨਿਟੀ ਵਿੱਚ ਸਿਰ ਨੀਵਾਂ ਕਰਨ ਅਤੇ ਤੁਰਨ ਨਾਲੋਂ ਆਪਣੇ ਬੱਚਿਆਂ ਨੂੰ ਸੱਭਿਆਚਾਰ ਸਮਝਾਈਏ। ਅਮਰੀਕ ਭਾਅ ਜੀ ਇਹ ਸੀ ਆਰਟੀਕਲ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ, ਤੁਹਾਨੂੰ ਕਿੱਦਾਂ ਲੱਗਿਆ?
ਅਮਰੀਕ ਆਰਟੀਕਲ ਤਾਂ ਠੀਕ ਹੈ, ਇੱਕ ਬੈਲੈਂਸਡ ਆਰਟੀਕਲ ਜਿਹਦੇ ਵਿੱਚ ਇਹ ਨਹੀਂ ਕਹਿ ਸਕਦੇ ਲਵ ਮੈਰਿਜ ਫੇਲ ਹੀ ਹੁੰਦੀਆਂ ਜਾਂ ਜਿਹੜੀਆਂ ਅਰੇਂਜ ਮੈਰਿਜ ਉਹ ਸਫਲ ਹੀ ਹੁੰਦੀਆਂ ਆ। ਮੈਂ ਤਾਂ ਇਹਦੇ ਹੱਕ ਦੇ ਵਿੱਚ ਆ ਕਿ ਜਿੱਥੋਂ ਤੱਕ ਹੋ ਸਕੇ ਜਿਹੜੀ ਪੇਰੈਂਟਸ ਦੀ ਇਨਵੋਲਵਮੈਂਟ ਬਹੁਤ ਜ਼ਰੂਰੀ ਹੁੰਦੀ ਆ ਜਿਸ ਵੇਲੇ ਕੋਈ ਵੀ ਮੈਰਿਜ ਐਗਜ਼ੀਕਿਊਟ ਹੁੰਦੀ ਆ ਜਾਂ ਅੰਡਰਟੇਕਨ ਹੁੰਦੀ ਆ। ਉਹਦੇ ਵਿੱਚ ਪੇਰੈਂਟਸ ਜਿਹੜਾ ਬਹੁਤ ਵਧੀਆ ਰੋਲ ਅਦਾ ਕਰਦੇ ਆ, ਕਿਉਂਕਿ ਪੇਰੈਂਟਸ ਨੂੰ ਸਾਰਾ ਪਤਾ ਹੁੰਦਾ, ਉਹਨਾਂ ਕੋਲ ਕਾਫੀ ਐਕਸਪੀਰੀਅੰਸ ਵੀ ਹੁੰਦਾ ਇਹ ਸਾਰੀਆਂ ਗੱਲਾਂ ਦਾ। ਅਤੇ ਆਮ ਤੌਰ 'ਤੇ ਅੱਜ ਕੱਲ੍ਹ ਮੈਰਿਜ ਜਿਹੜੀਆਂ ਉਹ ਲਵ ਮੈਰਿਜ ਹੋ ਰਹੀਆਂ, ਵਿਦੇਸ਼ਾਂ ਵਿੱਚ ਤਾਂ ਕੰਟਰੈਕਟ ਮੈਰਿਜ ਵੀ ਅਮਦੀਪ ਹੋ ਰਹੀਆਂ ਪੱਕੇ ਹੋਣ ਦੇ ਲਈ, ਉਹ ਕਈ ਪਾਪੜ ਉਹਨਾਂ ਨੂੰ ਵੇਲਣੇ ਪੈਂਦੇ ਆ, ਉਹਨਾਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਕਈ ਵਾਰੀ। ਹੁਣ ਜਿਹੜਾ ਪੇਰੈਂਟਸ ਹੈ, ਜਿੱਥੋਂ ਤੱਕ ਹੋ ਸਕੇ ਜੇ ਤੁਹਾਡੇ ਬੱਚੇ ਤੁਹਾਡੇ ਕੋਲ ਰਹਿੰਦੇ ਆ ਤਾਂ ਤੁਸੀਂ ਉਹਨਾਂ ਨੂੰ ਜ਼ਿਆਦਾ ਵਧੀਆ ਸੈੱਟ ਕਰ ਸਕਦੇ ਆ। ਕਈ ਵਾਰੀ ਬੱਚੇ ਜਿਹੜੇ ਆਪਣੇ ਆਪ ਹੀ ਆਪਣਾ ਸਾਥੀ ਲੱਭ ਲੈਂਦੇ ਆ, ਅਤੇ ਉਹ ਸਾਥੀ ਕਈ ਵਾਰੀ ਬਹੁਤ ਸਕਸੈਸਫੁਲ ਵੀ ਹੁੰਦੇ ਆ, ਕਈ ਉਹਨਾਂ ਵਿੱਚ ਮੈਰਿਜ ਬਹੁਤ ਵਧੀਆ ਨਿਭਦੀ ਆ, ਕਿਉਂਕਿ ਇੱਥੇ ਦੋਨਾਂ ਦਾ ਹੀ ਐਟੀਚਿਊਡ ਅਮਨਦੀਪ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਕਿ ਤੁਹਾਡੀ ਮੈਰਿਜ ਕਿੰਨੀ ਸਕਸੈਸਫੁਲ ਹੁੰਦੀ ਆ, ਕਿੰਨੀ ਉਹਦੀ ਡਿਗਰੀ ਆਫ ਸਕਸੈਸ ਕਿੰਨੀ ਆ, ਡਿਗਰੀ ਆਫ ਅਨਸਕਸੈਸਫੁਲ ਕਿੰਨੀ ਆ। ਇਹਦੇ ਵਿੱਚ ਹਸਬੈਂਡ ਵਾਈਫ ਦਾ ਜਾਂ ਤੁਹਾਡੀ ਲੜਕੀ ਦਾ ਜਾਂ ਲੜਕੇ ਦਾ ਐਟੀਚਿਊਡ ਵੀ ਅਮਨਦੀਪ ਬਹੁਤ ਜ਼ਿਆਦਾ ਕੰਮ ਕਰਦਾ ਹੈ ਉਹਨੂੰ ਸਕਸੈਸਫੁਲ ਬਣਾਉਣ ਦੇ ਲਈ। ਕਿ ਜਿਹਦੇ ਜੇ ਦੋਨਾਂ ਦੇ ਵਿੱਚ ਫਲੈਕਸੀਬਿਲਿਟੀ ਹੈ ਨਹੀਂ, ਇੱਕ ਦੂਜੇ ਨੂੰ ਐਡਜਸਟ ਨਹੀਂ ਕਰ ਸਕਦੇ ਆ, ਤਾਂ ਉਹ ਜਿਹੜੀਆਂ ਮੈਰਿਜਿਜ ਉਹ ਅਨਸਕਸੈਸਫੁਲ ਹੁੰਦੀਆਂ ਆ। ਅਤੇ ਪੇਰੈਂਟਸ ਦਾ ਰੋਲ ਅਮਨਦੀਪ ਬਹੁਤ ਜ਼ਿਆਦਾ ਹੁੰਦਾ ਆ, ਜੇ ਤੁਸੀਂ ਪੇਰੈਂਟਸ ਦੀ ਸਲਾਹ ਦੇ ਨਾਲ ਚੱਲਦੇ ਆ ਅਤੇ ਪੇਰੈਂਟਸ ਦਾ ਕਹਿਣਾ ਮੰਨ ਕੇ ਇਹਨਾਂ ਦੇਸ਼ਾਂ ਦੇ ਵਿੱਚ ਚੱਲਦੇ ਹਾਂ ਤਾਂ ਮੈਰਿਜ ਸਕਸੈਸਫੁਲ ਹੁੰਦੀ ਹੈ। ਕਿ ਵੀ ਇਮੋਸ਼ਨਲ ਅਟੈਚਮੈਂਟ ਵੀ ਅਮਨਦੀਪ ਹੋ ਜਾਂਦੀ ਆ, ਜਿਹੜੇ ਬੱਚੇ ਹੁੰਦੇ ਆ ਜਿੱਦਾਂ 21-22 ਸਾਲ ਦਾ ਕੋਈ ਲੜਕਾ ਹੈ ਲੜਕੀ, ਉਹਨਾਂ ਦੀ ਇਮੋਸ਼ਨਲ ਅਟੈਚਮੈਂਟ ਹੁੰਦੀਆਂ ਆ। ਜੇ ਇਹ ਜਿਹੜੀਆਂ ਇਮੋਸ਼ਨਲ ਅਟੈਚਮੈਂਟ ਹੁੰਦੀਆਂ, ਇਹਨਾਂ ਦੀ ਸਟੇਬਿਲਿਟੀ ਬਹੁਤ ਘੱਟ ਹੁੰਦੀ ਹੈ ਮਨਦੀਪ। ਇੱਕ ਤਾਂ ਇਹਨਾਂ ਦੀ ਰਿਲਾਇਬਿਲਿਟੀ ਬਹੁਤ ਘੱਟ ਹੁੰਦੀ ਆ, ਇੱਕ ਇਹਨਾਂ ਦੀ ਸਟੇਬਿਲਿਟੀ ਬਹੁਤ ਘੱਟ ਹੁੰਦੀ ਆ। ਜਿਸ ਵੇਲੇ ਰਿਲਾਇਬਿਲਿਟੀ ਅਤੇ ਸਟੇਬਿਲਿਟੀ ਦੋਨੋਂ ਘੱਟ ਹੋਣ, ਉਹ ਮੈਰਿਜ ਜਿਹੜੀਆਂ ਕਾਫੀ ਅਨਸਕਸੈਸਫੁਲ ਹੁੰਦੀਆਂ ਆ। ਕਿਉਂਕਿ ਇਮੋਸ਼ਨਲੀ ਬੰਦਾ ਕਈ ਤਰ੍ਹਾਂ ਦੇ ਨਾਲ ਇੱਦਾਂ ਦੇ ਡਿਸੀਜਨ ਲੈ ਲੈਂਦਾ ਆ ਜਿਹੜੇ ਇਨ ਦਾ ਲੌਂਗ ਟਰਮ ਉਹ ਗਲਤ ਹੁੰਦੇ ਆ। ਜਿਸ ਵੇਲੇ ਕੋਈ ਵੀ ਤੁਸੀਂ ਡਿਸੀਜਨ ਲੈਣਾ ਆ, ਜੇ ਇਹਨਾਂ ਕੰਟਰੀਆਂ ਦੀ ਮੈਂ ਗੱਲ ਕਰਦਾ ਹਾਂ, ਅਤੇ ਉਹਦੇ ਵਿੱਚ ਜੇ ਤੁਹਾਡੇ ਪੇਰੈਂਟਸ ਖੁਸ਼ ਆ, ਪੇਰੈਂਟਸ ਨੇ ਪੂਰੀ ਰੀਸਰਚ ਕੀਤੀ ਆ, ਪੇਰੈਂਟਸ ਦੇਖ ਲੈਂਦੇ ਆ ਕਿ ਉਹਦੇ ਪ੍ਰੋਸ ਐਂਡ ਕੌਨਸ ਕੀ ਹੋਣਗੇ, ਨੁਕਸਾਨ ਕੀ ਹੋਣਗੇ, ਤਾਂ ਉਹ ਕਾਫੀ ਸਕਸੈਸਫੁਲ ਹੋਣ ਉਹਦੇ ਵਿੱਚ ਕਾਫੀ ਚਾਂਸਿਸ ਹੁੰਦੇ ਆ। ਜੇ ਪੇਰੈਂਟਸ ਦਾ ਕਹਿਣਾ ਹੀ ਨਹੀਂ ਬੱਚਾ ਮੰਨਦਾ ਆ, ਜਾਂ ਉਹ ਆਪਣੀ ਮਰਜ਼ੀ ਕਰਨ ਦੀ ਕੋਸ਼ਿਸ਼ ਕਰਦਾ ਆ, ਤਾਂ ਉਹਨੇ ਆਪਣਾ ਸਾਥੀ ਆਪ ਲੱਭ ਲਿਆ, ਤਾਂ ਉਹਦੇ ਵਿੱਚ ਕਈ ਵਾਰੀ ਇਨ ਦਾ ਲੌਂਗ ਟਰਮ ਜਿਹੜੀ ਸਕਸੈਸ ਦੇ ਜਿਹੜੇ ਕਾਰਨ ਆ ਉਹ ਅਜਿਹੇ ਚਾਂਸਿਸ ਆ ਉਹ ਘੱਟ ਹੁੰਦੇ ਆ। ਮੈਂ ਤਾਂ ਇਹੀ ਅਮਨਦੀਪ ਕਹੂੰਗਾ, ਚਾਹੇ ਉਹ ਅਰੇਂਜ ਮੈਰਿਜ ਆ, ਚਾਹੇ ਉਹ ਲਵ ਮੈਰਿਜ ਆ, ਜਿੱਦਾਂ ਦੀ ਮਰਜ਼ੀ ਮੈਰਿਜ ਆ, ਜੇਕਰ ਦੋਨੋਂ ਪਰਸਨੈਲਿਟੀ ਦੇ ਵਿੱਚ, ਦੋਨੋਂ ਪਾਰਟੀਆਂ ਦੇ ਵਿੱਚ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਆ, ਫਲੈਕਸੀਬਿਲਿਟੀ ਨਹੀਂ ਆ, ਅਡੈਪਟੇਬਿਲਿਟੀ ਨਹੀਂ ਆ, ਅਤੇ ਉਹ ਫਿਰ ਮੈਰਿਜ ਜਿਹੜੇ ਆ ਉਹ ਅਨਸਕਸੈਸਫੁਲ ਹੁੰਦੇ ਆ। ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੈਰਿਜ, ਚਾਹੇ ਉਹ ਲਵ ਮੈਰਿਜ ਹੋਵੇ, ਚਾਹੇ ਅਰੇਂਜ ਮੈਰਿਜ ਹੋਵੇ, ਉਹਨਾਂ ਵਿੱਚ ਦੋਨੋਂ ਪਾਰਟੀਆਂ ਦੇ ਵਿੱਚ ਹਸਬੈਂਡ ਵਾਈਫ ਦੇ ਵਿੱਚ ਫਲੈਕਸੀਬਿਲਿਟੀ ਹੋਣ ਦੀ ਪੂਰੇ ਅਗਰ ਪੂਰੇ ਪੂਰੇ ਚਾਂਸਿਸ ਹੈਗੇ ਆ, ਜਾਂ ਉਹ ਅਡੈਪਟੇਬਿਲਿਟੀ ਉਹਨਾਂ 'ਚ ਹੈਗੀ ਆ, ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ, ਕਿਸ ਵੇਲੇ ਝੁੱਕ ਜਾਂਦੇ ਆ, ਕਿਸ ਵੇਲੇ ਦਿਨ ਝੁਕਾ ਵੀ ਲੈਂਦੇ ਆ, ਤਾਂ ਉਹ ਫਿਰ ਮੈਰਿਜ ਜਿਹੜੀ ਸਫਲ ਹੁੰਦੀ ਆ। ਕੋਈ ਇਹਦੇ ਹਾਰਡ ਫਾਸਟ ਰੂਲ ਨਹੀਂ ਹੈਗੇ ਕਿ ਜਿਹੜੀ ਅਰੇਂਜ ਮੈਰਿਜ ਉਹ ਜ਼ਿਆਦਾ ਸਕਸੈਸਫੁਲ ਆ, ਜਾਂ ਜਿਹੜੀ ਲਵ ਮੈਰਿਜ ਉਹ ਜ਼ਿਆਦਾ ਸਕਸੈਸਫੁਲ ਆ, ਪਰ ਇਹ ਅਮਨਦੀਪ ਐਕਸਪੀਰੀਅੰਸਿਸ ਤੋਂ ਜਿੱਦਾਂ ਆਲ ਦੇਖਦੇ ਹਾਂ, ਇਹ ਕਿਹਾ ਜਾ ਸਕਦਾ ਹੈ ਕਿ ਜਿਹੜੇ ਅਰੇਂਜ ਮੈਰਿਜ ਹੈ ਨਾ, ਉਹ ਜਿਹੜੇ ਲਵ ਮੈਰਿਜ ਹੈ ਉਹਦੇ ਨਾਲੋਂ ਜ਼ਿਆਦਾ ਸਕਸੈਸਫੁਲ ਹੁੰਦੇ ਆ। ਇਹਦੇ ਵਿੱਚ ਕੋਈ ਅਤਕਥਨੀ ਜਾਂ ਗਲਤ ਗੱਲ ਨਹੀਂ ਹੈ।
ਮੇਰੀ ਕੱਲ੍ਹ ਵੀ ਗੁਰਪ੍ਰੀਤ ਗਿੱਲ ਹੁਣਾਂ ਨਾਲ ਗੱਲ ਚੱਲ ਰਹੀ ਸੀ ਇਸ ਮਾਮਲੇ 'ਤੇ, ਕਸ਼ਮੀਰ ਮੁੱਦੇ ਦੇ ਉੱਤੇ, ਅਤੇ ਉਹ ਜਿਹੜਾ ਜੋ ਲਵ ਜਿਹਾਦ ਚੱਲ ਰਿਹਾ ਆ, ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਲਵ ਜਿਹਾਦ ਬਹੁਤ ਦੇਰ ਤੋਂ ਚੱਲ ਰਿਹਾ। ਉੱਥੇ ਵੀ ਆਪਾਂ ਇਹ ਸਿੱਟੇ 'ਤੇ ਪਹੁੰਚੇ ਸੀ ਕਿ ਅਗਰ ਲਵ ਮੈਰਿਜ ਹੋਣੀ ਹੈ, ਵਧੀਆ ਹੈ, ਕੋਈ ਗੱਲ ਨਹੀਂ, ਬੱਚਿਆਂ ਨੂੰ ਸਮਝਾਓ ਕਿ ਦੇਖੋ ਕੋਮਨੈਲਿਟੀਜ਼ ਜ਼ਰੂਰ ਹੋਣੀਆਂ ਚਾਹੀਦੀਆਂ ਆ, ਕਿਉਂਕਿ ਜਿਹੜਾ ਮੈਰਿਜ ਹੈ ਉਹ ਇਕੱਲੀ ਕੁੜੀ ਮੁੰਡੇ ਦੀ ਨਹੀਂ ਹੁੰਦੀ, ਉਹ ਪਰਿਵਾਰ ਵੀ ਨਾਲ ਇੱਕ ਦੂਜੇ ਨਾਲ ਰਿਸ਼ਤਾ ਬਣਾਉਂਦੇ ਨੇ, ਕਿਉਂਕਿ ਲੇਟਰ ਔਨ ਜਦੋਂ ਉਹਨੇ ਗ੍ਰਿਸਤੀ ਚਲਾਉਣੀ, ਅਮਰੀਕ ਭਾਜੀ ਤੁਹਾਨੂੰ ਵੀ ਪਤਾ ਹੈ ਕਿ ਬਾਲ ਬੱਚੇ ਵੀ ਹੋਣੇ ਨੇ, ਪੋਤੇ ਦੋਹਤੇ ਵੀ ਹੋਣੇ ਨੇ, ਤਾਂ ਜਣੇਪੇ ਵੀ ਹੋਣੇ ਨੇ, ਦੁੱਖ ਸੁੱਖ ਆਉਣੇ ਨੇ, ਤਾਂ ਦੋਨਾਂ ਧਿਰਾਂ ਨੇ ਬਰਾਬਰ ਨਾਲ ਖੜਨਾ ਆ। ਅਤੇ ਫਿਰ ਜੇ ਦੋਨਾਂ ਧਿਰਾਂ ਦੀ ਆਪਸ 'ਚ ਕੰਪੈਟੇਬਿਲਿਟੀ ਹੈ ਨਹੀਂ, ਉਹਨਾਂ ਦੀ ਸਾਂਝੀ ਜਿਹੜੀ ਨਾ ਜਿਹੜੇ ਡਿਨੋਮੀਨੇਟਰ ਹੀ ਨਹੀਂ ਸਾਂਝੇ ਹੈਗੇ, ਤਾਂ ਉੱਥੇ ਬੜੀ ਸਮੱਸਿਆ ਆਉਂਦੀ ਆ, ਬਹੁਤ ਜ਼ਿਆਦਾ ਸਮੱਸਿਆ ਆਉਂਦੀ ਆ। ਸੋ ਅਗਰ ਜਿਸ ਤਰ੍ਹਾਂ ਲੇਖ ਵਿੱਚ ਵੀ ਕਿਹਾ ਕਿ ਜਿੰਨੇ ਵੀ ਤੁਸੀਂ ਅਗਰ ਇੱਕ ਕਿੱਤਾ ਇੱਕ ਹੋਵੇ, ਤੁਹਾਡਾ ਪ੍ਰੋਫੈਸ਼ਨ ਇੱਕ ਹੋਵੇ, ਤਾਂ ਉਹ ਪਰਿਵਾਰਾਂ ਨੂੰ ਪਤਾ ਹੁੰਦਾ ਲੋੜਾਂ ਦੇ ਬਾਰੇ ਜਾਂ ਕਿੱਦਾਂ ਆ, ਜਿੱਦਾਂ ਪਿੰਡਾਂ ਦੇ ਵਿੱਚ ਅੱਗੇ ਹੁੰਦਾ ਹੀ ਸੀਗਾ। ਸੋ ਇਸ ਕਰਕੇ ਜਿਹੜੀ ਇਹ ਮੈਰਿਜ ਹੈ, ਇਹ ਉਸ ਹਿਸਾਬ ਨਾਲ ਆਪਾਂ ਮਤਲਬ ਕੁੜੀ ਮੁੰਡਿਆਂ ਨੂੰ ਚੂਜ਼ ਆਪਣੇ ਪਾਰਟਨਰ ਕਰਨੇ ਚਾਹੀਦੇ ਆ, ਕਿ ਉਹਨਾਂ ਨੂੰ ਪੇਰੈਂਟਸ ਦਾ ਖਿਆਲ ਵੀ ਰੱਖਣਾ ਚਾਹੀਦਾ, ਆਉਣ ਵਾਲੇ ਟਾਈਮ ਦੇ ਵਿੱਚ ਕਿੱਦਾਂ ਉਹਨਾਂ ਨੇ ਹੈਂਡਲ ਕਰਨੇ, ਦੋਨਾਂ ਧਿਰਾਂ ਦੇ ਪੇਰੈਂਟਸ ਨੂੰ ਕਿੱਦਾਂ ਉਹਨਾਂ ਨਾਲ ਆਪਸ 'ਚ ਰਿਲੇਸ਼ਨ ਹੁੰਦਾ।
ਅਮਨਦੀਪ, ਅਸੀਂ ਪਹਿਲਾਂ ਇੱਕ ਵਾਰੀ ਪਾਸਟ ਦੇ ਵਿੱਚ ਵੀ ਕਈ ਸਾਲ ਪਹਿਲਾਂ ਇੱਕ ਗੱਲ ਕੀਤੀ ਸੀ ਕਿ ਜਿਹੜੇ ਪ੍ਰੋਫੈਸ਼ਨਸ ਆ, ਜਿਹਨਾਂ ਪ੍ਰੋਫੈਸ਼ਨ ਦੇ ਵਿੱਚ ਹਸਬੈਂਡ ਵਾਈਫ ਕੰਮ ਕਰਦੇ ਆ, ਅਗਰ ਉਹਨਾਂ ਇੱਕੋ ਹੀ ਤਰ੍ਹਾਂ ਦੇ ਕੋਈ ਪ੍ਰੋਫੈਸ਼ਨ ਆ, ਜਿੱਦਾਂ ਕੋਈ ਬੈਂਕ ਦੇ ਵਿੱਚ ਐਗਜੀਕਿਊਟਿਵਸ ਆ, ਜਾਂ ਕਿਤੇ ਰੀਅਲ ਸਟੇਟ ਰੀਅਲ ਸਟੇਟ ਵਿੱਚ ਹਸਬੈਂਡ ਵਾਈਫ ਕੰਮ ਕਰ ਰਹੇ ਆ, ਤਾਂ ਉਹਨਾਂ ਦੇ ਵਿੱਚ ਫਿਰ ਉਹ ਸਕਸੈਸ ਮੈਰਿਜ ਸਕਸੈਸ ਹੋਣ ਦੇ ਕਾਰਨ ਬਹੁਤ ਚਾਂਸਿਸ ਬਹੁਤ ਘੱਟ ਜਾਂਦੇ ਆ, ਕਿਉਂਕਿ ਉਹ ਬਿਜ਼ੀ ਲਾਈਫ ਹੁੰਦੀਆਂ। ਜੇ ਹਸਬੈਂਡ ਇੱਕ ਤਰ੍ਹਾਂ ਦੀ ਜੋਬ ਕਰਦਾ ਆ ਕਿ ਉਹ ਜ਼ਿਆਦਾ ਉਹਨੂੰ ਬਾਹਰ ਰਹਿਣਾ ਪੈਂਦਾ, ਟਰੈਵਲਿੰਗ ਬਹੁਤ ਆ, ਉਹਨੂੰ ਲੇਟ ਆਵਰਸ ਵੀ ਕੰਮ ਕਰਨੇ ਪੈਂਦੇ, ਕੋਈ ਬੜਾ ਆਫਿਸਰ ਆ, ਐਗਜੀਕਿਊਟਿਵ ਆ, ਅਗਰ ਜਿਹੜੀ ਵਾਈਫ ਆ ਉਹ ਅਗਰ ਉਹ ਇੱਦਾਂ ਦੇ ਪ੍ਰੋਫੈਸ਼ਨ ਦੇ ਵਿੱਚ ਆ ਜਿਹੜੀ 9-4 ਦੇ ਵਿੱਚ ਪ੍ਰੋਫੈਸ਼ਨ ਚੱਲਦਾ, ਈਜ਼ੀ ਪ੍ਰੋਫੈਸ਼ਨ ਆ ਵਾਈਫ ਦਾ ਲੜਕੀ ਦਾ, ਅਤੇ ਉੱਧਰ ਉਹਦਾ ਟੋਪ ਪ੍ਰੋਫੈਸ਼ਨ 'ਤੇ ਲੜਕਾ ਕੰਮ ਕਰ ਰਿਹਾ, ਤੇ ਉਹ ਫਿਰ ਮੈਰਿਜ ਦੇ ਜਿਹੜੇ ਚਾਂਸਿਸ ਆ ਉਹ ਸਕਸੈਸ ਹੋਣ ਦੇ ਜ਼ਿਆਦਾ ਬਹੁਤ ਜ਼ਿਆਦਾ ਹੋ ਜਾਂਦੇ ਆ, ਕਿਉਂਕਿ ਉਹਦੇ ਵਿੱਚ ਜਿਹੜੀ ਔਰਤ ਆ ਜਾਂ ਤੁਹਾਡੀ ਲੜਕੀ ਆ ਉਹਨੂੰ ਘਰ ਰਹਿ ਕੇ ਕਾਫੀ ਘਰ ਦੇ ਕੰਮ ਕਰਨ ਦੇ ਲਈ ਕਾਫੀ ਸਮਾਂ ਮਿਲਦਾ ਆ। ਅਗਰ ਕੋਈ ਜ਼ਿਆਦਾ ਲੜਕੀ ਪੜ੍ਹੀ ਲਿਖੀ ਆ, ਕੋਈ ਡਾਕਟਰ ਆ ਜੋ ਐਗਜੀਕਿਊਟਿਵ ਜਾਂ ਕੋਈ ਆਪਣੇ ਬਿਜ਼ਨਸ ਆਪਣੇ ਕੰਮ ਦੇ ਵਿੱਚ ਬਹੁਤ ਜ਼ਿਆਦਾ ਮਸ਼ਰੂਫ ਰਹਿੰਦਾ ਉਹ ਵਿਅਕਤੀ, ਚਾਹੇ ਔਰਤ ਆ ਚਾਹੇ ਉਹ, ਫਿਰ ਜੇ ਕੋਈ ਲੜਕਾ ਇੱਦਾਂ ਦਾ ਕੰਮ ਕਰਦਾ ਆ ਜਿਹਦੇ ਵਿੱਚ ਕਿ ਉਹ 9 to 5 ਤੱਕ ਕੰਮ ਕਰਦਾ ਹੈ ਤਾਂ ਉਹ ਘਰ ਸਾਂਭਦਾ ਹੈ, ਪਰ ਇਹ ਇਸ ਸਥਿਤੀ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਇਹਨੂੰ ਐਕਸੈਪਟੈਂਸ ਜਿਹੜੀ ਬਹੁਤ ਘੱਟ ਦਿੱਤੀ ਜਾਂਦੀ ਆ। ਲੇਕਿਨ ਜਿਹੜੇ ਡਿਵੈਲਪ ਸਮਾਜ ਹੈ ਜਿਹਨੂੰ ਅਸੀਂ ਗੋਰਾ ਸਮਾਜ ਕਹਿ ਦਿੰਦੇ ਹਾਂ ਅਤੇ ਉਹਦੇ ਵਿੱਚ ਤਾਂ ਖੈਰ ਐਕਸੈਪਟੈਂਸ ਹੈਗੀ ਆ, ਸਾਡੇ ਸਮਾਜ ਦੇ ਵਿੱਚ ਇਹੀ ਐਕਸੈਪਟੈਂਸ ਆ ਕਿ ਲੜਕੀ ਜਿਹੜੀ ਆ ਉਹ ਇੱਦਾਂ ਦੀ ਜੋਬ ਕਰੇ ਜਿਹੜੀ ਕਿ 9 to 5 ਤੱਕ ਹੋਵੇ, ਘਰ ਲਈ ਉਹਦੇ ਕੋਲ ਕਾਫੀ ਸਮਾਂ ਹੋਵੇ, ਫਿਰ ਉਹ ਘਰ ਚੰਗੇ ਚੱਲਦੇ ਆ।
ਕੋਈ ਹਾਰਡ ਫਾਸਟ ਫਾਰਮੂਲਾ ਨਹੀਂ ਹੈਗਾ ਕਿ ਇੱਥੇ ਹੀ ਆਪਾਂ ਇਸ ਆਰਟੀਕਲ ਦੀ ਗੱਲ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਇੱਕ ਤਾਂ ਇਹ ਹੈਗੇ ਸਮਝੌਤੇ, ਇਹ ਕੋਈ ਜਿੱਦਾਂ ਲਵ ਮੈਰਿਜ ਜਾਂ ਮੈਰਿਜ ਨਹੀਂ ਹੈਗੀ, ਇਹ ਸਮਝੌਤੇ ਫਿਰ ਕਰਦੇ ਆ। ਜਿਹੜੀ ਮੈਰਿਜ ਹੈ ਉਹ ਮੇਨ ਇਹ ਹੈ ਕਿ ਕੁੜੀ ਮੁੰਡਾ ਆਪਸ ਦੇ ਵਿੱਚ ਪੂਰੇ ਕੰਪੈਟੇਬਲ ਹੋਣ, ਇੱਕ ਦੂਜੇ ਨੂੰ ਸਮਝਦੇ ਹੋਣ, ਚਾਹੇ ਅਰੇਂਜਡ ਵੀ ਹੋਵੇ ਉਹਨਾਂ ਨੂੰ ਮੌਕਾ ਦਿਓ ਇੱਕ ਵਾਰੀ ਵੀ ਉਹ ਇੱਕ ਦੂਜੇ ਨਾਲ ਗੱਲ ਕਰਕੇ। ਉਹਦੇ ਵਿੱਚ ਫਿਰ ਜਿਹੜੇ ਪੈਸਿਆਂ ਦੇ ਸਮਝੌਤੇ ਆ, ਜੋਬਾਂ ਦੇ ਸਮਝੌਤੇ ਆ, ਉਹਦਾ ਜਿਹੜਾ ਨਾ ਖਿਆਲ ਰੱਖਣਾ ਚਾਹੀਦਾ ਆ। ਔਰਤ ਜਿਹੜੀ ਆ, ਮੈਂ ਇਹ ਦੱਸਦਾ ਵੀ ਜਿਹੜੀਆਂ ਔਰਤਾਂ ਨੂੰ ਘਰੇ ਰੱਖਿਆ ਜਾਂਦਾ ਨਾ ਵੀ ਤੁਸੀਂ ਘਰੇ ਰਹੋ, ਬੱਚੇ ਸਾਂਭੋ, ਤੁਸੀਂ ਉਹਨਾਂ ਦਾ ਰਿਕਾਰਡ ਦੇਖ ਲਓ ਆਪਣੇ, ਉਹ ਆਲਮੋਸਟ ਫੇਲ ਹੋਏ ਹੁੰਦੇ ਆ, ਉਹਨਾਂ ਉਹ ਬੱਚੇ ਵੀ ਨਹੀਂ ਉਹਨਾਂ ਦੇ ਸਾਂਭ ਹੁੰਦੇ ਵਿਚਾਰੀਆਂ ਦੇ, ਠੀਕ ਹੈ। ਉਹ ਘਰ ਦਾ ਹੀ ਕੰਮ ਦੇ ਵਿੱਚ ਮਸ਼ਰੂਫ ਰਹਿੰਦੀ ਆ ਅਤੇ ਉਹ ਬਾਹਰ ਨਹੀਂ ਜਾਂਦੀਆਂ, ਉਹਨਾਂ ਨੂੰ ਥੋੜ੍ਹਾ ਬਹੁਤ ਮਤਲਬ ਉਹ ਪਿੱਛੇ ਰਹਿ ਜਾਂਦੀਆਂ। ਅਤੇ ਕਈ ਵਾਰੀ ਬੰਦੇ ਜਿਹੜੇ ਬਾਹਰ ਕੰਮ ਕਰਦੇ ਨੇ ਨਾ ਉਹ ਬਾਹਰ ਹੀ ਰਹਿ ਜਾਂਦੇ ਨੇ, ਉਹ ਘਰ ਹੀ ਨਹੀਂ ਆਉਂਦੇ, ਫਿਰ ਮੁੜ ਕੇ ਉਹਨੂੰ ਆਦਤ ਪੈ ਜਾਂਦੀ ਆ ਬਾਹਰ ਹੀ ਰਹਿਣ ਦੀ। ਸੋ ਉੱਥੇ ਵੀ ਕੋਈ ਇੰਨਾ ਵਧੀਆ ਨਹੀਂ, ਇੱਕ ਬੈਲੈਂਸ ਚਾਹੀਦਾ ਆ। ਇਹੀ ਗੱਲ ਅੱਜ ਕਰ ਰਹੇ ਹਾਂ, ਚਾਹੇ ਉਹ ਅਰੇਂਜਡ ਮੈਰਿਜ ਹੈ ਚਾਹੇ ਉਹ ਲਵ ਮੈਰਿਜ ਹੈ, ਅਤੇ ਉਹਦੇ ਵਿੱਚ ਮਤਲਬ ਇਕੱਲਾ ਕੁੜੀ ਮੁੰਡੇ ਦਾ ਨਹੀਂ, ਪਰਿਵਾਰਾਂ ਦਾ ਫਿਊਚਰ ਜਨਰੇਸ਼ਨ ਦਾ ਵੀ ਖਿਆਲ ਰੱਖਣਾ ਕਿ ਉਹਨਾਂ ਨੇ ਕਿੱਦਾਂ ਕਰਨਾ ਹੈ। ਸੋ ਇਟਸ ਨੋਟ ਈਜ਼ੀ ਕਿ ਆਹ ਕਹਿ ਲਓ ਅੱਜ ਆਪਾਂ ਸੁਣੀ ਆ ਵੀ ਕਈ ਤਾਂ ਜਿੱਦਾਂ ਕੁੜੀਆਂ ਮੁੰਡੇ ਦੋਨੇ ਪੱਕੇ ਹੋਣ ਦੇ ਲਈ ਇੱਕ ਦੂਜੇ ਨਾਲ ਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ, ਇੱਦਾਂ ਹੀ ਜਿਹੜੇ ਨੋਰਮਲ ਵੀ ਆ ਉਹ ਵੀ ਜ਼ਿੰਦਗੀ ਜਿਉਣ ਦੀ ਬਜਾਏ ਪੈਸੇ ਦੇ ਪੈਕੇਜਾਂ ਦੇ ਨਾਲ, ਜੋਬਾਂ ਦੇ ਪੈਕੇਜਾਂ ਦੇ ਨਾਲ ਵਿਆਹ ਹੁੰਦੇ ਨੇ। ਇਹ ਤੁਹਾਨੂੰ ਵੀ ਪਤਾ ਹੀ ਅਮਰੀਕ ਭਾਜੀ, ਰੀਅਲ ਲਵ ਜਿਹੜਾ ਰੀਅਲ ਮੈਰਿਜ ਬਹੁਤ ਘੱਟ ਹੁੰਦੀ ਆ। ਅਤੇ ਜਗਤਾਰ ਭਾਜੀ ਸਾਡੇ ਨਾਲ ਜੁੜਦੇ ਨੇ, ਉਹ ਕਹਿੰਦੇ ਕਿ ਰਿਸ਼ਤਾ ਚਾਹੇ ਕੋਈ ਵੀ ਹੋਵੇ ਸਮਾਨਤਾਵਾਂ ਬਰਾਬਰਤਾ ਬਿਨਾਂ ਮੁਫਾਦਾ ਹੀ ਸਿਰੇ ਚੜ੍ਹਦਾ ਹੈ, ਆਪਸੀ ਸਮਝ ਦਾ ਹੋਣਾ ਬਹੁਤ ਜ਼ਰੂਰੀ ਹੈ, ਲੋੜ ਤੋਂ ਉਮੀਦਾਂ ਹੀ ਰਿਸ਼ਤੇ ਵਿਗਾੜਦੀਆਂ ਹਨ। ਅਤੇ ਬਿਲਕੁਲ, ਸੋ ਲੋੜ ਤੋਂ ਜ਼ਿਆਦਾ ਉਮੀਦਾਂ ਜਾਂ ਅਸੀਂ ਕਰਦੇ ਹਾਂ ਨਾ ਕਿ ਉਹਦਾ ਪੈਕੇਜ ਇੰਨਾ ਹੋਵੇ, ਉਹਦਾ ਪੈਕੇਜ ਇੰਨਾ ਹੋਵੇ, ਉਹ ਆਹ ਵੀ ਕਰਦੀ ਹੋਵੇ, ਉਹ ਮੁੰਡਾ ਜੀ ਆਹ ਵੀ ਨਾ ਕਰਦਾ ਹੋਵੇ, ਹੈ ਨਾ, ਮੁੰਡਾ ਉਹ ਵੀ ਨਾ ਕਰਦਾ ਹੋਵੇ। ਸੋ ਉਹ ਜਿਹੜੇ ਟਿੱਕ ਬੋਕਸ ਕਰ ਦੇਣੇ, ਜਿੱਦਾਂ ਫਾਰਮ ਨਹੀਂ ਭਰਾਉਂਦੇ ਜਦ ਹਸਪਤਾਲ ਜਾਂਦੇ ਆ, ਤੁਹਾਨੂੰ ਤੁਸੀਂ ਸਮੋਕਿੰਗ ਤਾਂ ਨਹੀਂ ਕਰਦੇ, ਤੁਸੀਂ ਡਰਿੰਕਿੰਗ ਤਾਂ ਨਹੀਂ ਕਰਦੇ, ਤੁਹਾਨੂੰ ਡਾਇਬਟੀਜ਼ ਤਾਂ ਨਹੀਂ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪਹਿਲਾਂ ਉਹ ਸਾਰੀਆਂ, ਪਰ ਉਹ ਇਨਫੋਰਮੇਸ਼ਨ ਜੇ ਪਹਿਲਾਂ ਪਤਾ ਹੋਵੇ ਨਾ, ਜਿੱਦਾਂ ਸਹੀ ਗੱਲ ਹੈ ਭਾਜੀ, ਜੇ ਪਹਿਲਾਂ ਪਤਾ ਹੋਵੇ ਇਨਫੋਰਮੇਸ਼ਨ ਰਿਸ਼ਤਿਆਂ ਦੇ ਵਿੱਚ, ਤਾਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਪਹਿਲਾਂ ਹੀ ਖਤਮ ਹੋ ਸਕਦੀਆਂ ਨੇ। ਤੇ ਯੋਗੇਸ਼ ਠਾਕੁਰ,
ਕਈ ਵਾਰੀ ਇੱਦਾਂ ਵੀ ਮਨਦੀਪ ਹੁੰਦੀ ਆ, ਜਿਸ ਵੇਲੇ ਰਿਸ਼ਤਾ ਕਰਦੇ ਜਾਂ ਕੋਈ ਵੀ ਗੱਲ ਕਰਦੇ ਆ, ਉਹ ਸਾਡਾ ਮੁੰਡਾ ਤਾਂ ਜਿੱਦਾਂ ਪੀਂਦਾ, ਉਹਨੂੰ 7-8 ਸਾਲ ਹੋ ਗਏ, ਉਹਦਾ ਰੋਜ਼ ਪੀਂਦਾ, ਸ਼ਾਮ ਨੂੰ ਪੀਂਦਾ ਆ, ਪਰ ਉਹਨੂੰ ਸ਼ਰਾਬ ਲੱਗੀ ਉਹ ਨਹੀਂ ਹੈ, ਜਿੱਦਾਂ ਕਿਹੜੇ ਕਿਸੇ ਵੇਲੇ ਵੀ ਛੱਡ ਸਕਦਾ ਹੈ, ਜਿੱਦਾਂ ਹੁਣ ਉਹਦਾ 10 ਸਾਲ ਹੋ ਗਿਆ, 15 ਸਾਲ ਰੋਜ਼ ਹੀ ਪੀਂਦਾ, ਤੇ ਜਿਹੜੇ ਬੜਿਆਂ ਘਰਾਂ ਦੇ ਕਾਕੇ ਇੱਦਾਂ ਪੀਂਦੇ ਹੁੰਦੇ ਸੀ, ਮਾੜਾ ਮੋਟਾ ਨਸ਼ਾ ਪੱਤਾ ਕਰਦੇ ਹੁੰਦੇ ਆ, ਪਰ ਉਹਨੂੰ ਆਦਤ ਨਹੀਂ ਹੈ, ਉੱਦਾਂ ਆਦਤ ਨਹੀਂ ਹੈ, 15 ਸਾਲ ਤੋਂ ਸ਼ਰਾਬ ਪੀ ਰਿਹਾ ਰੋਜ਼ 41 ਸਵੇਰੇ,
ਮਨਦੀਪ ਹੁਣੀ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਲਵ ਜਿਹਾਦ ਐਗਜ਼ਿਸਟ ਕਰਦਾ ਆ, ਪਰ ਕਈ ਸਿੱਖ ਜਿਹੜੇ ਨੇ ਜਿਹੜੇ ਮੋਦੀ ਨੂੰ ਹੇਟ ਕਰਦੇ ਨੇ ਉਹ ਇਹੀ ਕਹੀ ਜਾ ਰਹੇ ਨੇ, RSS ਕਰਵਾ ਰਿਹਾ ਜੀ ਜੰਮੂ ਇੰਸੀਡੈਂਟ ਦੇ ਪਿੱਛੇ ਉਹ ਹੈ, ਤੇ ਇਮਰਾਨ ਖਾਨ ਦੀ ਅਗੇ ਇਮਰਾਨ ਖਾਨ ਦੀ ਸਿਫਤ ਕਰੀ ਜਾ ਰਿਹਾ, ਤੇ ਇਮਰਾਨ ਖਾਨ ਖੁਦ ਕਹਿ ਰਿਹਾ ਕਿ ਕੁੜੀਆਂ ਛੋਟੇ ਕੱਪੜੇ ਪਾਉਂਦੀਆਂ ਤੇ ਰੇਪ ਨੂੰ ਇਨਵਾਈਟ ਕਰਦੀਆਂ, ਵੀ ਜ਼ਰੂਰੀ ਨਹੀਂ ਕਿ ਇਹ ਜਿਹੜੇ ਅੰਧ ਭਗਤ ਹੈ ਬੀਜੇਪੀ ਦੇ ਵਿੱਚ ਹੀ ਹੋਣ, ਸਿੱਖਾਂ ਦੇ ਵਿੱਚ ਵੀ ਬਹੁਤ ਹੋ ਸਕਦੇ ਨੇ। ਇਹ ਹਰੇਕ ਦੇ ਚ ਹੁੰਦੇ ਆ ਜੀ ਜਿਹੜੇ, ਜਿੱਦਾਂ ਹੁਣ ਮੈਨੂੰ ਸਮਝ ਨਹੀਂ ਆਉਂਦੀ ਆਰ ਐਸ ਐਸ ਕਿੱਦਾਂ ਕਰਾ ਰਹੀ ਹੈ, ਮੈਨੂੰ ਨਹੀਂ ਸਮਝ ਆਉਂਦੀ ਇਹ ਗੱਲ।
ਨਹੀਂ ਹੁਣ ਤੁਸੀਂ ਫੇਰ ਤੁਸੀਂ ਅੰਧ ਭਗਤ ਕਹਿ ਰਹੇ ਬੀਜੇਪੀ ਦੇ। ਹੁਣ ਬੀਜੇਪੀ ਦਾ ਜਿਹੜਾ ਰਾਜ ਆ ਯੂਪੀ ਦੇ ਵਿੱਚ, ਜੋਗੀ ਦਾ ਰਾਜ ਆ, ਜੋਗੀ ਇਹਦੇ ਬਹੁਤ ਖਿਲਾਫ ਆ, ਜਿੱਦਾਂ ਲਵ ਜਿਹਾਦ ਦੇ ਬਹੁਤ ਖਿਲਾਫ, ਇਹਨੂੰ ਕਾਨੂੰਨ ਵੀ ਬਣਾਏ, ਇਹਨੂੰ ਕਾਊਂਟਰ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਤਾਂ ਕਿ ਸਮਾਜ ਜਿਹੜਾ ਇੱਕ ਤਰ੍ਹਾਂ ਦਾ ਸਮਾਨਤਾ ਦੇ ਨਾਲ ਚੱਲੇ। ਹੁਣ ਜੇ ਬੀਜੇਪੀ ਯੂਪੀ ਦੇ ਵਿੱਚ ਕੋਈ ਇੱਦਾਂ ਦੇ ਕਾਨੂੰਨ ਬਣਾਉਂਦੀ ਹੈ ਜਿਹਦੇ ਨਾਲ ਕਿ ਲਵ ਜਿਹਾਦ 'ਤੇ ਰੋਕ ਲਾਈ ਜਾਵੇ, ਹਿੰਦੂਇਜ਼ਮ ਜਿਹੜੇ ਹਿੰਦੂ ਕੁੜੀਆਂ ਨੂੰ ਭੜਕਾ ਕੇ ਦੂਜੇ ਧਰਮ ਦੇ ਲੋਕ ਲੈ ਜਾਂਦੇ ਆ, ਉਹ 'ਤੇ ਉਹਨੇ ਕਾਫੀ ਰੋਕ ਲਾਈ ਹੈ, ਉਹਦੇ 'ਚ ਕਾਫੀ ਸ਼ਲਾਘਾ ਵੀ ਹੋਈ ਹੈ, ਕਾਫੀ ਵਿਰੋਧ ਵੀ ਹੋ ਰਿਹਾ। ਪਰ ਮੇਰੇ ਖਿਆਲ ਦੇ ਵਿੱਚ ਉਸ ਲਿਹਾਜ਼ ਦੇ ਨਾਲ ਤਾਂ ਯੋਗੀ ਦੀ ਸ਼ਲਾਘਾ ਕਰਨੀ ਬਣਦੀ ਆ ਕਿ ਲਵ ਜਹਾਜ਼ 'ਤੇ ਉਹਨੇ ਕੰਟਰੋਲ ਕੀਤਾ ਆ। ਅਤੇ ਇਹਨਾਂ ਦੀ ਗੱਲ ਮੈਂ ਬਿਲਕੁਲ ਇਹਨਾਂ ਦੀ ਗੱਲ ਸਹਿਮਤ ਹਾਂ ਕਿ ਕ੍ਰਿਟੀਸਿਜ਼ਮ ਕਰਨ ਦੇ ਲਈ ਸਾਡੇ ਸਮਾਜ ਦੇ ਵਿੱਚ ਵੀ ਕਈ ਇੱਦਾਂ ਦੇ ਲੋਕ ਆ ਜਿਨ੍ਹਾਂ ਦਾ ਕ੍ਰਿਟੀਸਿਜ਼ਮ ਹੋਣਾ ਚਾਹੀਦਾ ਆ, ਪਰ ਅਸੀਂ ਕਈ ਵਾਰੀ ਡਰ ਦੇ ਨਾਲ ਕਰਦੇ ਨਹੀਂ। ਚਲੋ ਜੁਦੀ ਗੱਲ ਆ ਇਹ, ਪਰ ਜਿੱਥੋਂ ਤੱਕ ਬੀਜੇਪੀ ਦਾ ਸਵਾਲ ਆ, ਯੂਪੀ ਦੇ ਵਿੱਚ ਉਹਨੇ ਲਵ ਜਿਹਾਦ ਨੂੰ ਕੰਟਰੋਲ ਕਰਨ ਦੇ ਲਈ ਕਾਫੀ ਵਧੀਆ ਵਧੀਆ ਜਿਹੜੇ ਕਦਮ ਚੱਕੇ ਆ ਜੀ। ਵਧੀਆ
ਭਾਜੀ, ਸਾਡੇ ਨਾਲ ਯੋਗੇਸ਼ ਵੀ ਜੁੜੇ ਨੇ ਤੇ ਠਾਕੁਰ ਜਪਾਨ ਤੋਂ, ਤੇ ਉਹ ਕਹਿੰਦੇ ਨੇ ਭਾਜੀ ਪ੍ਰੋਬਲਮ ਮੈਰਿਜ ਸੀ ਨਹੀਂ, ਪ੍ਰੋਬਲਮ ਇਹ ਹੈ ਕਿ ਧਰਮ ਪਰਿਵਰਤਨ ਕਿਉਂ ਹੁੰਦਾ ਹੈ। ਕਹਿੰਦੇ ਮੇਰੇ ਰਿਲੇਟਿਵ ਬਹੁਤ ਮੁੰਡੇ ਕੁੜੀਆਂ ਨੇ, ਲਵ ਮੈਰਿਜ ਕੀਤੀ ਹੋਈ ਹੈ ਹਿੰਦੂ ਸਿੱਖ, ਪਰ ਕਦੀ ਕਿਸੇ ਨੇ ਧਰਮ ਪਰਿਵਰਤਨ ਨਹੀਂ ਹੋਇਆ, ਨਾ ਬੋਲਿਆ ਕਰਨ ਨੂੰ। ਪ੍ਰੋਬਲਮ ਇਹ ਹੈ ਕਿ ਇਹ ਸਿੱਖਿਆ ਜਾਵੇ ਕਿ ਕਾਫਿਰ ਦੀ ਕੁੜੀਆਂ ਨਾਲ ਮੈਰਿਜ ਕਰੋ, ਇਹ ਸਿਖਾਇਆ ਜਾਵੇ। ਜਦੋਂ ਇਹ ਸਿਖਾਇਆ ਜਾਵੇ ਕਿ ਕਾਫਿਰ ਦੀਆਂ ਕੁੜੀਆਂ ਨਾਲ ਮੈਰਿਜ ਕਰੋ ਤੇ ਤੁਹਾਨੂੰ ਜੰਨਤ ਮਿਲੇਗੀ,
ਧਰਮ ਪਰਿਵਰਤਨ ਕਰੋ
ਤੁਹਾਨੂੰ ਜੰਨਤ ਮਿਲੇਗੀ,
ਜੰਨਤ ਮਿਲੂਗੀ।
ਇਹ ਗੱਲ
ਯੂਪੀ ਦੇ ਵਿੱਚ ਹੋ ਰਿਹਾ, ਉਹੀ ਯੋਗੀ ਨੇ ਕੰਟਰੋਲ,
ਕੱਲਾ ਯੂਪੀ ਚ ਨਹੀਂ ਹੋ ਰਿਹਾ, ਸਾਰੀ ਦੁਨੀਆਂ ਚ ਹੋ ਰਿਹਾ ਭਾਈ ਸਾਹਿਬ। ਭਾਜੀ ਇਹ ਮਤਲਬ ਬਹੁਤ ਦੇਰ ਤੋਂ ਹੋ ਰਿਹਾ, ਇਹ ਸਦੀਆਂ ਤੋਂ ਹੀ ਹੋ ਰਿਹਾ ਆ। ਦੇਖੋ ਇਹਦੇ ਨਾਲ ਕੀ ਆ, ਜਿਹੜਾ ਪਹਿਲੀ ਗੱਲ ਵੀ ਦੱਸਦਾ ਤੁਹਾਨੂੰ, ਇੰਗਲੈਂਡ ਵਾਲੀ ਵੀ ਦੱਸਦਾ, ਇੰਗਲੈਂਡ ਦੇ ਵਿੱਚ ਇਹ ਹੋ ਚੁੱਕਾ ਆ। ਸਾਡੇ ਉਦੋਂ ਤਾਂ ਸੋਸ਼ਲ ਮੀਡੀਆ ਇੰਨਾ ਹੈ ਨਹੀਂ ਸੀਗਾ, ਕਿਉਂਕਿ ਅਸੀਂ ਇੰਗਲੈਂਡ ਆਉਂਦੇ ਜਾਂਦੇ ਰਹਿੰਦੇ, ਸਾਡੇ ਰਿਸ਼ਤੇਦਾਰੀ ਬਹੁਤ ਹੈ, ਸਾਨੂੰ ਉੱਥੇ ਪਤਾ ਕੀ ਹੋਇਆ ਉੱਥੇ। ਇਹ ਤੋਂ ਵੀ ਘਿਨਾਉਣੀਆਂ ਹਰਕਤਾਂ ਕੀਤੀਆਂ, ਮਤਲਬ ਗੈਂਗ ਬਣਾ ਬਣਾ ਕੇ, ਇੱਥੋਂ ਤੱਕ ਕਿ ਉਹਨਾਂ ਨੇ ਆਪਣੇ ਧਾਰਮਿਕ ਸਥਾਨਾਂ ਦੇ ਉੱਤੇ ਇਸ ਗੱਲ ਨੂੰ ਪ੍ਰਮੋਟ ਵੀ ਕੀਤਾ ਵੀ ਇਹ ਕੰਮ ਕਰੋ ਤੁਸੀਂ। ਔਰਤਾਂ ਖੁਦ ਮੁੰਡਿਆਂ ਨੂੰ ਕਹਿੰਦੀਆਂ ਸੀ ਇਹ ਕੰਮ ਕਰੋ ਤੁਹਾਨੂੰ ਜੰਨਤ ਮਿਲੇਗੀ। ਹੁਣ ਮੰਨ ਲਓ ਸਾਡੇ ਗੁਰਦੁਆਰਾ ਸਾਹਿਬ ਭਾਈ ਸਾਹਿਬ ਉੱਠ ਕੇ ਕਹਿਣ ਲੱਗ ਜਾਣ ਵੀ ਤੁਸੀਂ ਇਹ ਕੰਮ ਕਰੋ ਤੁਹਾਨੂੰ ਮੰਨ ਲਓ ਸਵਰਗ ਮਿਲੇਗਾ, ਹੈ ਨਾ। ਇਹ ਔਰਤ ਜਾਤੀ ਦੇ ਲਈ, ਚਾਹੇ ਉਹ ਕਿਸੇ ਵੀ ਧਰਮ ਦੀ ਆ, ਬੜੀ ਮਾੜੀ ਗੱਲ ਹੈ। ਅਤੇ ਇਹ ਗੱਲਾਂ ਕੀਤੀਆਂ ਹੈ, ਇਹ ਗੱਲਾਂ ਹੋਈਆਂ। ਇਹ ਲਵ ਜਿਹਾਦ ਮਾਡਰਨ ਵਰਲਡ ਦੇ ਵਿੱਚ ਇਹ ਇੰਗਲੈਂਡ ਤੋਂ ਸ਼ੁਰੂ ਕੀਤਾ ਸੀਗਾ, ਸਿੱਖ ਅਤੇ ਹਿੰਦੂ ਕੁੜੀਆਂ ਨੂੰ ਧਰਮ ਪਰਿਵਰਤਨ ਕਰਨ ਦੇ ਲਈ ਅੱਜ ਤੋਂ 20-25 ਸਾਲ ਪਹਿਲਾਂ ਇਹ ਮੁਹਿੰਮ ਚਲਾਈ ਗਈ ਸੀ। ਪਰ ਉਸ ਤੋਂ ਬਾਅਦ ਅਮਰੀਕ ਭਾਜੀ ਮੈਨੂੰ ਲੱਗਦਾ 2-2.5 ਹਜ਼ਾਰ ਕੁੜੀਆਂ ਨੂੰ ਉਹਨਾਂ ਨੇ ਮਤਲਬ ਖਰਾਬ ਕੀਤਾ, ਬਲਾਤਕਾਰ ਵੀ ਹੋਏ ਉਹਦੇ ਵਿੱਚ, ਸਮੂਹਿਕ ਬਲਾਤਕਾਰ ਵੀ ਹੋਏ। ਉਸ ਤੋਂ ਬਾਅਦ ਇੱਕ ਗਰੁੱਪ ਬਣਿਆ ਇੰਗਲੈਂਡ ਦੇ ਵਿੱਚ ਮੁੰਡਿਆਂ ਨੇ ਬਣਾਇਆ, ਕਿਉਂਕਿ ਉਹ ਮੁੰਡਿਆਂ ਨੂੰ ਕੁੱਟਿਆ ਗਿਆ ਸਕੂਲਾਂ ਦਿਆਂ ਨੂੰ ਇਸ ਚੱਕਰ ਦੇ ਵਿੱਚ, ਜਦੋਂ ਕੁੜੀਆਂ ਦੀ ਡਿਫੈਂਸ ਕਰਦੇ ਸੀ। ਅਤੇ ਉਹ ਸਾਡੇ ਬਹੁਤ ਹੀ ਕਲੋਜ਼ ਮੁੰਡੇ ਸੀਗੇ ਰਿਸ਼ਤੇਦਾਰੀ 'ਚੋਂ ਸਾਡੇ ਇਲਾਕੇ ਦੇ, ਅਤੇ ਉਹਨੂੰ ਕੁੱਟ ਕੇ ਅੱਧ ਮੋਇਆ ਕਰਕੇ ਸੋ ਰੋਡ 'ਤੇ ਸੁੱਟ ਗਏ ਸੀ। ਉਸ ਤੋਂ ਬਾਅਦ ਉਸਨੇ ਗੈਂਗ ਬਣਾਇਆ ਅਤੇ ਗੈਂਗ ਬਣਾ ਕੇ ਉਹਨੂੰ ਘਰੋਂ ਕੱਢ ਕੱਢ ਕੇ ਕੁੱਟੇ। ਫਿਰ ਉਹ ਕੈਂਪੇਨ, ਫਿਰ ਸ਼ੇਰੇ ਪੰਜਾਬ ਗਰੁੱਪ ਉਹਨੂੰ ਕਹਿੰਦੇ ਸੀ, ਉਹ ਚੱਲੀ। ਅਤੇ ਉਹ ਤੋਂ ਬਾਅਦ ਫਿਰ ਖਬਰਾਂ 'ਚ ਆਇਆ, ਗੁਰਦੁਆਰਿਆਂ ਦੇ ਵਿੱਚ ਐਜੂਕੇਸ਼ਨ ਕਰਨੀ ਸ਼ੁਰੂ ਹੋਈ, ਆਰਟੀਕਲ ਲਿਖਣੇ ਸ਼ੁਰੂ ਹੋਏ, ਸਰਕਾਰ ਤੱਕ ਗੱਲ ਪਹੁੰਚੀ ਅਤੇ ਉਹਨਾਂ ਗਰੋਹਾਂ ਦੇ ਉੱਤੇ ਕੇਸ ਚੱਲੇ ਬਲਾਤਕਾਰਾਂ ਦੇ, ਕੁੜੀਆਂ ਨੇ ਬਿਆਨ ਦਿੱਤੇ। ਅਤੇ ਉਹ ਕੜੇ ਪਹਿਨ ਕੇ ਸਿੱਖ ਬਣ ਕੇ ਉਹ ਮਤਲਬ ਮੁੰਡੇ ਜਿਹੜੇ ਨੇ ਉਹ ਮੁਸਲਮਾਨ, ਉਹ ਕੁੜੀਆਂ ਨੂੰ ਖਰਾਬ ਕਰਦੇ ਸੀ। ਔਰ ਇੱਥੋਂ ਤੱਕ ਵੀ ਖਬਰਾਂ ਸਾਹਮਣੇ ਆਈਆਂ, ਰਿਪੋਰਟਾਂ ਆਈਆਂ ਕਿ ਉਹਨਾਂ ਦੀਆਂ ਮਾਵਾਂ ਆਪਣੇ ਮੁੰਡਿਆਂ ਨੂੰ ਉਤਸ਼ਾਹਿਤ ਕਰਦੀਆਂ ਸੀ ਵੀ ਤੁਸੀਂ ਇਹਨਾਂ ਦੀਆਂ ਕੁੜੀਆਂ ਦੇ ਨਾਲ ਇੱਦਾਂ ਕਰੋ। ਅਸੀਂ ਮਤਲਬ ਮੈਨੂੰ ਇਹ ਨਹੀਂ ਸਮਝਦੇ, ਦੇਖੋ ਜ਼ੁਲਮ ਕੁੜੀਆਂ ਤੀਵੀਆਂ ਆਪਣੇ ਆਪ ਕਰਵਾ ਰਹੀਆਂ ਦੂਸਰੀਆਂ ਔਰਤਾਂ ਦੇ ਉੱਤੇ। ਹੁਣ ਇਹਦੀ ਪਿੱਛੇ ਜਾਈਏ, ਜਦੋਂ ਮਿਡਲ ਈਸਟ ਤੋਂ ਧਾੜਵੀ ਆਉਂਦੇ ਹੁੰਦੇ ਸੀ ਅਤੇ ਉਹ ਕੁੜੀਆਂ ਨੂੰ ਤੀਵੀਆਂ ਨੂੰ ਚੱਕ ਕੇ ਲੈ ਜਾਂਦੇ ਹੁੰਦੇ ਸੀ, ਉਹਨੇ ਮਤਲਬ ਇਕੱਲੇ ਇਹ ਨਹੀਂ ਵੀ ਹਿੰਦੂ ਅਤੇ ਸਿੱਖਾਂ ਦੀਆਂ ਕੁੜੀਆਂ ਨੂੰ ਚੱਕਿਆ, ਉਹਨਾਂ ਨੇ ਮੁਸਲਮਾਨਾਂ ਦੀਆਂ ਕੁੜੀਆਂ ਵੀ ਚੱਕ ਕੇ ਲੈ ਕੇ ਗਏ ਨੇ, ਉਹ ਤਾਂ ਲੁੱਟੂ ਟੋਲੇ ਡਾਕੂ ਨੇ। ਸੋ ਉਹ ਕੀ ਹੋਇਆ, ਉਹਨਾਂ ਦੇ ਸਮਾਜ ਦੇ ਵਿੱਚ ਜਿਹੜੀ ਦੁਰਗਤੀ ਹੋ ਰਹੀ ਹੈ ਉਹ ਇਸੇ ਕਰਕੇ ਹੋ ਰਹੀ ਆ ਕਿਉਂਕਿ ਇਹ ਇੱਕ ਦੇਹ ਦਾ ਵਪਾਰ ਹੈ। ਹੁਣ ਜਿਹੜੀ ਔਰਤ ਹੈ, ਔਰਤ ਕੀ ਚਾਹੁੰਦੀ ਹੁੰਦੀ ਹੈ? ਅਮਰੀਕ ਭਾਅ ਜੀ, ਯੂਪੀ ਦੇ ਵਿੱਚ ਕਿਉਂ ਪ੍ਰੋਬਲਮ ਆਈ ਹੈ, ਯੋਗੀ ਦੀ ਸਪੋਰਟ ਕਿਉਂ ਹੋ ਰਹੀ ਹੈ? ਯੋਗੀ ਦੀ ਸਪੋਰਟ ਇਹ ਹੋ ਰਹੀ ਹੈ ਕਿ ਅਗਰ ਤੁਸੀਂ ਇਹੋ ਜਿਹੀ ਆਈਡੀਓਲੋਜੀ ਰੱਖਦੇ ਹੋ ਦੂਸਰੇ ਧਰਮ ਦੀਆਂ ਔਰਤਾਂ ਬਾਰੇ, ਜਦੋਂ ਉਹਨਾਂ ਧਰਮਾਂ ਦੇ ਨਾਲ ਤੁਸੀਂ ਵਹਿਸ਼ੀਆਨਾ ਹਰਕਤਾਂ ਕਰਨੀਆਂ ਨੇ, ਤਾਂ ਜਿਹੜੀਆਂ ਔਰਤਾਂ ਉਹਨਾਂ ਦੇ ਘਰ ਦੀਆਂ ਹੋਣੀਆਂ ਨੇ, ਉਹਨਾਂ ਦੇ ਘਰ ਵਾਲੀਆਂ, ਉਹਨਾਂ ਦੀਆਂ ਭੈਣਾਂ, ਉਹਨਾਂ ਦੀ ਕੀ ਅਹਿਮੀਅਤ ਰਹਿ ਜਾਂਦੀ ਆ? ਤੁਸੀਂ ਆਪ ਸੋਚੋ, ਮਤਲਬ ਤੁਸੀਂ ਦੇਖੋ ਵੀ ਅਗਰ ਕੋਈ ਔਰਤ, ਜਿੱਦਾਂ ਕੋਈ ਔਰਤ ਕਹਿ ਸਕਦੀ ਹੈ ਵੀ ਤੁਸੀਂ ਦੂਸਰੀ ਧਰਮ ਦੀ ਔਰਤਾਂ ਦੇ ਨਾਲ ਮਤਲਬ ਜਿਸਮਾਨੀ ਸੰਬੰਧ ਬਣਾ ਲਓ, ਧੱਕਾ ਕਰ ਲਓ ਉਹਨਾਂ ਨਾਲ? ਕਦੇ ਵੀ ਨਹੀਂ, ਕਦੇ ਵੀ। ਜਿਹੜੀਆਂ ਔਰਤਾਂ ਦੀ ਇੱਜ਼ਤ ਹੈ ਆਪਣੀ, ਉਹ ਕਦੇ ਵੀ ਨਹੀਂ ਅਲਾਓ ਕਰਨਗੀਆਂ। ਸੋ ਇਸਲਾਮ ਦੇ ਵਿੱਚ ਜਿਹੜੀਆਂ ਇੱਦਾਂ ਨਹੀਂ ਹੈਗੀਆਂ, ਇਸਲਾਮ ਦੀਆਂ ਔਰਤਾਂ ਵੀ ਬਹੁਤ ਜ਼ਿਆਦਾ ਡਿਗਨਿਟੀ ਵਾਲੀਆਂ ਨੇ, ਪਰ ਉਹਨਾਂ ਦਾ ਜਿਹੜਾ ਸਿਸਟਮ ਹੈ ਉਸ ਚੀਜ਼ ਨੂੰ ਅਲਾਓ ਕਰ ਰਿਹਾ, ਔਰ ਉਸ ਸਿਸਟਮ ਤੋਂ ਇਸਲਾਮ ਦੀਆਂ ਔਰਤਾਂ ਵੀ ਦੁਖੀ ਨੇ। ਇਸ ਕਰਕੇ ਉਹਨਾਂ ਨੇ ਯੂਪੀ ਦੇ ਵਿੱਚ ਯੋਗੀ ਨੂੰ ਵੋਟ ਪਾਈ ਹੈ ਕਿ ਉਹ ਚਾਰ ਚਾਰ ਵਿਆਹਾਂ ਤੋਂ ਵੀ ਦੁਖੀ ਨੇ, ਕਿ ਉਹਨਾਂ ਦੀ ਆਪਣੀ ਡਿਗਨਿਟੀ ਨਹੀਂ ਉਹਨਾਂ ਨੂੰ ਆਪਣੇ ਧਰਮ 'ਚੋਂ ਮਿਲ ਰਹੀ, ਤਾਂ ਕਰਕੇ ਉਹ ਇਸ ਦੇ ਵਿਰੁੱਧ ਯੋਗੀ ਦੀ ਹਮਾਇਤ ਕਰਕੇ ਇਹ ਬੰਦ ਕਰੋ ਚਾਰ ਵਿਆਹ, ਇਹ ਬੰਦ ਕਰੋ ਲਵ ਜਿਹਾਦਾਂ। ਕਿਉਂਕਿ ਦੇਖੋ, ਇੱਕ ਪਾਸੇ ਤਾਂ ਔਰਤ ਅਤੇ ਬੰਦਾ ਆਪਣੇ ਪਿਆਰ ਦੇ ਵਿੱਚ ਵਿਆਹ ਨਿਭਾ ਰਿਹਾ ਆ, ਦੂਸਰੇ ਪਾਸੇ ਉਹ ਤੀਜੀ ਚੌਥੀ ਔਰਤ ਨਾਲ ਬਲਾਤਕਾਰ ਕਰਦਾ ਜਾ ਕੇ ਧਰਮ ਦੇ, ਹੈ ਅਤੇ ਔਰਤ 'ਤੇ ਕੀ ਬੀਤਦੀ ਹੋਊਗੀ? ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਭਾਅ ਜੀ, ਵੀ ਇਹ ਸਮਾਜਿਕ ਤੌਰ 'ਤੇ ਇਹੋ ਜਿਹੇ ਜਿਹੜੇ ਧਰਮ ਨੇ, ਇਹੋ ਜਿਹੇ ਜਿਹੜੀ ਆਈਡੀਓਲੋਜੀ ਆ, ਉਹ ਆਪਣੇ ਆਪ ਨੂੰ ਆਪ ਹੀ ਖੋਖਲਾ ਕਰ ਰਹੇ ਨੇ। ਇਹ ਮੇਰੀ ਮਤਲਬ ਸੋਚਣੀ ਹੈ। ਦੂਜੀ ਗੱਲ ਇਹ ਹੈ ਕਿ ਜਿਹੜੀ ਕਸ਼ਮੀਰ ਦੇ ਵਿੱਚ ਜੋ ਹੋਇਆ ਜਾਂ ਹੋ ਰਿਹਾ ਆ, ਉਸ ਦੇ ਵਿੱਚ ਮੈਨੂੰ ਨਹੀਂ ਲੱਗਦਾ RSS ਜਾਂ BJP ਦਾ ਕੋਈ ਹੱਥ ਹੈ। ਇਕੱਲੇ ਇਹ ਤਾਂ ਚਲੋ ਸਿੱਖ ਕੁੜੀਆਂ ਦੇ ਹੁਣ ਕੇਸ ਸਾਹਮਣੇ ਆਏ ਨੇ, ਅਨੇਕਾਂ ਕੇਸ ਹੋਰ ਜਿਹੜੇ ਹੋਰ ਧਰਮਾਂ ਦੇ ਜਿਹੜੇ ਨੇ ਔਲਰੇਡੀ ਉੱਥੇ ਚੱਲ ਰਹੇ ਨੇ, ਅਤੇ ਇਹਨੂੰ ਬੜੇ ਮਤਲਬ, ਚਾਹੇ ਉਹ BJP ਦੀ ਸਰਕਾਰ ਹੋਵੇ, ਚਾਹੇ ਅਕਾਲੀ ਦਲ ਦੀ ਸਰਕਾਰ ਹੋਵੇ, ਕੋਈ ਵੀ ਹੋਵੇ, ਚਾਹੇ ਉਹ ਯੋਗੀ ਦੀ ਹੋਵੇ, ਇਹਨਾਂ ਨੂੰ ਬੜੇ ਲੰਬੇ ਹੱਥੀਂ ਇੱਦਾਂ ਦੇ ਜਿਹੜੇ ਆਈਡੀਓਲੋਜੀ ਨੂੰ ਲੈਣਾ ਚਾਹੀਦਾ ਆ, ਜਿਹੜੇ ਬੰਦੇ ਇਹੋ ਜਿਹੇ ਕਰਦੇ ਨੇ, ਅਤੇ ਉਹਨਾਂ ਨੂੰ ਉਹਨਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ। ਅਤੇ ਬਾਕੀ ਇਹ ਕੋਈ ਸਾਡੇ ਬੰਦੇ ਵੀ ਗਲਤ ਬਿਆਨਬਾਜ਼ੀ ਕਰੀ ਜਾ ਰਹੇ ਨੇ, ਸਮੱਸਿਆ ਨੂੰ ਨਹੀਂ ਸਮਝਦੇ ਗੱਲ ਕੀ ਆ, ਪਿੱਛੇ ਹਿਸਟਰੀ ਨੂੰ ਨਹੀਂ ਸਮਝਦੇ ਗੱਲ ਕੀ ਆ, ਹਜ਼ਾਰਾਂ ਸਾਲਾਂ ਦੀ ਬੈਡ ਹਿਸਟਰੀ ਆ ਉਹਨੂੰ ਨਹੀਂ ਸਮਝਦੇ। ਇਹ ਤਾਂ ਮਤਲਬ ਸਿਸਟਮੈਟਿਕ ਕੰਮ ਚੱਲ ਰਿਹਾ, ਠੀਕ ਹੈ, ਅਤੇ ਇਹਨੂੰ ਰੋਕਣਾ ਚਾਹੀਦਾ। ਅਤੇ ਇਹ ਖਾਸ ਕਰਕੇ ਹੁਣ ਸਾਡੀਆਂ ਬੀਬੀਆਂ ਨੇ, ਇੱਕ ਨੇ ਬਿਆਨ ਦਿੱਤਾ, ਕਿਰਨਜੀਤ ਕੌਰ ਹੈ ਉਹ, ਸ਼ਾਇਦ ਮਾਸਟਰ ਤਾਰਾ ਸਿੰਘ ਦੋਤੀ ਹੈ, ਕਿ ਸਿੱਖਾਂ ਦੇ ਵਿੱਚ ਪੜ੍ਹੇ ਲਿਖੇ ਨੌਜਵਾਨ ਹੈ ਨਹੀਂ, ਤਾਂ ਕਰਕੇ ਜਿਹੜੀਆਂ ਕੁੜੀਆਂ ਆ, ਸਿੱਖ ਕੁੜੀਆਂ ਆ, ਉਹ ਹੋਰ ਧਰਮਾਂ 'ਚ ਵਿਆਹ ਕਰਾਉਣ ਜਾ ਰਹੀਆਂ। ਇਹ ਗੱਲ ਨਹੀਂ ਹੈਗੀ ਸਿੱਖਾਂ ਦੇ ਵਿੱਚ। ਭਾਜੀ ਤੁਸੀਂ
ਅਸੀਂ ਦੇਖਦੇ ਸਿੱਖਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਲੋਕ ਆ, ਸਿੱਖਾਂ ਦੇ ਵਿੱਚ ਮੇਰੇ ਖਿਆਲ 'ਚ ਦੂਜੀਆਂ ਕਮਿਊਨਿਟੀਆਂ ਦੇ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਬੱਚੇ ਆ, ਸਿੱਖਾਂ ਦੇ ਜਿਹੜੇ ਬੱਚੇ ਆ, ਨੌਜਵਾਨ ਆ, ਕੁੜੀਆਂ ਆ, ਜ਼ਿਆਦਾ ਪੜ੍ਹੀਆਂ ਲਿਖੀਆਂ ਆ ਦੂਜੇ ਧਰਮਾਂ ਦੇ ਨਾਲੋਂ। ਇਹ ਲਿਬਰਲ ਧਰਮ ਇਹਨੂੰ ਗਿਣਿਆ ਜਾਂਦਾ ਆ, ਅਤੇ ਮੇਰੇ ਖਿਆਲ ਦੇ ਵਿੱਚ ਜੇ ਤੁਸੀਂ ਦੇਖੋ ਜਿੰਨੇ ਵੀ ਪ੍ਰੋਫੈਸਰਸ ਆ ਜਾਂ ਹੋਰ ਰਿਸਰਚਰਸ ਆ ਜਾਂ ਸਾਇੰਟਿਸਟ ਆ, ਉਹਨਾਂ ਵਿੱਚ ਸਿੱਖਾਂ ਅਤੇ ਹਿੰਦੂਆਂ ਦੀ ਗਿਣਤੀ ਦੁਨੀਆਂ ਵਿੱਚ ਜ਼ਿਆਦਾ ਹੋਊਗੀ ਜੇ ਤੁਸੀਂ ਦੇਖੋ ਇਸ ਲਿਹਾਜ਼ ਨਾਲ।
ਹਾਂ, ਉਹ ਗੱਲ ਇਹਨਾਂ ਨੇ ਹੋਛਾਪਣ ਹੈ, ਹੋਛਾਪਣ ਦੇ ਬਿਆਨਬਾਜ਼ੀ ਕਰ ਰਹੇ ਨੇ। ਰੌਲਾ ਵਿਆਹ ਕਰਾਉਣ ਦਾ ਨਹੀਂ ਹੈਗਾ, ਅੰਤਰ ਜਾਤੀ ਅੰਤਰ ਰੌਲਾ, ਜਿੱਦਾਂ ਜਗੇਸ਼ ਠਾਕਰ ਉਹਨਾਂ ਨੇ ਕਿਹਾ ਕਿ ਜਿਹੜਾ ਧੱਕੇ ਦੇ ਨਾਲ ਮਤਲਬ ਪਰਿਵਰਤਨ ਕਰਦੇ ਆ, ਔਰ ਫਿਰ ਉਹ ਕੁੜੀਆਂ ਨੂੰ ਵਰਤ ਕੇ ਸੁੱਟ ਦਿੰਦੇ ਨੇ, ਉਹਨਾਂ ਦੀ ਕੋਈ ਪੈਰਵਾਈ ਨਹੀਂ ਕਰਦਾ, ਉਹ ਕੁੜੀਆਂ ਆ ਕੇ ਕੰਪਲੇਂਟ ਕਰਦੀਆਂ। ਇੰਗਲੈਂਡ ਦੇ ਵਿੱਚ ਕੀ ਹੋਇਆ ਸੀ, ਪਰਮਜੀਤ ਸਿੰਘ ਰੂਪਰਾ ਵੁੱਡਕ੍ਰੋਫ ਸਿਡਨੀ ਤੋਂ ਕਹਿ ਰਹੇ ਨੇ ਕਿ ਭਾਈ ਸਾਹਿਬ, ਵਟ ਐਵਰ ਯੂ ਸੈਡ ਦੈਟਸ ਟਰੂ ਇਨ ਇੰਗਲੈਂਡ। ਹਾਂਜੀ, ਤੁਸੀਂ ਪੁਰਾਣੇ ਬੰਦੇ ਹੋ, ਤੁਹਾਨੂੰ ਪਤਾ ਇੰਗਲੈਂਡ ਤੁਸੀਂ ਆਉਂਦੇ ਜਾਂਦੇ ਰਹਿੰਦੇ ਹੋ, ਐਗਜੈਕਟਲੀ ਆਹੀ ਸਟੋਰੀ ਹੋਈ ਆ ਉੱਥੇ। ਉੱਥੇ ਸਮੂਹਿਕ ਬਲਾਤਕਾਰ ਕੀਤੇ ਗਏ, ਉਹ ਕਿਉਂ? ਕਿਉਂਕਿ ਭਾਅ ਜੀ ਪਤਾ, 13-14 ਸਾਲ ਦੀਆਂ ਕੁੜੀਆਂ ਮੁੰਡੇ ਹੁੰਦੇ ਨੇ ਸਕੂਲਾਂ ਦੇ ਵਿੱਚ, ਉਹਨਾਂ ਨੇ ਗੈਂਗ ਬਣਾਏ ਹੋਏ ਨੇ ਉੱਥੇ ਵੀ ਗੈਂਗ ਬਣੇ ਹੋਏ ਨੇ ਵੀ ਅਸੀਂ ਕੁੜੀਆਂ ਨੂੰ ਤੰਗ ਕਰਕੇ, ਉਹ ਕਿਉਂਕਿ ਮਤਲਬ ਯੰਗ ਹੁੰਦੀਆਂ ਨੇ, ਯੰਗ ਬੱਚੇ ਹੁੰਦੇ ਨੇ, ਠੀਕ ਹੈ, ਉਹਨਾਂ ਨੂੰ ਬਰਗਲਾ ਕੇ, ਉਹਨਾਂ ਦੀ ਬ੍ਰੇਨ ਵਾਸ਼ਿੰਗ ਕਰਕੇ ਉਹਨਾਂ ਨੂੰ ਲੈ ਕੇ ਜਾਂਦੇ ਨੇ, ਫਿਰ ਉੱਥੇ ਮਤਲਬ ਇਹੋ ਜਿਹੀਆਂ ਘਨਾਉਣੀਆਂ ਹਰਕਤਾਂ ਕਰਦੇ ਨੇ, ਵਿਆਹ ਕਰਾ ਲੈਂਦੇ ਨੇ, ਵਿਆਹ ਕਰਾ ਕੇ ਅਗਲੀ ਨੂੰ ਸਮਾਜ ਨਾਲੋਂ ਤੋੜ ਦਿੰਦੇ ਨੇ, ਤੋੜ ਕੇ ਉਹ ਮਾਰਕੀਟ 'ਚ ਛੱਡ ਦਿੰਦੇ ਨੇ, ਅਤੇ ਫਿਰ ਜਣਾ ਖਣਾ ਉਸ ਕੁੜੀ ਦੇ ਨਾਲ ਬਲਾਤਕਾਰ ਕਰਦਾ। ਦੈਟਸ ਅ ਰਿਐਲਿਟੀ। ਇਹ ਜਾਣ ਜਾਣ ਕੇ ਕਰਦੇ ਨੇ, ਜਾਣ ਜਾਣ ਕੇ ਉਹ ਛੱਡਦੇ ਨੇ। ਇਹ ਉਸੇ ਤਰ੍ਹਾਂ ਆ, ਕਿਸੇ ਟੱਬਰ ਦੇ ਨੌਜਵਾਨ ਮੁੰਡੇ ਨੂੰ ਤੁਸੀਂ ਡਰੱਗ 'ਤੇ ਲਾ ਦਿਓ, ਉਹਨਾਂ ਦਾ ਬਿਜ਼ਨਸ ਪਿੱਛੇ ਨੂੰ ਜਾਣ ਲੱਗ ਗਏਗਾ, ਉਹ ਥਾਂ ਥਾਂ 'ਤੇ ਡਰੱਗ ਖਾਂਦਾ ਤੁਹਾਨੂੰ ਦੱਸੇਗਾ। ਇਸੇ ਤਰ੍ਹਾਂ ਲਵ ਜਿਹਾਦ ਦਾ ਇਹ ਫੰਡਾ ਆ ਕਿ ਉਹ ਲਵ ਜਿਹਾਦ ਜਿਹੜੀ ਆ 20-22 ਸਾਲ ਤੋਂ ਉੱਤੇ ਨਹੀਂ ਕਰਦੇ, ਲਵ ਜਿਹਾਦ ਕਰਦੇ ਆ 10 ਸਾਲ ਤੋਂ ਸ਼ੁਰੂ ਕਰਦੇ ਆ ਲਵ ਜਿਹਾਦ ਕਰਨੀ, ਉਹ ਆਪਣੇ ਯੰਗ ਮੁੰਡਿਆਂ ਨੂੰ ਤਿਆਰ ਕਰਦੇ ਵੀ ਤੁਸੀਂ ਕੁੜੀਆਂ ਪੱਟਣੀਆਂ ਨੇ ਸਕੂਲਾਂ ਦੇ ਵਿੱਚ, ਜਦੋਂ ਉਹਨਾਂ ਕੁੜੀਆਂ ਨੂੰ ਬਹੁਤੀ ਸੋਝੀ ਨਹੀਂ ਹੁੰਦੀ। ਸੋ ਇਹ ਇਹ ਹੈ ਲਵ ਜਿਹਾਦ, ਇੱਥੇ ਆ ਪ੍ਰੋਬਲਮ। ਉਦੋਂ ਤੱਕ ਕੁੜੀ ਦਾ ਸੱਤਿਆਨਾਸ਼ ਹੋਇਆ ਹੁੰਦਾ ਜਦੋਂ ਤੱਕ ਉਹਨੂੰ ਸੁਰਤ ਆਉਂਦੀ ਆ। ਸੋ ਇਹ ਚਿੰਤਾ ਦਾ ਵਿਸ਼ਾ ਆ।
ਇੱਥੇ ਹੁਣ ਆਰਐਸਐਸ ਦੀ ਅਮਨਦੀਪ ਗੱਲ ਕਿੱਥੋਂ ਆ ਗਈ?
ਉਹ ਆਪਣੇ ਮੂਰਖ
ਬੰਦੇ ਆਰਐਸਐਸ ਨੂੰ ਦੇਵਤਾਂ ਦੇ ਰੇਕ
ਦੇ ਉਹ ਨਹੀਂ, ਉਹ ਗਲਤ ਹੈ ਯਾਰ,
ਇੱਕ ਜਗ੍ਹਾ ਆਰਐਸਐਸ।
ਹਾਂ ਨਹੀਂ 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 ਉਹ ਗਲਤ ਗੱਲ ਹੈ, ਆਰਐਸਐਸ ਅਸੀਂ ਜਾਣਦੇ ਹਾਂ ਆਰਐਸਐਸ ਨੂੰ ਬੰਦਿਆਂ ਨੂੰ, ਤੇ ਐਡੀ ਗੱਲ ਨਹੀਂ ਹੈਗੀ, ਉਹ ਵੀ ਕੋਈ ਐਡੀ ਗੱਲ ਨਹੀਂ ਹੈਗੀ। ਦੇਖੋ ਹਰ ਕੰਮ ਜ਼ਰੂਰੀ ਨਹੀਂ ਪਿਆ। ਹੁਣ ਦੇਖੋ ਇੰਗਲੈਂਡ ਦਾ ਸਾਰਾ ਐਪੀਸੋਡ ਹੋਇਆ 25-30 ਸਾਲ ਪਹਿਲਾਂ, ਉੱਥੇ ਆਰਐਸਐਸ ਸੀਗੀ ਜਾਂ ਉੱਥੇ ਇਮਰਾਨ ਖਾਨ ਬੈਠਾ ਸੀ? ਇਹ ਇਮਰਾਨ ਖਾਨ ਦੀ ਸਮੱਸਿਆ ਨਹੀਂ, ਇਹ ਆਰਐਸਐਸ, ਇਹ ਅਸਲ ਦੇ ਵਿੱਚ ਆਈਡੀਓਲੋਜੀ ਦੀ ਸਮੱਸਿਆ ਆ। ਉਹ ਜਿਹੜੇ ਜਿਹੜੇ ਅੱਲਾਹ ਨੂੰ ਨਹੀਂ ਮੰਨਦੇ ਉਹਨਾਂ ਨੂੰ ਕਾਫਿਰ ਹੀ ਕਹਿੰਦੇ ਆ, ਤੇ ਉਹ ਇੱਦਾਂ ਕਹਿੰਦੇ ਜੰਨਤ ਮਿਲਣੀ ਹੈ ਜੀ ਤੁਹਾਨੂੰ, ਉਹ ਜੰਨਤ ਦੇ ਚੱਕਰ ਦੇ ਵਿੱਚ ਇਹ ਕੁਛ ਕਰੀ ਜਾਂਦੇ ਨੇ, ਰੋਂਗ ਪ੍ਰਚਾਰ।
ਹਾਂਜੀ,
ਕਾਫਿਰ ਦੀ ਮਤਲਬ ਹੀ ਨਹੀਂ
ਪਤਾ। ਚਲੋ ਇਸ ਗੱਲ ਤੋਂ ਇਸ ਗੱਲ ਨੂੰ ਹੁਣ ਤੁਸੀਂ ਵਿਸ਼ਰਾਮ ਦਿਓ, ਮੈਨੂੰ ਇਹ ਦੱਸੋ ਤੁਸੀਂ ਦਸਵੰਧ ਜਿਹੜਾ ਕੱਢਦੇ ਹਾਂ ਅਸੀਂ ਆਪਣੇ ਸਿੱਖ ਧਰਮ ਦੇ ਵਿੱਚ ਜਾਂ ਆਪਣੇ ਸਮਾਜ ਦੇ ਵਿੱਚ ਈਵਨ ਹਿੰਦੂ ਧਰਮ ਦੇ ਵਿੱਚ ਵੀ, ਉਹਦੇ ਕੀ ਫਾਇਦੇ ਹੁੰਦੇ?
ਉਹਦੇ ਫਾਇਦੇ ਜਿਹੜੇ ਦਸਵੰਧ ਕੱਢਣ ਦੇ ਨਾ, ਉਹ ਹੁੰਦੇ ਆ ਧਰਮ ਦੇ ਲਈ। ਬਹੁਤ ਜਿਹੜੇ ਲੋਕ ਨੇ ਨਾ ਉਹ ਇਹ ਸਮਝਦੇ ਨੇ ਅਸੀਂ ਜੀ 10% GST ਦਿੰਦੇ ਹਾਂ, ਇਹ ਵੀ ਦਸਵੰਧ ਹੀ ਆ। ਅਸਲ ਦੇ ਵਿੱਚ ਜਿਹੜੀ GST ਉਹ ਦਸਵੰਧ ਤੋਂ ਹੀ ਕਾਪੀ ਕੀਤੀ ਗਈ ਆ, ਤੇ 10ਵਾਂ ਹਿੱਸਾ ਲੈਣਾ ਆ। ਠੀਕ ਹੈ, ਇਹ 10ਵਾਂ ਹਿੱਸਾ
ਇਹਦੇ ਤੇ ਮੈਂ ਮਨਦੀਪ ਆ ਰਿਹਾ ਆ, ਇਹਦੇ ਤੇ ਮੈਂ ਆਉਣਾ ਆ। ਮੈਂ ਇੱਥੇ ਆਸਟ੍ਰੇਲੀਆ ਦੇ ਜਿਹੜੇ ਪ੍ਰਧਾਨ ਮੰਤਰੀ ਆ ਨਾ ਉਹਨਾਂ ਦੀ ਲਿਸਟ ਕੱਢੀ ਆ। ਆਸਟ੍ਰੇਲੀਆ ਦੇ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਸੀ ਉਹ ਐਡਮੰਡ ਬਾਰਟਨ ਸੀ, ਜਿਹੜੇ ਕਿ 1901 ਤੋਂ ਲੈ ਕੇ 1903 ਤੱਕ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਰਹੇ ਆ। ਹੁਣ ਜਿਸ ਵੇਲੇ ਅਸੀਂ ਮੈਂ ਆਸਟ੍ਰੇਲੀਆ ਵਿੱਚ ਆਇਆ ਤਾਂ ਉਸ ਵੇਲੇ ਪ੍ਰਧਾਨ ਮੰਤਰੀ ਇੱਥੇ ਦੇ ਹੁੰਦੇ ਸੀਗੇ, ਇੱਕ ਮਿੰਟ ਮੈਂ ਪੌਲ ਕੀਟਿੰਗ। 2 ਮਹੀਨੇ ਤੋਂ ਬਾਅਦ ਇੱਥੇ ਜੌਨ ਹਾਵਰਡ ਪ੍ਰਾਈਮ ਮਿਨਿਸਟਰ ਬਣ ਗਏ ਆਸਟ੍ਰੇਲੀਆ ਦੇ, ਤੇ ਉਹ ਜੌਨ ਹਾਵਰਡ 1996 ਤੋਂ ਲੈ ਕੇ 2007 11 ਸਾਲ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਰਹੇ ਆ। ਤੇ ਉਹਨਾਂ ਨੇ ਇਸ ਟਾਈਮ ਦੇ ਦਰਮਿਆਨ 11 ਸਾਲਾਂ ਦੇ ਇਸ ਟਾਈਮ ਦੇ ਦਰਮਿਆਨ GST 2000 ਦੇ ਵਿੱਚ ਇੰਟਰੋਡਿਊਸ ਕੀਤੀ ਸੀ, ਇਹਨੂੰ ਗਰੋਸ ਜਿਹਨੂੰ ਕਹਿੰਦੇ ਟੈਕਸ ਔਨ ਗੁੱਡਸ ਐਂਡ ਸਰਵਿਸਿਸ ਟੈਕਸ ਜਿਹਦੇ ਕਹਿ ਸਕਦੇ ਹਾਂ। ਉਹ ਇੱਕ ਤਰ੍ਹਾਂ ਦੇ ਨਾਲ ਰਿਫੋਰਮ ਸੀਗੇ, ਜਿਹੜੇ ਕਿ ਟੈਕਸ ਰਿਫੋਰਮ, ਬਹੁਤ ਵੱਡੇ ਟੈਕਸ ਰਿਫੋਰਮ ਉਹਨਾਂ ਨੇ ਕੀਤੇ, GST ਨੂੰ ਇੰਟਰੋਡਿਊਸ ਕੀਤਾ ਸੀ। ਇਹਦੇ 2 ਮਕਸਦ ਸੀ ਅਮਨਦੀਪ GST ਦੇ, ਜਿੱਦਾਂ ਤੁਸੀਂ ਦਸਵੰਧ ਕੱਢਦੇ ਆ, ਜਿਹਦਾ 10ਵਾਂ ਹਿੱਸਾ ਕੱਢ ਕੇ ਤੁਸੀਂ ਗਰੀਬਾਂ 'ਤੇ ਲਾਉਣੇ ਆ, ਉਹਨਾਂ ਨੂੰ ਉਹਨਾਂ ਲਈ ਲੰਗਰ ਲਾਉਣੇ ਆ ਜਾਂ ਉਹਨਾਂ ਦੀ ਸਹਾਇਤਾ ਕਰਦੇ ਆ, ਉਹ ਗੁਰਦੁਆਰਿਆਂ ਦੇ ਵਿੱਚ ਜਾਂਦਾ, ਮੰਦਰਾਂ ਦੇ ਵਿੱਚ ਉਹ ਤੁਹਾਡਾ ਪੈਸਾ ਜਾਂਦਾ, ਅਤੇ ਉਹ ਇੱਕ ਤਰ੍ਹਾਂ ਨਾਲ ਸਮਾਜ ਵਿੱਚ ਬਰਾਬਰਤਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਇਸੇ ਤਰ੍ਹਾਂ ਜਿਹੜੀ GST ਸੀ ਇਹਦੇ 2 ਮੇਨ ਪਰਪਸ ਸੀਗੇ, ਕਾਹਦੇ ਇਹਨੂੰ ਇੰਟਰੋਡਿਊਸ ਆਸਟ੍ਰੇਲੀਆ ਵਿੱਚ ਕੀਤਾ ਗਿਆ ਜਾਂ ਦੂਜੇ ਦੇਸ਼ਾਂ ਵਿੱਚ ਕੀਤਾ ਗਿਆ। ਇੱਕ ਤਾਂ ਕਈ ਲੋਕ ਟੈਕਸ ਨਹੀਂ ਦਿੰਦੇ, ਟੈਕਸ ਇਵੇਜਨ ਕਰਦੇ ਆ, ਜਿਸ ਵੇਲੇ GST ਲੱਗਦੀ ਆ ਚੀਜ਼ਾਂ ਹਰ ਕੋਈ ਬੰਦਾ ਲੈਂਦਾ, ਹਰ ਕੋਈ ਪੈਟਰੋਲ ਖਰੀਦਦਾ, ਡੀਜ਼ਲ ਖਰੀਦਦਾ, ਬਾਕੀ ਦੀਆਂ ਚੀਜ਼ਾਂ ਲੈਂਦੇ ਆ, ਫਿਰ ਉਹਨਾਂ ਨੂੰ ਟੈਕਸ ਦੇਣਾ ਪੈਂਦਾ। ਇਨਡਾਇਰੈਕਟਲੀ ਤੌਰ 'ਤੇ ਜਿਹੜਾ ਟੈਕਸ ਰਿਫੋਰਮਸ ਕਰਨ ਦਾ ਮਤਲਬ, GST ਲਾਉਣ ਦਾ ਮਤਲਬ ਇਹ ਹੁੰਦਾ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਰੈਵਨਿਊ ਜਨਰੇਟ ਹੋਵੇ ਅਤੇ ਉਹ ਇੱਕ ਸੈਂਟਰ ਪੂਲ ਦੇ ਵਿੱਚ ਜਾਵੇ, ਜਿਹੜਾ ਇੱਕ ਤਰ੍ਹਾਂ ਦੇ ਨਾਲ ਜਿਹੜਾ ਫੈਡਰਲ ਗਵਰਨਮੈਂਟ ਕੋਲ ਜਾਂਦਾ, ਫਿਰ ਉਹਨੂੰ ਅੱਗੇ ਡਿਸਟ੍ਰੀਬਿਊਟ ਕਰਦੀ ਆ ਸਟੇਟਾਂ ਨੂੰ। ਹੁਣ ਦੂਜਾ ਮੇਨ ਪਰਪਸ ਇਹਦਾ ਇਹ ਸੀਗਾ ਆਸਟ੍ਰੇਲੀਆ ਦੇ ਵਿੱਚ ਜਿਹੜੇ ਘੱਟ ਡਿਵੈਲਪ ਸਟੇਟ ਸੀਗੇ, ਜਿਹਨਾਂ 'ਚ ਨੌਰਦਰਨ ਟੈਰੀਟਰੀ ਆ, ਸਾਊਥ ਆਸਟ੍ਰੇਲੀਆ ਆ ਜਾਂ ਵੈਸਟਰਨ ਆਸਟ੍ਰੇਲੀਆ, ਇਹਨਾਂ ਦੀ ਇਨਕਮ ਘੱਟ ਹੁੰਦੀ ਸੀ, ਦੂਜੇ ਸਟੇਟਾਂ ਦੀ ਇਨਕਮ ਜ਼ਿਆਦਾ ਹੁੰਦੀ ਸੀ ਜਿਹੜੇ ਐਫਲੂਐਂਟ ਸਟੇਟ ਸੀ। ਫਿਰ ਉਹ ਜਿਹੜਾ ਪੈਸਾ ਆ ਉਹ ਇਹਨਾਂ ਸਟੇਟਾਂ ਨੂੰ ਵੀ ਬਰਾਬਰ ਹੀ ਵੰਡਿਆ ਜਾਂਦਾ ਸੀ, ਜਿੱਥੇ ਘੱਟ ਡਿਵੈਲਪਮੈਂਟ ਹੁੰਦੀ ਸੀ। ਇੱਕ ਤਰ੍ਹਾਂ ਦੇ ਨਾਲ ਸਾਰੇ ਸਟੇਟਾਂ ਨੂੰ ਬਰਾਬਰ ਲਿਆਉਣ ਦੇ ਵਿੱਚ ਜਿਹੜੀ GST ਡਿਸਟ੍ਰੀਬਿਊਸ਼ਨ ਆਫ GST ਫੰਡਸ ਆ, ਇਹ ਬੜੇ ਇਫੈਕਟਿਵ ਰਹੇ ਆ। ਅਤੇ ਜਿਹਨਾਂ ਸਟੇਟਾਂ ਦੀ ਆਮਦਨ ਘੱਟ ਆ ਜਾਂ ਰੈਵਨਿਊ ਜਨਰੇਸ਼ਨ ਘੱਟ ਆ, ਜਿਹਨਾਂ ਸਟੇਟਾਂ ਤੋਂ ਜਿਹਨਾਂ ਦੀ ਜ਼ਿਆਦਾ, ਉਹਨਾਂ ਸਟੇਟਾਂ ਤੋਂ ਲੈ ਕੇ ਦੂਜੇ ਸਟੇਟਾਂ ਨੂੰ ਜ਼ਿਆਦਾ ਪ੍ਰਪੋਰਸ਼ਨ ਇੱਦਾਂ ਦਿੱਤਾ ਜਾਂਦਾ ਸੀ। ਇਸੇ ਹੀ ਕਰਕੇ ਅਸੀਂ ਦਸਵੰਧ ਦੇ ਨਾਲ ਇਸ ਨੂੰ ਜੋੜਦੇ ਹਾਂ। ਦਸਵੰਧ ਦਾ ਵੀ ਇਹੀ ਮਤਲਬ ਹੁੰਦਾ, ਅਮੀਰ ਜਿਹੜੇ ਲੋਕ ਆ ਉਹ ਪੈਸਾ ਦਿੰਦੇ ਆ ਅਤੇ ਉਹ ਪੈਸਾ ਗਰੀਬਾਂ ਨੂੰ ਡਿਸਟ੍ਰੀਬਿਊਟ ਹੁੰਦਾ ਆ। ਇਸੇ ਤਰ੍ਹਾਂ ਹੁਣ ਇੰਡੀਆ ਦੇ ਵਿੱਚ ਵੀ ਜਦੋਂ GST ਲਾਗੂ ਹੋਈ ਆ, ਇੱਕ ਤਾਂ ਜਿਹੜੇ ਟੈਕਸ ਰਿਵੀਜ਼ਨ ਕਰਦੇ ਟੈਕਸ ਨਹੀਂ ਦਿੰਦੇ ਸੀ ਕਿਸੇ, ਮੈਂ ਆਪ ਕਹਿ ਸਕਦਾ ਜਦੋਂ ਤੱਕ ਅਸੀਂ ਇੰਡੀਆ ਵਿੱਚ ਰਹੇ ਹਾਂ ਅਸੀਂ ਕੋਈ ਟੈਕਸ ਦਿੱਤਾ ਹੀ ਨਹੀਂ ਹੈ, ਇਨਕਮ ਟੈਕਸ ਦੇ ਘੇਰੇ ਵਿੱਚ ਆਉਂਦੇ ਨਹੀਂ ਸੀ, ਹੋਰ ਕੋਈ ਟੈਕਸ ਲੱਗਦਾ ਨਹੀਂ ਸੀ। ਅਤੇ ਹੁਣ GST ਲੱਗਣ ਦੇ ਨਾਲ ਹਰ ਇੱਕ ਬੰਦੇ ਨੂੰ ਟੈਕਸ ਦੇਣਾ ਪੈ ਰਿਹਾ ਆ, ਗਵਰਨਮੈਂਟ ਦੀ ਇਨਕਮ ਵੱਧਦੀ ਆ ਅਤੇ ਉਹ ਇਨਕਮ ਜਿਹੜੇ ਘੱਟ ਅਫਲੂਐਂਟ ਸਟੇਟ ਆ, ਜਿਹੜੇ ਘੱਟ ਡਿਵੈਲਪ ਸਟੇਟ ਜਾਂ ਨੀਡੀ ਸਟੇਟ ਆ, ਉਹਨਾਂ ਨੂੰ ਜਿੱਦਾਂ ਨਾਗਾਲੈਂਡ ਆ, ਮੇਘਾਲਿਆ ਆ ਜਾਂ ਕੋਈ ਦੂਜੇ ਅਰੁਣਾਚਲ ਪ੍ਰਦੇਸ਼ ਆ, ਉਹਨਾਂ ਦੀ ਇਨਕਮ ਬਹੁਤ ਘੱਟ ਆ, ਉਹਨਾਂ ਨੂੰ ਜਨਰੇਸ਼ਨ ਉਹਨਾਂ ਨੂੰ ਥੋੜ੍ਹਾ ਬਹੁਤ ਮਦਦ ਕੀਤੀ ਜਾਂਦੀ ਆ ਤਾਂ ਕਿ ਉਹ ਦੂਜੇ ਸਟੇਟਾਂ ਦੇ ਬਰਾਬਰ ਆ ਸਕਣ। ਇਸ ਦੇ ਨਾਲ ਇਹ ਹੁੰਦਾ ਕਿ ਜਿਹੜੀ ਬੇਚੈਨੀ ਦੇਸ਼ ਵਿੱਚ ਪੈਦਾ ਹੁੰਦੀ ਆ, ਜਿਸ ਵੇਲੇ ਜ਼ਿਆਦਾ ਗਰੀਬੀ ਹੋਊਗੀ ਉਹ ਲੜੂਗੇ ਲੋਕ ਅਮੀਰ ਦੇ ਨਾਲ ਲੜੂਗੇ, ਕਿਉਂਕਿ ਉਹਨਾਂ ਦੀ ਆਮਦਨ ਘੱਟ ਹੁੰਦੀ ਹੈ, ਦੂਜਿਆਂ ਦਾ ਸਟੈਂਡ ਆਫ ਲਿਵਿੰਗ ਜ਼ਿਆਦਾ ਹੁੰਦਾ ਹੈ। ਬਰਾਬਰਤਾ ਲਿਆਉਣ ਦੇ ਲਈ ਵੀ ਸਟੇਟਾਂ ਦੇ ਵਿਚਕਾਰ ਜੀ ਐਸ ਟੀ ਡਜ਼ ਪਲੇ ਏ ਵਾਈਟਲ ਰੋਲ ਐਂਡ ਵਿਲ ਬੀ ਪਲੇਇੰਗ ਇਨ ਦ ਵਾਈਟਲ ਰੋਲ।
ਬਿਲਕੁਲ ਬਿਲਕੁਲ, ਇਹ ਨਾ ਇਹ ਇਹ ਜਿਹੜੇ ਕਨਸੈਪਟ ਆ ਤੁਸੀਂ ਦੱਸੇ, ਦਸਵੰਧ ਦੇ ਹੀ ਕਨਸੈਪਟ ਨੇ ਸਾਰੇ, ਪਰ
ਦਸਵੰਧ ਦੇ ਕਨਸੈਪਟ ਹਾਂ,
ਪਰ ਇਹ ਸਾਰੇ ਉੱਥੋਂ ਚੱਕੇ ਨੇ। ਪਰ ਇਟ ਇਜ਼ ਟੈਕਸ, ਟੈਕਸ ਤੇ ਦਸਵੰਧ ਦੇ ਵਿੱਚ ਨਾ ਬਹੁਤ ਜ਼ਿਆਦਾ ਫਰਕ ਹੁੰਦਾ। ਮਤਲਬ ਫਰਕ ਇਹ, ਮਤਲਬ ਜਿਹੜਾ ਵੱਡਾ ਫਰਕ ਇਹ ਆ ਕਿ ਟੈਕਸ ਜਿਹੜਾ ਤੁਹਾਨੂੰ ਲੱਗਣਾ ਹੀ ਲੱਗਣਾ, ਨੋ ਮੈਟਰ ਵੱਟ ਤੁਹਾਨੂੰ ਦੇਣਾ ਹੀ ਪੈਣਾ, ਤੇ ਚਾਹੇ ਤੁਹਾਡੀ ਇੱਛਾ ਹੈ ਚਾਹੇ ਤੁਹਾਡੀ ਇੱਛਾ ਨਹੀਂ ਹੈਗੀ, ਠੀਕ ਹੈ। ਚਾਹੇ ਬੰਦਾ ਬਹੁਤ ਜ਼ਿਆਦਾ ਹੀ ਕਰਪਟ ਹੈ, ਬਹੁਤ ਜ਼ਿਆਦਾ ਹੀ ਜ਼ਾਲਮ ਹੈ, ਉਹਨੂੰ ਜੀ ਐਸ ਟੀ 10% ਦੇਣੀ ਹੀ ਪੈਣੀ ਆ, ਠੀਕ ਹੈ। ਜਿਹੜਾ ਜਿਹੜਾ ਧਰਮ ਦਾ ਦਸਵੰਧ ਹੈ ਉਹ ਇਹ ਹੈ ਕਿ ਧਰਮ ਪ੍ਰੇਰਿਤ ਕਰਦਾ ਹਰ ਬੰਦੇ ਨੂੰ, ਚਾਹੇ ਉਹ ਅਮੀਰ ਹੈ ਗਰੀਬ ਹੈ, ਕਿ ਤੁਸੀਂ ਅਗਰ ਆਪਣੀ ਜਿਹੜੀ ਆਮਦਨ ਹੈ ਉਹਦਾ 10ਵਾਂ ਹਿੱਸਾ ਦੇਣਾ ਹੈ। ਹੁਣ ਉਹ ਉਹਦੇ 'ਚ ਫਲੈਕਸੀਬਿਲਟੀ ਦੇਖੋ ਕਿੰਨੀ ਹੈ ਕਿ ਸੈਲਫ ਇੰਪੋਜ਼ਡ ਮੋਰਲ ਟੈਕਸ ਹੈ ਉਹ ਇੱਕ ਤਰ੍ਹਾਂ ਨਾਲ, ਕਿ ਤੁਹਾਨੂੰ ਕੋਈ ਸਜ਼ਾ ਵੀ ਨਹੀਂ, ਜੇ ਤੁਸੀਂ ਨਹੀਂ ਦਿੱਤਾ ਤੁਹਾਨੂੰ ਸਜ਼ਾ ਵੀ ਨਹੀਂ ਹੈਗੀ, ਪਰ ਜੇ ਤੁਸੀਂ ਦਿੰਦੇ ਹੋ ਉਹਦੀ ਫਿਰ ਸ਼ੋਭਾ ਵੀ ਬਹੁਤ ਜ਼ਿਆਦਾ ਆ। ਜਦੋਂ ਸ਼ੋਭਾ ਆ ਤਾਂ ਆਲਰੇਡੀ ਬਿਜ਼ਨਸ ਜਿਹੜਾ ਵੱਧਦਾ ਆ। ਇੱਕ ਨਾ ਮੈਂ ਆਪਣੇ ਯੂਟਿਊਬ 'ਤੇ ਮੈਨੂੰ ਮੈਸੇਜ ਮੇਰੇ ਸਾਹਮਣੇ ਆਇਆ ਸੀਗਾ, ਲਿੰਕ ਆਇਆ ਸੀ, ਉਸ ਦੇ ਵਿੱਚ ਇੱਕ ਦਿੱਲੀ ਤੋਂ ਹੀ ਇਸਲਾਮਿਕ ਸਕੋਲਰ ਗੱਲਬਾਤ ਕਰ ਰਿਹਾ ਆਪਣੇ ਮੁਸਲਮਾਨ ਭਰਾਵਾਂ ਨੂੰ, ਸਮਝਾ ਰਿਹਾ ਆਪਣੇ ਬਿਜ਼ਨਸਮੈਨ ਭਰਾ ਜਿਹੜੇ ਉਹਨਾਂ ਦੇ ਜਮਾਤ ਹੈ ਉਹਨੂੰ ਸਮਝਾ ਰਿਹਾ। ਉਹ ਐਗਜ਼ੈਂਪਲ ਦੇ ਰਿਹਾ ਦਸਵੰਧ ਦੀ, ਉਹ ਕਹਿੰਦੇ ਇਸ ਸਾਰੀ ਜਿਹੜੇ ਕੋਵਿਡ ਦੇ 19 ਦੇ ਵਿੱਚ ਜੋ ਸਿੱਖਾਂ ਦਾ ਰੋਲ ਰਿਹਾ ਆ ਉਹ ਕਾਬਲੇ ਤਾਰੀਫ ਰਿਹਾ ਆ। ਕਹਿੰਦੇ ਹੁਣ ਸਟੱਡੀ ਇਹ ਕਰਨੀ ਹੈ ਕਿ ਉਹ ਕਿਸ ਤਰ੍ਹਾਂ ਕਰਦੇ ਆ। ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਕਿ ਉਹਨਾਂ ਦੇ ਇੱਕ ਬਿਜ਼ਨਸਮੈਨ ਮਿੱਤਰ ਉਹਨਾਂ ਨੂੰ ਦੱਸ ਰਹੇ ਸੀ ਕਿ ਉਹ ਦਸਵੰਧ ਨਹੀਂ ਦੇ ਰਹੇ ਭਾਜੀ, ਉਹ 70% ਦੇ ਰਹੇ ਨੇ ਕਮਿਊਨਿਟੀ ਨੂੰ, 70% ਵਾਪਸ ਕਰ ਰਹੇ ਨੇ। ਹਾਂਜੀ, ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਭਾਈ ਤੇਰਾ ਤਾਂ ਬਿਜ਼ਨਸ ਬਹੁਤ ਪ੍ਰਫੁੱਲਿਤ ਹੋ ਰਿਹਾ ਹੈ, ਤੂੰ ਤਾਂ ਬਹੁਤ ਗਰੋ ਕਰ ਰਿਹਾ ਹੈ, ਤੂੰ ਬੜਾ ਖੁਸ਼ ਹੈ, ਤੇਰਾ ਪਰਿਵਾਰ ਬੜਾ ਖੁਸ਼ ਹੈ, ਉਹ ਸਾਰੇ ਸੇਵਾ ਵੀ ਕਰ ਰਹੇ ਨੇ, ਕੰਮ ਵੀ ਕਰ ਰਹੇ ਨੇ, ਕਿ ਤੂੰ ਕੀ ਤੇਰਾ ਫਾਰਮੂਲਾ ਕੀ ਹੈ? ਉਹ ਕਹਿੰਦੇ ਫਾਰਮੂਲਾ ਇਹ ਹੈ ਕਿ ਸਾਨੂੰ ਸਾਡੇ ਗੁਰੂ ਨੇ 10ਵਾਂ ਹਿੱਸਾ ਦਾਨ ਕਰਨ ਨੂੰ ਕਿਹਾ ਸੀ, ਔਰ ਉਹ 10ਵਾਂ ਹਿੱਸਾ ਜਿਹੜਾ ਇਟਸ ਆਫਟਰ ਟੈਕਸਿਸ, ਟੈਕਸ ਦੇ ਕੇ ਸਾਰਾ ਕੁਛ, ਜਿੰਨੀ ਆਮਦਨ ਮਚੀ, ਮਤਲਬ 10 ਲੱਖ ਤੁਹਾਡੀ ਟੋਟਲ ਗਰੋਸ ਹੋਈ, ਉਹਦੇ 'ਚੋਂ 4 ਲੱਖ ਤੁਸੀਂ ਖਰਚੇ ਕੱਢਤੇ ਟੈਕਸ ਦੇ ਉੱਤੇ, 6 ਲੱਖ ਬਚੇ, 6 ਲੱਖ 'ਚੋਂ 10ਵਾਂ ਹਿੱਸਾ ਦੇਣਾ, ਫਿਰ ਆਪਣੀ ਆਮਦਨ ਦੇ ਵਿੱਚੋਂ ਜਿਹੜੀ ਆ ਉਹ 'ਚੋਂ ਵੰਡਣਾ ਆ। ਕਹਿੰਦੇ ਮੈਂ ਉਹ ਹੌਲੀ ਹੌਲੀ ਵਧਾਉਂਦਾ ਗਿਆ, 10 ਤੋਂ 20, 20 ਤੋਂ 30, 30 ਤੋਂ, ਕਹਿੰਦੇ ਹੁਣ ਮੈਂ 70% ਪੈਸਾ ਜਿਹੜਾ ਮੁੜ ਕੇ ਭਾਈਚਾਰੇ ਦੇ ਵਿੱਚ ਲਾਉਣ ਲੱਗ ਪਿਆ। ਕਹਿੰਦੇ ਵੀ ਮੇਰਾ ਇੰਨਾ ਕੁ ਬਿਜ਼ਨਸ ਵੱਧ ਰਿਹਾ, ਮੇਰੇ ਇੰਨਾ ਕੁ ਹੋ ਰਿਹਾ ਵੀ ਲੋਕ ਮੇਰੇ ਨਾਲ ਡੀਲ ਕਰਨਾ ਚਾਹੁੰਦੇ ਨੇ, ਉਹਦਾ ਸਿੱਧਾ ਸਿੱਧਾ ਕਾਰਨ ਹੈ ਭਾਜੀ, ਜਦੋਂ ਤੁਸੀਂ ਵੰਡ ਰਹੇ ਹੋਗੇ ਉਹ ਤੁਹਾਡੇ ਨਾਲ ਬਿਜ਼ਨਸ ਕਰਨਾ ਚਾਹੁੰਦੇ ਨੇ। ਹੁਣ ਇਹੀ ਕੋਨਸੈਪਟ ਇੱਕ ਦੇਸ਼ ਦੂਸਰੇ ਦੇਸ਼ ਨੂੰ ਏਡ ਦਿੰਦਾ ਆ ਉਸ ਦੇ ਮਾੜੇ ਸਮੇਂ ਦੇ ਵਿੱਚ।
ਹਾਂਜੀ,
ਮਤਲਬ ਅਸੀਂ ਇੱਥੋਂ ਅਫਰੀਕਾ ਦੇ ਕਿਸੇ ਦੇਸ਼ ਨੂੰ ਏਡ ਦਿੰਦੇ ਨੇ, ਆਸਟ੍ਰੇਲੀਆ ਵਾਲੇ ਮਾੜੇ ਟਾਈਮ 'ਚ ਉਹਨਾਂ ਦਾ ਇਨਫਰਾਸਟ੍ਰਕਚਰ ਬਣਵਾ ਦਿੱਤਾ ਜਾਂ ਛੋਟੀਆਂ ਸਟੇਟਾਂ ਦਾ ਬਣਾ ਦਿੱਤਾ, ਉਹ ਫਿਰ ਤੁਹਾਡੇ ਨਾਲ ਟ੍ਰੇਡ ਕਰਨਗੇ, ਤੁਹਾਡੇ ਚੰਗੇ ਰਿਲੇਸ਼ਨ ਬਣ ਗਏ, ਉਹਦੇ ਵਿੱਚੋਂ ਤੁਸੀਂ ਫਿਰ ਪੈਸਾ ਚੱਲਣ
ਲੱਗਾ। ਜਿੱਦਾਂ ਸਾਊਥ ਈਸਟਰਨ ਜਿਹੜੇ ਕੰਟਰੀ ਆ, ਜਿੰਨੇ ਵੀ ਟਾਪੂ ਆਸਟ੍ਰੇਲੀਆ ਦੇ ਆਲੇ ਦੁਆਲੇ, ਪੀ ਐਨ ਜੀ ਐਗਜ਼ੈਂਪਲ ਲੈ ਲਓ ਤੁਸੀਂ, ਫਿਜੀ ਲੈ ਲਓ, ਜਿੱਦਾਂ ਹੋਰ ਵੀ ਜਿੰਨੇ ਵੀ ਟਾਪੂ ਆ ਉਹਨਾਂ ਦੀ ਅਸੀਂ ਮਦਦ ਕਰਦੇ, ਉੱਥੇ ਇਨਫਰਾਸਟ੍ਰਕਚਰ ਜ਼ਿਆਦਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ, ਉਹਨਾਂ ਨੂੰ ਮਾਲੀ ਸਹਾਇਤਾ ਦਿੰਦੇ ਹਾਂ ਵਿਦਾਊਟ ਐਨੀ, ਉਹਨੂੰ ਉਹਨਾਂ ਨੂੰ ਉਹਨਾਂ ਨੂੰ ਗਰਾਂਟ ਦਿੰਦੇ ਹਾਂ ਜਿਹੜੀ ਕਿ ਉਹਨਾਂ ਨੇ ਵਾਪਸ ਨਹੀਂ ਕਰਨੀ ਹੁੰਦੀ। ਜਦੋਂ ਉਹਨਾਂ ਦਾ ਇਨਫਰਾਸਟ੍ਰਕਚਰ ਬਿਜ਼ਨਸ ਸਟਰਕਚਰ ਵਧੀਆ ਬਣ ਗਏ, ਜਦੋਂ ਉਹਨਾਂ ਦੀ ਐਜੂਕੇਸ਼ਨ ਸਿਸਟਮ ਵਧੀਆ ਹੋ ਗਏ, ਉਹਨਾਂ 'ਚੋਂ ਸਕਿੱਲ ਬਹੁਤ ਵਧੀਆ ਹੋ ਗਏ, ਫਿਰ ਉਹ ਦੇਸ਼ ਤਰੱਕੀ ਕਰੂਗੇ। ਜਿਸ ਵੇਲੇ ਉਹ ਤਰੱਕੀ ਕਰ ਗਏ ਉਹ ਫਿਰ ਤੁਹਾਡੇ ਨਾਲ ਬਿਜ਼ਨਸ ਕਰੂਗੇ। ਇਨ ਦਾ ਲੌਂਗ ਟਰਮ ਐਕਚੁਲੀ ਯੂ ਆਰ ਕ੍ਰੀਏਟਿੰਗ ਯੋਰ ਬਿਜ਼ਨਸ ਬੇਸ, ਬਿਲਡਿੰਗ ਅਪ ਯੋਰ ਬਿਜ਼ਨਸ ਬੇਸ ਇਨ ਦੋਜ਼ ਕੰਟਰੀਜ਼ ਜਿੱਥੇ ਤੁਸੀਂ ਉਹਨਾਂ ਦੀ ਮਦਦ ਕਰ ਰਹੇ ਹੋ, ਗ੍ਰਾਂਟਸ ਦੇ ਰਹੇ ਹਾਂ। ਤਾਂ ਇੱਦਾਂ ਜਿਸ ਵੇਲੇ ਤੁਸੀਂ ਮਦਦ ਕਰਦੇ ਆ, ਦਸਵੰਧ ਕੱਢਦੇ ਆ, ਉਹਦਾ ਇਹਦਾ ਲੌਂਗ ਟਰਮ ਫਾਇਦਾ ਜਿਹੜਾ ਤੁਹਾਨੂੰ ਹੀ ਹੁੰਦਾ ਆ। ਹੁਣ ਹਿੰਦੁਸਤਾਨ ਦੇ ਵਿੱਚ GST ਦੀ ਬੜੀ ਕ੍ਰਿਟਿਸਿਜ਼ਮ ਅਮਨਦੀਪ ਹੋ ਰਿਹਾ, ਖਾਸ ਤੌਰ 'ਤੇ ਸਾਡੇ ਭਾਈਚਾਰੇ ਵਿੱਚ, ਜਿੱਦਾਂ BJP ਨੇ GST ਲਾਈ ਆ, ਮੋਦੀ ਸਾਹਿਬ ਨੇ GST ਲਾਈ ਆ, ਇਹਦਾ ਬੜਾ ਕ੍ਰਿਟਿਸਿਜ਼ਮ ਹੁੰਦਾ ਹੋ ਰਿਹਾ ਆ। ਲੇਕਿਨ ਇਹਦੇ ਜਿਹੜੇ ਸਿੱਟੇ ਆ 2032 ਤੱਕ, ਮੈਂ ਕਹਾਂਗਾ ਜਦੋਂ ਸਾਡੀ ਨਿੱਕੀ ਦਾ ਵਿਆਹ ਹੋਊਗਾ ਉਦੋਂ ਤੱਕ ਇਹਦੇ ਸਿੱਟੇ ਬੜੇ ਪੋਜ਼ਿਟਿਵ ਨਿਕਲਣਗੇ, ਇਹ ਮੇਰਾ ਪੱਕਾ ਵਿਸ਼ਵਾਸ।
ਇਹ ਤਾਂ ਵਿਸ਼ਵਾਸ ਤੁਸੀਂ ਹਮ ਹੋਗੇ ਕਾਮਯਾਬ, ਇਹ ਤਾਂ ਹੈਗਾ ਹੀ ਹੈਗਾ ਆ। ਭਾਅ ਜੀ ਜਿਹੜੀ ਦਸਵੰਧ ਦੀ ਗੱਲ ਕਰਦੇ ਨਾ, ਦਸਵੰਧ ਹੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਸਾਨੂੰ ਕੋਨਸੈਪਟ ਦਿੱਤਾ ਆ, ਗੁਰੂ ਕੀ ਗੋਲਕ ਦਸਵੰਧ, ਗੁਰੂ ਕਾ ਲੰਗਰ ਜਿਹੜਾ ਆ ਉਹ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ ਆ, ਫਿਰ ਮਾਤਾ ਕੀਵੀ ਜੀ ਨੇ ਉਸਨੂੰ ਚਲਾਇਆ, ਅਤੇ ਤੀਜੇ ਪਾਤਸ਼ਾਹ ਨੇ ਇਸਨੂੰ ਯੋਜਨਾਬੱਧ ਕਰਾਇਆ ਪੂਰਾ ਸਿਸਟਮੈਟਿਕ। ਅਤੇ ਇਹ ਦੇਖੋ ਕੋਨਸੈਪਟ ਤਿੰਨੇ ਕਿੱਡੇ ਮਹਾਨ ਵੱਡੇ ਹੋ ਰਹੇ ਨੇ ਕਿ ਸਰਕਾਰਾਂ ਵੀ ਇਸ ਕੋਨਸੈਪਟ ਨੂੰ ਅਡੋਪਟ ਕਰ ਰਹੀਆਂ ਨੇ ਬਿਨਾਂ ਅਕਨੋਲੇਜ ਕੀਤੇ ਹੋਏ। ਸੋ ਇਹ ਜਿਹੜੀ ਐਜੂਕੇਸ਼ਨ ਹੈ, ਹੁਣ ਦੇਖੋ ਸਰਕਾਰ GST ਦੇ ਬਾਰੇ ਧੱਕੇ ਨਾਲ ਟੈਕਸ ਕਰ ਰਹੀ, ਲੋਕ ਵਿਰੋਧ ਕਰ ਰਹੇ ਨੇ, ਕਦੇ ਦਸਵੰਧ ਦਾ ਵੀ ਕਿਸੇ ਨੇ ਵਿਰੋਧ ਕੀਤਾ? ਨਹੀਂ ਕੀਤਾ, ਕਿਉਂਕਿ ਉਹ ਵਲੰਟੀਅਰ ਹੀ ਆ, ਉਹਦੇ ਫਾਇਦੇ ਆ। ਸਿੱਖ ਕੌਮ ਜਾਂ ਜਿਹੜੇ ਵੀ ਹੋਰ ਕੌਮਾਂ ਵੀ ਆ ਜਿਹੜੀਆਂ ਇਸ ਕੋਨਸੈਪਟ ਨੂੰ ਫੋਲੋ ਕਰਦੀਆਂ, ਉਹਨਾਂ ਦੀ ਕਿਉਂ ਤਰੱਕੀ ਹੋ ਰਹੀ ਆ? ਕਿਉਂਕਿ ਬਾਈ ਹਾਰਟ ਦਿਲੋਂ ਜਾ ਰਿਹਾ ਆ, ਬੰਦੇ ਆਪ ਐਜੂਕੇਟਡ ਆ। ਇਸ ਕਰਕੇ ਇਹ ਜਿਹੜੇ ਕੋਨਸੈਪਟ ਨੇ, ਇਹ ਟੋਟਲ ਇਨਕਮ ਦੇ ਕੋਨਸੈਪਟ ਨੇ, ਅਤੇ ਇਹ ਦੁਬਾਰਾ ਮੁੜ ਕੇ ਸਾਂਝੀ ਵਾਲਤਾ ਦੇ ਕੋਨਸੈਪਟ ਨੇ, ਮਿਲ ਬੈਠਣ ਦੇ ਕੋਨਸੈਪਟ ਹੈ। ਸੋ ਇਸ ਕਰਕੇ ਜਿਹੜਾ ਦਸਵੰਧ ਇਜ਼ ਡਿਫਰੈਂਟ ਅਤੇ ਟੈਕਸ ਇਜ਼ ਡਿਫਰੈਂਟ, ਚਾਹੇ ਕੋਨਸੈਪਟ ਸੇਮ ਹੋਣ, ਇੱਕ ਪਾਸੇ ਤੁਸੀਂ ਟੈਕਸ ਨਹੀਂ ਦਿੰਦੇ ਤਾਂ ਤੁਹਾਨੂੰ ਜੇਲ੍ਹ ਹੁੰਦੀ ਹੈ, ਦੂਜੇ ਪਾਸੇ ਦਸਵੰਧ ਤੁਸੀਂ ਨਹੀਂ ਦਿੰਦੇ ਤਾਂ ਉਹ ਕਹਿੰਦੇ ਕੋਈ ਗੱਲ ਨਹੀਂ, ਇਹ ਤੁਹਾਡੀ ਮਰਜ਼ੀ ਆ, ਪਰਮਾਤਮਾ ਦੇ ਤੁਹਾਡੇ ਆਪਸ 'ਚ ਹੋਊਗੀ, ਪਰ ਤੁਹਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ। ਅਤੇ ਅਜਮੇਰ ਸਿੰਘ ਜੀ ਵੀ ਕਹਿੰਦੇ ਨੇ ਕੈਨਬਰਾ ਤੋਂ, ਕਹਿੰਦੇ ਦਸਵੰਧ ਸੀ ਦਸਵਾਂ ਅੱਧ ਜੋ ਸ਼ਰਧਾ ਨਾਲ ਕੱਢਿਆ ਜਾਂਦਾ ਸੀ, ਅੱਜ ਸਿੱਧਾ ਗੋਲਕ ਵਿੱਚ ਬਾਕੀ ਆਪ ਅੱਧ ਆਪ ਜਿੱਥੇ ਮਰਜ਼ੀ ਧਰਮ ਅਰਥ ਦੇ ਸਕਦਾ ਜੀ। ਦਸਵੰਧ ਵਲੰਟੀਅਰ ਸੀ, ਟੈਕਸ ਵਿੱਚ ਕੋਈ ਛੋਟ ਨਹੀਂ ਹੁੰਦੀ, ਸਭ ਨੇ ਦੇਣਾ ਹੀ ਹੁੰਦਾ। ਹਾਂਜੀ ਬਿਲਕੁਲ, ਅਸੀਂ ਵੀ ਇਹੀ ਗੱਲ ਕਹਿ ਰਹੇ ਹਾਂ ਜੀ। ਅਤੇ ਬਾਕੀ ਇਹ ਜਿਹੜਾ ਪੈਸਾ ਆ ਦਸਵੰਧ ਦਾ ਭਾਅ ਜੀ, ਵੀ ਇਹ ਨਾ ਗੁਰੂ ਸਾਹਿਬ ਵੰਡਦੇ ਹੁੰਦੇ ਸੀ, ਲੰਗਰ ਚਲਾਉਂਦੇ ਹੁੰਦੇ ਸੀ ਜਿਹੜੇ ਭੁੱਖੇ ਆ। ਇੱਕ ਨਾ ਹੋਰ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਭਾਅ ਜੀ, ਵੀ ਵੱਡੇ ਵੱਡੇ ਕੋਨਸੈਪਟ ਨੇ ਜਿਹੜੇ ਆਪਾਂ ਸੋਚਦੇ ਹਾਂ ਵੀ ਅਸੀਂ ਹੁਣ ਕਰ ਰਹੇ ਹਾਂ ਪਰ ਨਹੀਂ। ਮੈਂ ਪੜ੍ਹ ਰਿਹਾ ਸੀ ਹਿਸਟਰੀ ਦੀ ਕਿਤਾਬ ਪਿਛਲੇ ਹਫ਼ਤੇ, ਅਤੇ ਆਪਣੇ ਗਿਆਨੀ ਸੰਤੋਖ ਸਿੰਘ ਜੀ ਨੇ ਵੀ ਦੱਸਿਆ ਸੀ ਕਿ ਜਿਹੜੇ ਤਰਨ ਤਾਰਨ ਸਾਹਿਬ ਸੀ ਉੱਥੇ ਇੱਕ ਪਿੰਡ ਵਸਾਇਆ ਸੀ ਕੋਹੜੀਆਂ ਵਾਸਤੇ, ਹੈ ਨਾ, ਉਹਨਾਂ ਨੂੰ ਲੰਗਰ ਪਹੁੰਚਾਉਣਾ ਸ਼ੁਰੂ ਕੀਤਾ। ਹੁਣ ਦੇਖੋ ਐਡੇ ਕੋਨਸੈਪਟ ਜਿਹੜੇ ਨੇ ਉਹ, ਮਤਲਬ ਰਾਜੇ ਵੀ ਪਹਿਲਾਂ ਵੀ ਸੁਣਿਆ ਹੁੰਦਾ ਸੀਗਾ ਕਿ ਰਾਜੇ ਜਿਹੜੇ ਆ ਕੋਹੜੀਆਂ ਵਾਸਤੇ ਜਿੱਥੇ ਹੁੰਦੇ ਸੀ ਨਾ ਉੱਥੇ ਅੰਨ ਦਾਣਾ ਪਹੁੰਚਾਉਂਦੇ ਹੁੰਦੇ ਸੀਗੇ, ਠੀਕ ਆ, ਉਹਨਾਂ ਨੂੰ ਭੁੱਖੇ ਨਹੀਂ ਸੀ ਰਹਿਣ ਦਿੰਦੇ ਹੁੰਦੇ। ਸੋ ਇਹ ਜਿਹੜੀ ਸੋਸ਼ਲ ਸਿਕਿਉਰਿਟੀ ਆ, ਅਸੀਂ ਕਹਿੰਦੇ ਹਾਂ ਜੀ ਗੋਰਿਆਂ ਨੇ ਕੀਤੀ ਜਾਂ ਆਹ ਕੀਤੀ ਜਾਂ ਉਹ ਕੀਤੀ ਜਾਂ ਦੂਸਰੇ, ਇਹ ਤਾਂ ਇੱਕ ਦੂਜੇ ਨੂੰ ਮਾਰਦੇ ਆ, ਇਹ ਤਾਂ ਦੂਜਿਆਂ ਦੇ ਕੰਟਰੀ ਢਾਹ ਢਾਹ ਕੇ ਮਾਰ ਮਾਰ ਕੇ ਖੋਹ ਕੇ ਲੈ ਕੇ ਜਾਂਦੇ, ਇਹਨਾਂ ਦੇ ਕੰਟਰੀ ਤਾਂ ਲੁੱਟ ਘਸੁੱਟਾਂ 'ਤੇ ਬਣੇ ਹੋਏ ਨੇ ਮੋਸਟਲੀ, ਹੈ ਨਾ। ਸੋ ਇਹ ਜਿਹੜੇ ਬਰੀਕੀ ਵਾਲੇ ਕੋਨਸੈਪਟ ਆ, ਧਰਮ ਵਾਲੇ ਕੋਨਸੈਪਟ ਹੈ, ਔਲਰੇਡੀ ਸਮਾਜ ਸਾਡੇ ਸਮਾਜ ਦਾ ਨਿਖੜ ਮੰਗ ਹੈ, ਹਜ਼ਾਰਾਂ ਲੱਖਾਂ ਸਾਲਾਂ ਤੋਂ ਇਹ ਚੱਲ ਰਿਹਾ ਹੈ, ਔਰ ਸਾਡੇ ਗੁਰੂ ਸਾਹਿਬਾਂ ਨੇ ਉਹਨਾਂ ਨੂੰ ਹੋਰ ਮੈਗਨੀਫਾਈ ਕਰਕੇ, ਗਲੋਰੀਫਾਈ ਕਰਕੇ, ਉਹਨਾਂ ਨੂੰ ਮੋਡੀਫਾਈ ਕਰਕੇ ਲੋਕ ਹਿੱਤ ਕਲਿਆਣ ਦੇ ਲਈ ਇਹ ਦਿੱਤੇ ਨੇ। ਚਲੋ ਅਮਰੀਕ ਭਾਅ ਜੀ, ਗੱਲ ਇਹ ਆ ਵੀ ਇੱਕ ਦੋ ਮੁੱਦੇ ਹੋਰ ਸੀ। ਇੱਕ ਤਾਂ ਕਨੇਡਾ ਦੇ ਵਿੱਚ ਉਹਨਾਂ ਦਾ ਮਤਲਬ ਹੋ ਕੇ ਹਟਿਆ ਕਨੇਡਾ ਡੇ, ਉਸ ਦੇ ਉੱਤੇ ਥੋੜ੍ਹਾ ਵਿਖੇੜਾ ਪਿਆ ਹੋਇਆ ਸੀ, ਕਿਉਂਕਿ ਧਰਮ ਦੀ ਆਪਾਂ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਇੰਡੀਜਨਸ ਹੈ ਉਹਨਾਂ ਦੇ ਬੱਚਿਆਂ ਨੂੰ ਧੱਕੇ ਨਾਲ ਪੜ੍ਹਾਇਆ ਗਿਆ ਖੋ ਖੋ ਕੇ ਕਨੇਡਾ ਦੇ ਵਿੱਚ ਵੀ, ਅਤੇ ਉੱਥੇ ਨਾ ਹੁਣ 700 ਤੋਂ ਉੱਤੇ ਲਾਸ਼ਾਂ ਬੱਚਿਆਂ ਦੀਆਂ ਸਕੂਲਾਂ ਦੇ ਵਿੱਚੋਂ ਨਿਕਲੀਆਂ ਨੇ, ਦੱਬੀਆਂ ਹੋਈਆਂ, ਅਤੇ ਉਹਦੇ ਬਾਰੇ ਆਪਾਂ ਨਾ ਚਲੋ ਕੱਲ੍ਹ ਗੱਲ ਕਰਾਂਗੇ। ਅਤੇ ਹੋਰ ਵੀ ਜਗੇਸ਼ ਠਾਕੁਰ ਹੁਣੀ ਵੀ ਕਹਿ ਰਹੇ ਨੇ ਕਿ ਕਨੇਡਾ ਦੇ ਵਿੱਚ ਪੰਜਾਬੀ ਵੱਧ ਤੋਂ ਬਹੁਤ ਵੱਡੇ ਪੱਧਰ 'ਤੇ ਕਿਉਂ ਇਨਵੋਲਵ ਨੇ ਡਰੱਗਸ ਦੇ ਵਿੱਚ, ਇਹ ਆਪਾਂ ਗੱਲ ਕਰਾਂਗੇ। ਪਰ ਇਟਸ ਅ ਟਿਪ ਆਫ ਆਈਸਬਰਗ, ਕਿਉਂਕਿ ਪੰਜਾਬੀ ਨਿਊਜ਼ 'ਚ ਆ ਰਹੀ ਹੈ ਇਸ ਕਰਕੇ ਲੱਗ ਰਿਹਾ, ਪਰ ਪੰਜਾਬੀ ਬਹੁਤੇ ਜ਼ਿਆਦਾ ਨਹੀਂ ਹੈਗੇ ਜਿੰਨੇ ਚਲੋ ਸਾਨੂੰ ਮੀਡੀਆ 'ਚ ਲੱਗ ਰਿਹਾ, ਹੋਰ ਬਹੁਤ ਫੜ ਹੁੰਦੇ ਨੇ ਉਹਨਾਂ ਦੀ ਖਬਰ ਨਹੀਂ ਸਾਨੂੰ ਮਿਲਦੀ। ਇਹਦੇ ਕਾਰਨ ਕੀ ਆ ਇਹ ਵੀ ਤੁਹਾਨੂੰ ਦੱਸਾਂਗੇ, ਕਿਉਂ ਪੰਜਾਬੀ ਇਨਵੋਲਵ ਹੁੰਦੇ ਨੇ ਇਹਦੇ ਵਿੱਚ ਡਰੱਗਾਂ ਦੇ ਵਿੱਚ, ਅਤੇ ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ। ਰਾਜਨਦੀਪ ਕੈਨਬਰਾ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਗਵੀਰ ਸਿੱਖੋਂ ਵੀ ਜੁੜੇ ਨੇ ਮੈਲਬਨ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਤਜਿੰਦਰ ਸਿੰਘ ਸਿੱਧੂ ਬ੍ਰੈਂਪਟਨ ਵਾਲੇ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ। ਕੀ ਹਾਲ ਚਾਲ ਹੈ ਪਿਆਰੇ, ਠੀਕ ਠਾਕ ਹੋ? ਜਸਵਿੰਦਰ ਸਿੰਘ ਰਾਏ ਪ੍ਰੋਗਰਾਮ ਦੇ ਵਿੱਚ ਆ ਗਏ ਨੇ ਤੇ ਉਹ ਕੁਐਸਚਨ ਪੁੱਛ ਰਹੇ ਨੇ ਭਾਅ ਜੀ ਜਾਂਦੇ ਜਾਂਦੇ ਵੀ ਵਾਈ ਨੋਟ ਗੌਰਮੈਂਟ ਇਨਕਰੀਜ਼ GST ਟੂ 20-25% ਬਟ ਵੇਵ ਦਾ ਟੈਕਸ ਔਨ ਪੀਪਲਸ ਇਨਕਮ, ਐਵਰੀ ਵਨ ਹੂ ਸਪੈਂਡ ਮਨੀ ਪੇ ਟੈਕਸ। ਜਸਵਿੰਦਰ ਸਿੰਘ ਰਾਏ ਭਾਅ ਜੀ,
ਨਹੀਂ ਅਮਨੀਪ, ਕੰਬਾਈਨਡ ਟੈਕਸ ਲਾਉਣੇ ਪੈਂਦੇ ਆ ਕਈ ਵਾਰੀ, ਇਹ ਜ਼ਿਆਦਾ ਇਹਨਾਂ ਦਾ ਜਿਹੜਾ ਫਾਰਮੂਲਾ ਦਾ ਗਲਤ ਆ ਇਹਨਾਂ ਦੀ, ਠੀਕ ਹੈ ਵੈਸੇ, ਰਿਅਲਿਸਟਿਕ ਹੋ ਨਹੀਂ ਸਕਦਾ ਕਿਉਂਕਿ ਜੇ ਤੁਸੀਂ 20% GST ਲਾ ਦੋਗੇ ਤਾਂ ਉਨਾ ਟੈਕਸ ਉਨਾ ਟੈਕਸ ਜਨਰੇਟ ਨਹੀਂ ਹੋਣਾ ਜਿੰਨਾ ਕਿ ਤੁਸੀਂ ਇਨਕਮ ਟੈਕਸ, ਚਾਹੇ ਉਹ ਇੰਡੀਵਿਜੁਅਲ ਇਨਕਮ ਟੈਕਸ ਆ ਜਾਂ ਉਹ ਕੰਪਨੀ ਟੈਕਸ ਆ ਜਾਂ ਹੋਰ ਤਰ੍ਹਾਂ ਦੇ ਜਿੰਨੇ ਵੀ ਟੈਕਸ ਲਾਏ ਹੋ, ਉਹਨਾਂ ਤੋਂ ਜਿੰਨਾ ਟੈਕਸ ਕੰਬਾਈਨਡ ਜਨਰੇਟ ਹੁੰਦਾ ਆ ਉਹਨਾਂ ਤੁਸੀਂ ਡਬਲ GST ਕਰਕੇ ਜਨਰੇਟ ਨਹੀਂ ਕਰ ਸਕਦੇ। ਜਿਹੜੀ GST ਦਾ ਕੋਨਸੈਪਟ ਆ ਉਹ ਕੋਨਸੈਪਟ ਫੈਡਰਲ ਕੋਨਸੈਪਟ ਆ, ਉਹ ਫੈਡਰਲ ਗੌਰਮੈਂਟ ਦੇ ਟੈਕਸ ਆ। ਕਈ ਟੈਕਸ ਜਿਹੜੇ ਕਿ ਸਟੇਟ ਗੌਰਮੈਂਟ ਵੀ ਲਾਏ ਹੋ ਆ, ਜਿੱਦਾਂ ਜੇ ਤੁਸੀਂ ਘਰ ਲੈਂਦੇ ਆ, ਕੋਈ ਪ੍ਰੋਪਰਟੀ ਲੈਂਦੇ ਆ, ਉਹ ਤੁਹਾਡੇ ਜਿਹੜੇ ਉਹ ਲੋਕਲ ਟੈਕਸਿਸ ਆ। ਕਈ ਟੈਕਸ ਜਿਹੜੇ ਤੁਹਾਡੀਆਂ ਕੌਂਸਲਸ ਨੇ ਵੀ ਲਾਏ ਆ, ਉਹ ਵੀ ਤੁਹਾਨੂੰ ਦੇਣੇ ਪੈਂਦੇ ਆ। ਇੱਦਾਂ ਫਿਰ ਜਿਹੜਾ GST ਦਾ ਇਹ ਫੈਡਰਲ ਮਾਮਲਾ ਆ, ਫੈਡਰਲ ਗੌਰਮੈਂਟ ਨੇ ਟੈਕਸ ਜਨਰੇਟ ਕਰਨਾ ਅਤੇ ਸਾਰੇ ਦੂਜੇ ਸਟੇਟਾਂ ਨੂੰ ਇਹਦੀ ਡਿਸਟ੍ਰੀਬਿਊਸ਼ਨ ਕਰਨੀ ਆ। ਜੇ ਤੁਸੀਂ ਸਾਰੇ ਟੈਕਸ ਨੂੰ ਕੰਬਾਈਨ ਕਰਕੇ GST ਟੈਕਸ ਬਣਾ ਦਿਉ, ਟੈਕਸ ਬਹੁਤ ਤੁਹਾਨੂੰ ਜ਼ਿਆਦਾ ਲੱਗੂਗਾ ਅਤੇ ਉਹ ਰੀਅਲਿਸਟਿਕ ਵੀ ਨਹੀਂ ਹੋਊਗਾ ਉਹਦੀ ਫੰਕਸ਼ਨ ਓਪਰੇਟ ਕਰਨ ਦੇ ਲਈ, ਜਾਂ ਉਹਨੂੰ ਓਪਰੇਟ ਕਰਨ ਦੇ ਲਈ ਬਹੁਤ ਜ਼ਿਆਦਾ ਹੋਰ ਅਸਰ ਤੁਹਾਨੂੰ ਰੱਖਣੇ ਪਊਗੇ ਬੰਦੇ, ਉਹ ਕਾਮਯਾਬ ਨਹੀਂ ਹੋ ਸਕਦਾ।
ਇੱਕ ਹੋਰ ਟੈਕਸ,
ਇਹ ਜਿਹੜਾ ਸਟ੍ਰਕਚਰ ਹੈ ਨਾ,
ਇੱਕ ਹੋਰ ਟੈਕਸ ਵੀ ਹੈ ਜਿਹੜਾ ਲਾਇਆ ਜਾ ਸਕਦਾ। ਤੇ ਪਹਿਲਾਂ ਤਾਂ ਤੁਹਾਨੂੰ ਦੱਸਦਾ, ਤੁਹਾਨੂੰ ਪਤਾ GST ਆਪਣੇ ਵੀ ਲੱਗਦੀ ਹੁੰਦੀ ਸੀ ਹਰ, ਇਹ ਤਾਂ ਅਨ ਮਤਲਬ ਕਹਿ ਲਓ ਇੱਕ ਤਾਂ ਦਸਵੰਧ ਦੀ ਗੱਲ ਹੈ ਨਾ, GST ਦੀ ਇੱਕ ਵੈਸੇ ਵੀ GST ਲੱਗਦੀ ਹੁੰਦੀ ਜਿੱਥੋਂ ਇਹ ਸਾਰਾ ਕੁਛ ਕਾਪੀ ਹੋਇਆ। ਹੁਣ ਤੁਸੀਂ ਦੱਸੋ, ਤੁਹਾਨੂੰ ਪਤਾ ਹੈ ਜਦੋਂ ਵਿਆਹ ਹੁੰਦਾ ਆ?
ਹਾਂਜੀ ਮੈਨੂੰ ਪਤਾ, ਜਿੱਦਾਂ ਜਿਸ ਵੇਲੇ ਕੋਈ ਵੀ ਵਿਆਹ ਹੁੰਦਾ ਸੀ, ਜਿਸ ਵੇਲੇ ਉਹ ਜਿਹੜੇ ਲਾਗੀ ਹੁੰਦੇ ਸੀ ਉਹਨਾਂ ਨੂੰ ਵੀ ਤੁਸੀਂ ਬਾਰ ਕੇ ਪੈਸੇ ਦਿੰਦੇ ਹੁੰਦੇ ਸੀ, ਫਾਰਮ ਆਫ ਦਾ GST ਸੀਗਾ ਉਹ।
ਨਹੀਂ ਤੁਸੀਂ ਉਹ ਇਦਾਂ ਨਹੀਂ ਸੀ ਕਰਦੇ ਹੁੰਦੇ,
ਲਾਗੀ ਉਹਨਾਂ ਨੂੰ ਪੈਸਾ
ਮਿਲਦਾ, ਤੁਸੀਂ ਇਦਾਂ ਨਹੀਂ ਸੀ ਕਰਦੇ, 10 ਰੁਪਏ ਮੁੰਡੇ ਨੂੰ, 10 ਰੁਪਏ ਕੁੜੀ ਨੂੰ, 1 ਰੁਪਈਆ ਲਾਗੀ ਨੂੰ। ਨਹੀਂ 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 ਦੇਖੋ,
1 ਰੁਪਇਆ ਲਾਗੀ ਨੂੰ। ਹੁਣ ਜਿਹੜੀਆਂ
ਲਾਗੀ ਵੀ ਦੋ ਬੈਠੇ ਹੁੰਦੇ ਸੀ, ਕੁੜੀ ਵਾਲਿਆਂ ਨੂੰ ਇੱਕ, ਮੁੰਡੇ ਵਾਲਿਆਂ ਨੂੰ 1 ਰੁਪਈਆ ਕੁੜੀ ਦੇ, ਕੁੜੀ ਵਾਲੇ ਨੂੰ ਲਾਗੀ
ਦੇਣੇ ਪੈਂਦੇ।
ਦੈਟਸ 10% ਹਨਾ, ਉਹ ਤਾਂ ਆਲਰੇਡੀ ਲੱਗਿਆ ਹੋਇਆ।
ਉਹਦੇ ਤੋਂ ਬਾਅਦ ਗਾਣ ਵਾਲਾ ਵੀ ਸੱਦਿਆ ਹੁੰਦਾ ਸੀ, ਗਾਣ ਵਾਲੀ ਵੀ ਸੱਦੇ ਹੁੰਦੀ ਸੀ, ਉਹਨਾਂ ਨੂੰ ਵੀ ਰੁਪਏ 20 ਰੁਪਏ ਦੀ ਬੇਲ ਜਾਂ 10 ਰੁਪਏ ਦੀ ਬੇਲ ਕਿਸੇ ਦੇ ਨਾਂ ਕਰਾ ਕੇ ਉਹਨਾਂ ਨੂੰ ਵੀ ਦੇਣੇ ਪੈਂਦੇ ਹੁੰਦੇ ਸੀ। ਤੇ ਇੱਦਾਂ ਤਰ੍ਹਾਂ ਕਈ ਟੈਕਸ ਹੁੰਦੇ ਸੀ ਜਿਹੜੇ GST ਦਾ ਫਾਰਮੈਟ ਇੱਕ ਤਰ੍ਹਾਂ ਦੇ ਨਾਲ ਸੀਗਾ, ਉੱਥੋਂ ਹੀ ਡਿਵੈਲਪ ਕੰਟਰੀਆਂ ਨੇ GST ਪਕੜੀ ਆ ਸਾਡੇ ਸਮਾਜ ਦੇ ਵਿੱਚੋਂ ਹੀ। ਇੱਕ ਤਾਂ ਲਾਗੀਆਂ ਨੂੰ ਪੈਸੇ ਦਿੰਦੇ ਸੀ, ਮੁੰਡੇ ਕੁੜੀ ਨੂੰ ਪੈਸੇ ਪਾਉਂਦੇ ਹੁੰਦੇ ਸੀ, ਜਿਸ ਵੇਲੇ ਤੁਹਾਡਾ ਵਿਆਹ ਜਾਂ ਕਰਵਾਈ ਹੋ ਜਾਂਦੀ ਸੀ, ਪੇ ਇੱਕ ਹੋਰ ਪਲੇਟ 'ਚ ਹੀ ਲੈ ਕੇ ਆ ਜਾਂਦੇ ਸੀ, ਉਹਦੇ ਵਿੱਚ ਪੈਸੇ ਰੱਖਣੇ ਪੈਂਦੇ ਹੁੰਦੇ ਸੀ। ਅਤੇ ਜਿਹੜੇ ਗਾਉਣ ਵਾਲੇ ਰਾਸਾਂ ਪੈਂਦੀਆਂ ਹੁੰਦੀਆਂ ਪਿੰਡਾਂ ਦੇ ਵਿੱਚ, ਜਾਂ ਰਾਤ ਨੂੰ ਮੇਲੇ ਲੱਗਦੇ ਹੁੰਦੇ ਸੀ, ਉਹਨਾਂ ਵਿੱਚ ਤੁਸੀਂ ਗਾਇਕਾਂ ਨੂੰ ਪੈਸੇ ਦਿੰਦੇ ਸੀ, ਹੋਰ ਵੀ ਇਸ ਤਰ੍ਹਾਂ ਕਈ ਪੈਸੇ ਤੁਸੀਂ ਬਣਦੇ ਹੁੰਦੇ ਸੀ। ਦਿਸ ਦੈਟ ਇਨ ਦ ਫਾਰਮ ਆਫ ਦਾ GST ਅਮਨਦੀਪ। ਅਤੇ ਵੈਸੇ ਤਾਂ ਉਹ ਗਲਤ ਗੱਲ ਨਹੀਂ ਸੀ, ਜਿਹੜੇ ਨੀਡੀ ਸੀਗੇ ਬੰਦੇ ਜਿਹੜੇ ਕੰਮ ਨਹੀਂ ਕਰ ਸਕਦੇ ਸੀ ਉਹਨਾਂ ਨੂੰ ਤੁਸੀਂ ਪੈਸੇ ਦਿੰਦੇ ਹੁੰਦੇ, ਕਈਆਂ ਦੇ ਰੁਜ਼ਗਾਰ ਉਹਨਾਂ ਦਾ ਚੱਲਦਾ ਹੁੰਦਾ ਤੁਹਾਡੀ ਇਸੇ ਡਿਸਟ੍ਰੀਬਿਊਸ਼ਨ ਦੇ ਉੱਪਰ, ਪੈਸੇ ਦੀ ਡਿਸਟ੍ਰੀਬਿਊਸ਼ਨ ਦੇ ਉੱਪਰ। ਅਮਨਦੀਪ
ਭਾਜੀ ਇੱਕ ਨਾ ਹੋਰ ਟੈਕਸ ਹੈ,
ਦੇਖਿਆ ਜਾਵੇ ਅਮਨਦੀਪ, ਮਾਡਰਨ ਕਨਸੈਪਟ ਵਿੱਚ ਦੇਖਿਆ ਜਾਵੇ, ਜਿੱਦਾਂ ਹੁਣ ਮੈਰਿਜ ਪੈਲਸਿਸ ਆ, ਹੁਣ ਸਰਕਾਰ ਦੀ ਆਮਦਨ ਜ਼ਿਆਦਾ ਕਿੱਥੋਂ ਆਉਂਦੀ, ਸ਼ਰਾਬ ਤੋਂ ਆਉਂਦੀ ਹੈ ਨਾ। ਹੁਣ ਮੈਰਿਜ ਪੈਲਸੇ ਵਿੱਚ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਚੱਲਦੀ ਹੈ? ਸ਼ਰਾਬ ਚੱਲਦੀ ਹੈ। ਐਕਚੁਅਲੀ ਇਨਡਾਇਰੈਕਟਲੀ ਤਾਂ ਤੁਸੀਂ ਸਰਕਾਰ ਨੂੰ ਵੀ ਪੈਸੇ ਦੇ ਰਹੇ ਹਾਂ ਕਿ ਮੈਰਿਜ ਪੈਲਸ ਦੇ ਵਿੱਚ ਲੋਕ ਜ਼ਿਆਦਾ ਸ਼ਰਾਬ ਪੀ ਰਹੇ ਆ ਅਤੇ ਸ਼ਰਾਬ ਖਰੀਦ ਰਹੇ ਆ, ਉਹ ਆਮਦਨ ਕਿਹਦੀ ਹੈ? ਸਰਕਾਰ ਦੀ ਹੈ। ਦੇਖਿਆ ਜਾਵੇ ਤਾਂ ਤੁਸੀਂ ਸਰਕਾਰ ਨੂੰ ਪੈਸੇ ਉੱਦਾਂ ਵੀ ਦੇ ਰਹੇ ਹਾਂ ਅਤੇ ਉਦੋਂ ਸ਼ਰਾਬ ਦੇ ਫਾਰਮ ਦੇ ਵਿੱਚ ਦੇ ਰਹੇ ਹਾਂ।
ਭਾਜੀ
ਸਹਿਮਤ ਹੈ ਤੁਸੀਂ ਮੇਰੀ ਗੱਲ?
ਮੈਂ ਬਿਲਕੁਲ ਸਹਿਮਤ ਹਾਂ। ਹੁਣ ਤੁਸੀਂ ਮਤਲਬ ਹੋਰ ਪਾਸੇ ਨੂੰ ਲੈ ਗਏ ਗੱਲ, ਹੁਣ ਤੁਸੀਂ ਪੈਗ ਗੱਲ ਨੂੰ ਲੈ ਗਏ ਹਾਂ ਅਤੇ ਉਹ ਆਪਾਂ ਕਿਤੇ ਫੇਰ ਕਰਾਂਗੇ। ਪਰ ਇੱਕ ਟੈਕਸ ਹੋਰ ਮੈਂ ਪੜ੍ਹਿਆ ਸੀਗਾ ਇੱਕ ਇਕੋਨੋਮਿਸਟ ਦਾ, ਅਤੇ ਉਹ ਕਹਿੰਦਾ ਵੀ ਇਹ ਦੁਨੀਆ ਦਾ ਬਹੁਤ ਸਿੰਪਲ ਟੈਕਸ ਹੋ ਸਕਦਾ ਆ, ਆ ਸਾਰਾ ਕਲੇਸ਼ ਮੁੱਕ ਸਕਦਾ ਆ ਸਾਰਾ। ਤੁਸੀਂ ਕਹਿੰਦੇ ਵੀ ਜਿਹੜਾ ਨਾ ਬੈਂਕਿੰਗ ਟੈਕਸ ਲਾਓ ਤੁਸੀਂ ਜਿਹੜਾ, ਕਿਉਂਕਿ ਹੁਣ ਦੇਖੋ ਸਾਰਿਆਂ ਦੀਆਂ ਤਨਖਾਹਾਂ, ਜਿੱਦਾਂ ਤੁਹਾਡੀ ਤਨਖਾਹ ਆ ਮਤਲਬ $1200 ਆ ਰਹੀ ਆ, ਉਹ ਕਹਿੰਦੇ ਮਤਲਬ ਉਹ ਤਾਂ ਟ੍ਰਾਂਜੈਕਸ਼ਨ ਟੈਕਸ ਕਹਿੰਦੇ ਸੀਗੇ, ਮਤਲਬ ਡਾਲਰ ਮਗਰ ਸ਼ਾਇਦ ਉਹ 2 ਜਾਂ 3 ਸੈਂਟ ਹੀ ਕਹਿੰਦੇ ਸੀਗੇ, ਤੇ ਉਹ ਟੈਕਸ ਬੈਂਕ ਆਪੇ ਕੱਟ ਕੇ ਸਰਕਾਰ ਦੇ ਜਮ੍ਹਾਂ ਕਰਾ ਦੇਵੇ, ਜਾਣੀ ਕਿ 2-3%, ਹੁਣ ਮੈਨੂੰ ਐਗਜੈਕਟ ਨਹੀਂ ਪਤਾ, ਤੁਸੀਂ ਇਹ ਕੱਢ ਕੇ ਲਿਆਇਓ ਇਨਫੋਰਮੇਸ਼ਨ, ਆਪਾਂ ਹੋਰ ਵੀ ਸਟੱਡੀ ਕਰਾਂਗੇ। ਉਹ ਕਹਿੰਦੇ ਸੀਗੇ ਕਿ ਇਹਦੇ ਨਾਲ ਜੇ ਕੋਈ 2 ਮਿਲੀਅਨ ਦਾ ਕੰਮ ਕਰ ਰਿਹਾ ਆ, ਹੈ ਨਾ, $2 ਮਿਲੀਅਨ ਦੀ ਟ੍ਰਾਂਜੈਕਸ਼ਨ ਕਰ, ਉਹਦਾ ਟੈਕਸ ਜ਼ਿਆਦਾ ਬਣ ਜਾਣਾ, ਕੋਈ 10 ਰੁਪਏ ਦੀ ਕਰ ਰਿਹਾ ਉਹਦਾ ਘੱਟ ਬਣ ਜਾਣਾ। ਸੋ ਜਿੰਨਾ ਅਮੀਰ ਬੰਦਾ ਆ ਉਹਨੂੰ ਜ਼ਿਆਦਾ ਟੈਕਸ ਲੱਗ ਜਾਣਾ, ਉਹ ਪ੍ਰਪੋਰਸ਼ਨਲ ਹੋ ਜਾਣਾ ਸਾਰਾ ਕੁਛ। ਅਤੇ ਉਹਦੇ ਨਾਲ ਆ ਸਾਰੀਆਂ GST ਇਨਕਮ ਟੈਕਸ, ਇਹ ਸਾਰਾ ਅਕਾਊਂਟਿੰਗ ਦਾ ਖਤਮ ਹੋ ਜਾਣਾ, ਟੋਟਲੀ ਖਤਮ ਹੋ ਜਾਣਾ ਕੰਮ ਇਹ। ਬੈਂਕਸ ਆਲਰੇਡੀ ਇਹ ਕੁਛ ਕਰ ਰਹੀਆਂ, ਉਹ ਕੱਟ ਕੇ ਟੈਕਸ ਉਹ ਗੌਰਮੈਂਟ ਨੂੰ ਦੇਈ ਜਾਣਾ ਉਹਨਾਂ ਨੇ, ਦੈਟਸ ਇਟ, ਕੋਈ ਰਿਟਰਨ ਨਹੀਂ, ਕੋਈ ਕੁਛ ਨਹੀਂ।
ਅੱਧਾ ਤਾਂ ਮਨਦੀਪ ਕਿ ਇੱਕ ਹੋਰ ਵੀ ਟੈਕਸ ਲੱਗ ਸਕਦਾ, ਜੀਵਨ ਲਾਲਸਾ ਟੈਕਸ, ਕਿ ਤੁਹਾਨੂੰ ਜੀਵਨ ਦੀ ਚਾਹ ਕਿੰਨੀ ਆ, ਕਿੰਨਾ ਚਿਰ ਤੁਸੀਂ ਜੀਣਾ ਚਾਹੁੰਦੇ ਆ। ਹਰੇਕ ਬੰਦਾ 100 ਸਾਲ ਜੀਣਾ ਚਾਹੁੰਦਾ ਆ, ਤਾਂ ਉਹ ਜ਼ਿਆਦਾ ਟੈਕਸ ਦੇਣ ਦੀ ਕੋਸ਼ਿਸ਼ ਕਰੂਗਾ ਸਰਕਾਰ ਨੂੰ ਕਿ ਉਹ 100 ਸਾਲ ਜੀਵੇ, ਅਤੇ 100 ਸਾਲ ਜੀਣ ਦੇ ਲਈ ਤੁਹਾਨੂੰ 32,000 ਦਿਨ ਮਿਲਦਾ ਅਮਦੀਪ।
ਤੁਹਾਡਾ ਫੋਨ ਚੱਕਣ ਫੋਨ ਚੱਕ ਲਓ, ਤੁਹਾਡਾ ਕੋਈ ਆ ਰਿਹਾ, ਤੁਹਾਡਾ ਕਿਤੇ ਤੁਸੀਂ ਲਾਰਾ ਲਾਇਆ ਹੋਣਾ ਜਾਣ ਦਾ, ਅਤੇ ਉਹ ਅਗਲਾ ਫੋਨ ਕਰ ਕਰਕੇ ਤੁਹਾਨੂੰ ਤੰਗ ਕਰੂਗਾ।
ਅਤੇ ਨਹੀਂ ਨਹੀਂ ਉਹ ਘਰੋਂ ਮੈਂ ਨਾ ਅੱਜ ਪਹਿਲਾਂ ਹੀ ਦਰਵਾਜ਼ੇ ਬੰਦ ਕਰ ਲਏ ਅਤੇ ਭਾਂਡੇ ਨਾ ਖੜਕਦੇ ਸੁਣਨ, ਤਾਂ ਘਰੋਂ ਹੀ ਫੋਨ ਆ ਰਿਹਾ ਆ। ਹਾਂਜੀ,
ਅਤੇ ਭਾਂਡੇ ਧੋਣ ਨੂੰ ਰੈਡੀ ਆ, ਅਤੇ ਭਾਂਡੇ ਧੋਣ ਨੂੰ ਰੈਡੀ
ਆ, ਮੈਨੂੰ ਲੱਗਦਾ ਇੱਦਾਂ ਹੀ।
ਅੱਗੇ ਤਾਂ ਬਾਅਦ ਚੋਂ ਪਤਾ ਲੱਗਿਆ ਵੀ ਤੁਸੀਂ, ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀਗਾ ਭਾਜੀ ਆ ਭਾਂਡਿਆਂ ਦੀ ਆਵਾਜ਼ ਆ ਰਹੀ ਬਾਹਰ, ਉਹਨੇ ਨਹੀਂ ਕਹਿੰਦੇ ਭਾਬੀ ਨੀ ਮੈਂ ਹੀ ਧੋ ਰਿਹਾ ਨਾਲੇ ਪ੍ਰੋਗਰਾਮ ਕਰ ਰਹੀ। ਹੁਣ ਫੋਨ ਆ ਗਿਆ, ਜਿੱਥੇ ਜਿੱਥੇ ਪ੍ਰੋਗਰਾਮ ਖਾਓ ਜੀ, ਭਾਂਡੇ ਪਏ ਨੇ ਸਿੰਕ ਚ। ਠੀਕ ਆ ਭਾਜੀ, ਕਰਦੇ
ਅਧਿਕਾਰ
ਤੁਸੀਂ ਦਿੱਤੇ ਹੋਏ ਆ ਸਾਰੇ ਛੱਡੇ ਹੋਏ। ਠੀਕ ਆ ਭਾਜੀ, ਮਿਲਦੇ ਆ ਫਿਰ ਅਗਲੇ ਪ੍ਰੋਗਰਾਮ ਚ।
ਓਕੇ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਸੋ ਪਿਆਰਿਓ, ਨਵੀਂ ਪੱਡਾ ਕਹਿੰਦੇ ਸਤਿ ਸ਼੍ਰੀ ਅਕਾਲ ਭਾਜੀ, ਮੁੱਕ ਦੀ ਗੱਲ ਇਹ ਹੈ ਕਿ ਗੋਰਿਆਂ ਨੇ ਸਾਡੇ ਕੋਲੋਂ ਹੀ ਸਿੱਖਿਆ ਸਭ ਕੁਛ। ਬਿਲਕੁਲ ਬਿਲਕੁਲ ਜੀ, ਆਪਾਂ ਤਾਂ ਇੱਦਾਂ ਹੀ ਤਜਿੰਦਰ ਸਿੱਧੂ ਹੱਸ ਰਹੇ ਨੇ, ਕਹਿੰਦੇ ਪੈਗ ਟੈਕਸ ਇਜ਼ ਦਾ ਬਿਗੈਸਟ ਗਵਰਨਮੈਂਟ ਟੈਕਸ। ਐਕਸਲੈਂਟ ਪ੍ਰੋਗਰਾਮ ਰਮਨਦੀਪ ਜੀ ਅਟਵਾਲ, ਹਾਂਜੀ ਮਲਡੂਰਾ ਤੋਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਦਸਵੰਧ ਮਨ ਨੂੰ ਸ਼ਾਂਤੀ ਦਿੰਦਾ ਹੈ ਜੀ, GST ਕਈ ਲੋਕਾਂ ਨੂੰ ਸ਼ਾਂਤੀ ਦਿੰਦੀ ਹੈ, ਦਸਵੰਧ ਅਤੇ GST ਕਦੇ ਵੀ ਇੱਕ ਨਹੀਂ ਹੋ ਸਕਦੇ। ਹਾਂਜੀ, ਕੋਨਸੈਪਟ ਸਿਮਿਲਰ ਹੈ ਪਰ ਨਹੀਂ ਇੱਕ ਨਹੀਂ ਹੈਗੇ। ਤੁਹਾਡਾ ਪਹਿਲਾ ਮੁੱਦਾ ਜੀ ਕੱਲ੍ਹ ਨੂੰ ਆਪਾਂ ਕਰਾਂਗੇ, ਗਿਆਨੀ ਜੀ ਆ ਰਹੇ ਨੇ ਕੱਲ੍ਹ ਨੂੰ, ਬਿੱਟਾ ਜੀ ਆ ਰਹੇ ਨੇ, ਸੋ ਸਾਰੇ ਸਰੋਤੇ ਜਿਹੜੇ ਸਾਡੇ ਨਾਲ ਦੇਸ਼ ਵਿਦੇਸ਼ 'ਚ ਜੁੜਦੇ ਨੇ, ਆਪ ਦਾ ਤਹਿ ਦਿਲ ਧੰਨਵਾਦ ਕਿ ਸੰਪਰਕ ਦੇ ਵਿੱਚੋਂ ਤੁਸੀਂ ਗੱਲਾਂ ਬਾਤਾਂ ਦਿਲ ਦੀਆਂ ਸਾਂਝੀਆਂ ਕਰਦੇ, ਮਜ਼ਾ ਆਉਂਦਾ ਪ੍ਰੋਗਰਾਮ ਕਰਕੇ, ਆਪ ਨੂੰ ਬੜੀ ਖੁਸ਼ੀ ਹੁੰਦੀ ਆ, ਦਿਲ ਹੌਲਾ ਹੋ ਜਾਂਦਾ। ਸੋ ਇੰਨਾ ਕੁਛ ਕਹਿੰਦਾ ਮੈਂ, ਇਜਾਜ਼ਤ ਲੈਂਦਾ। ਅਤੇ ਦੇਖੋ ਸਾਡੇ ਬਹੁਤ ਸਾਰੇ ਜਿਹੜੇ ਸਪੋਂਸਰਸ ਨੇ ਉਹ ਸਾਡੇ ਨਾਲ ਜੁੜਦੇ ਨੇ, ਸਪੋਂਸਰ ਵੀ ਕਰਦੇ ਨੇ। ਅੱਜ ਮਾਫ਼ੀ ਚਾਹੁੰਦਾ ਕਿ ਉਹ ਸੁਨੇਹਾ ਨਹੀਂ ਲੱਗ ਸਕਿਆ ਟੈਕਨੀਕਲ ਖਰਾਬੀ ਕਾਰਨ, ਪਰ ਹੁਣ ਆਪਾਂ ਜ਼ਰੂਰ ਸੁਣਾਂਗੇ ਉਹਨਾਂ ਨੂੰ। ਅਤੇ ਇੰਨਾ ਖਿਆਲ ਰੱਖਿਓ ਕਿ ਸਹਿਜ ਪਾਠ ਫਿਰ ਸ਼ੁਰੂ ਹੋ ਰਹੇ ਨੇ, ਅਤੇ ਮੈਂ ਇੱਕ ਇਸ ਸੁਨੇਹੇ ਦੇ ਨਾਲ ਅਤੇ ਬ੍ਰੇਕ ਦੇ ਨਾਲ ਆਪ ਤੋਂ ਵਿਦਾ ਲੈਂਦਾ। ਮਿਲਦੇ ਹਾਂ ਜੀ ਕੱਲ੍ਹ ਨੂੰ, ਰੱਬ ਰੱਖ।